फिजा सरगश्तगी करते हुए सवेर की ताजगी सन ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरा दे विच सवेरे 8 बजे तो 10 बजे तक जी दोस्तों तुसी सुन रहे हो हरमन रेडियो ते हरमन रेडियो ते इस वेले वक्त है प्रोग्राम लहरां दा सो लहरां प्रोग्राम लैके तुहाडी खिदमत च मैं हाजर हां अमरदीप कौर मेलबर्न तो ते अज दे प्रोग्राम दे विच जुड़न वाले सारे दोस्तां नूं जी आयां नूं कहने आं बहुत बहुत स्वागत तुहाडा सारयां दा प्रोग्राम दे विच और उम्मीद करदी आं तुहाडा अज दा दिन भी बहुत खूबसूरत चढ़िया होना मेलबर्न दे विच अज बहुत सोहनी सवेर चढ़ी है वैसे अज दा दिन भी जिहड़ा ओह खूबसूरत जाणा है और तुसी जिथे किथे भी वसदे हो तुहाडा भी दिन जिहड़ा ओह खूबसूरत रहे इस गल दे लई अरदास उस परमात्मा दे अगे असीं करदे आं कि कुल लुकाई जिथे किते भी वस रही है इस वेले जिस जहमत दे नाल जिस बीमारी दे नाल असीं मुकाबला कर रहे हां ओदे नाल मुकाबला करदिआं असीं जित प्राप्त करिए और परमात्मा दे अगे इह अरदास जरूर करिए कि दुनिया दे विच वसण वाला हर बशिंदा जिहड़ा आ ओह इस रोग तों भी मुक्त होवे ते नाल ही नाल ओह खुशियां खेड़े भी माणे सुखां नूं ओह जरूर हंडावे सो लो जी इस अरदास दे नाल प्रोग्राम दी शुरुआत करदिआं अज दिन हैगा मंगलवार मंगलवार तुसीं जुड़ बैंदे हुंदे हो मेरे नाल प्रोग्राम लहरां दे विच मेलबर्न तो मैं तुहाडे लई लैके आउनी आ प्रोग्राम और हर दिन यह प्रोग्राम जिहड़ा ओह किसे नवे शहर तो असीं लैके आउने आ सो आस्ट्रेलिया भर तो तुसीं यह प्रोग्राम जिहड़ा सुणदे हो हर वक्खरे दिन वक्खरे शहर तो अज दा दिन जिहड़ा ओह मंगलवार दा और मंगलवार हमेशा यह प्रोग्राम असीं तुहाडे लई लैके आउने आ मेलबर्न तो सो अज दा दिन जिहड़ा मंगलवार है साल 2020 दे मार्च महीने दी 31 तरीक हो चुकी है यानी कि मार्च महीना जिहड़ा ओह अपने अंतले पलां दे विच पहुंच गया अपने अंतले पड़ाव च पहुंच गया नानक शाही संवत 552 दे चेत महीने दी अज 18 तरीक हो चुकी है ते दोस्तों घड़ियां वल नजर मारा तां घड़ियां कहिंदियां जी कि इस वेले मेलबर्न कैनबरा ਤੇ ਸਿਡਨੀ ਦੇ ਵਿੱਚ ਜਿਹੜਾ ਸਮਾਂ ਆ ਉਹ 8:03 ਹੋ ਚੁੱਕਿਆ ਮਾਫ ਕਰਨਾ ਔਰ ਇਹਦੇ ਨਾਲ ਹੀ ਜੇ ਅਸੀਂ ਬ੍ਰਿਸਬਨ ਦਾ ਸਮਾਂ ਦੇਖੀਏ ਤਾਂ 7:06 ਉੱਥੇ ਹੋ ਚੁੱਕੇ ਨੇ ਪਰਥ ਦੇ ਵਿੱਚ 5:06 ਹੋ ਚੁੱਕੇ ਨੇ ਐਡੀਲੇਡ ਦੇ ਵਿੱਚ 7:36 ਦਾ ਸਮਾਂ ਹੋ ਚੁੱਕਿਆ ਤੇ ਗੁਆਂਢੀ ਮੁਲਕ ਚਲੀਏ ਨਿਊਜ਼ੀਲੈਂਡ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਸਮਾਂ ਜਿਹੜਾ ਇਸ ਵੇਲੇ ਉਹ 10:07 ਦਾ ਹੋ ਚੁੱਕਿਆ ਇਸ ਤੋਂ ਵੀ ਪਾਰ ਚਲੀਏ ਤਾਂ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜਿਆ ਹੋਇਆ ਹਾਂਗਕਾਂਗ ਦੇ ਵਿਚ ਸਮਾਂ 5:07 ਦਾ ਹੋ ਚੁੱਕਿਆ ਡੁਬਈ ਦੇ ਵਿਚ 1:07 ਦਾ ਸਮਾਂ 1 ਘੰਟਾ ਹੀ ਹੋਇਆ ਅਜੇ ਮੰਗਲਵਾਰ ਦਾ ਦਿਨ ਚੜੇ ਨੂੰ ਬੈਂਕਾਕ ਦੇ ਵਿਚ 4:07 ਦਾ ਸਮਾਂ ਹੋ ਚੁੱਕਿਆ ਉੱਥੇ ਵੀ ਤੜਕਾ ਹੀ ਚੱਲ ਰਿਹਾ ਔਰ ਉਧਰ ਭਾਰਤ ਤੇ ਪੰਜਾਬ ਦੇ ਵਿਚ 2:37 ਦਾ ਸਮਾਂ ਹੋ ਚੁੱਕਿਆ ਉੱਥੇ ਵੀ ਵੱਡਾ ਤੜਕਾ ਚੱਲ ਰਿਹਾ ਇਸ ਵੇਲੇ ਤੇ ਉਨ੍ਹਾਂ ਮੁਲਕਾਂ ਦੀ ਗੱਲ ਜਿੱਥੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ ਤੇ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਜੁੜਦੇ ਨੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਇਸ ਵੇਲੇ 2:07 ਦਾ ਸਮਾਂ ਸੋਮਵਾਰ ਦੀ ਦੁਪਹਿਰ ਪਈ ਹੋਈ ਹੈ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ 5:07 ਦਾ ਸਮਾਂ ਉੱਥੇ ਹੋ ਚੁੱਕਿਆ ਵਿਨੀਪੈਗ ਦੇ ਵਿਚ 4:07 ਦਾ ਸਮਾਂ ਜਿਹੜਾ ਜੀ ਉਹ ਹੋ ਚੁੱਕਿਆ ਸੋ ਯੂਐਸ ਦੀ ਗੱਲ ਕਰੀਏ ਤਾਂ ਯੂਐਸ ਦੇ ਲਾਸ ਏਂਜਲਸ ਦੇ ਵਿਚ ਦੁਪਹਿਰ ਪਈ ਹੋਈ ਹੈ 2:07 ਦਾ ਸਮਾਂ ਉੱਥੇ ਹੋ ਚੁੱਕਿਆ ਜਦਕਿ ਮੈਨੂੰ ਲੱਗਦਾ ਕਿ ਨਿਊਯਾਰਕ ਦੇ ਵਿਚ ਸ਼ਾਮ ਪੈ ਚੁੱਕੀ ਹੈ ਤੇ ਲਓ ਜੀ ਇਹ ਸੀ ਵੱਖ ਵੱਖ ਮੁਲਕਾਂ ਦਾ ਸਮਾਂ ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਲਹਿਰਾਂ ਸਾਡਾ ਇਹ ਮਾਰਨਿੰਗ ਸ਼ੋਅ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਸਵੇਰੇ 8 ਵਜੇ ਤੋਂ 10 ਵਜੇ ਤੱਕ, ਔਰ ਅੱਜ ਦਾ ਵੀ ਪ੍ਰੋਗਰਾਮ ਜਿਹੜਾ ਪੂਰਾ 2 ਘੰਟੇ ਦਾ ਹੋਏਗਾ, ਤੁਹਾਡੇ ਸਾਥ ਦੇ ਨਾਲ ਇਸ ਨੂੰ ਅੱਗੇ ਲੈ ਕੇ ਜਾਵਾਂਗੇ, ਤੇ ਹੋ ਸਕਦਾ ਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਤੁਹਾਡੀ ਸ਼ਮੂਲੀਅਤ ਦੇ ਨਾਲ ਸਾਨੂੰ ਅੱਜ ਵਧਾਉਣਾ ਵੀ ਪਵੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਕਹਿੰਦੇ ਹਾਂ। ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਜ਼ਰੂਰ ਦੱਸ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਲਈ ਲੈ ਕੇ ਆਏ ਹਾਂ, ਖ਼ਬਰਾਂ ਦਾ ਸਿਲਸਿਲਾ ਜਿਹੜਾ ਉਹ ਬਹੁਤ ਜਲਦ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਮੌਸਮ ਦੇ ਉੱਤੇ ਝਾਤ ਜਿਹੜੀ ਆ ਉਹ ਅਸੀਂ ਹੁਣੇ ਹੀ ਮਾਰ ਲੈਣੀ ਆ, ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਸਿਲਸਿਲਿਆਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਨੀ ਹੈ ਡਾਕਟਰ ਨਵਜੋਤ ਵਾਲੀਆ ਹੋਰਾਂ ਦੇ ਨਾਲ, ਜਿਹੜੇ ਕਿ ਨਾਰਦਰਨ ਮੈਡੀਕਲ ਸੈਂਟਰ ਦੇ ਵਿੱਚ ਇੱਕ GP ਵਜੋਂ ਸੇਵਾਵਾਂ ਨਿਭਾ ਰਹੇ ਨੇ ਪਿਛਲੇ ਕਾਫੀ ਸਾਲਾਂ ਤੋਂ, ਔਰ ਇਸ ਵੇਲੇ ਕੋਰੋਨਾ ਵਾਇਰਸ ਦੇ ਕਾਰਨ ਜੋ ਹਾਲਾਤ ਸਾਡੇ ਭਾਈਚਾਰੇ ਦੇ ਵਿੱਚ ਬਣੇ ਹੋਏ ਆ ਉਹਨਾਂ ਹਾਲਾਤਾਂ ਦੇ ਬਾਰੇ ਚ ਗੱਲਬਾਤ ਜਿਹੜੀ ਆ ਉਹ ਅਸੀਂ ਉਹਨਾਂ ਦੇ ਨਾਲ ਅੱਜ ਕਰਨੀ ਚਾਹਾਂਗੇ। ਔਰ ਇਹਦੇ ਨਾਲ ਹੀ ਅੱਜ ਸਾਡੇ ਨਾਲ ਅਮਰੀਕਾ ਤੋਂ ਨਿਊਯਾਰਕ ਤੋਂ ਸਾਡੇ ਨਾਲ ਜੁੜਨਗੇ ਧੀਰਜ ਕੁਮਾਰ ਹੋਰੀ, ਜਿਹੜੇ ਕਿ ਉੱਥੇ ਦੇ ਇੱਕ ਸਨਅਤਕਾਰ ਵੀ ਨੇ ਤੇ ਨਾਲ ਹੀ ਨਾਲ ਉਹ ਉਥੋਂ ਇੱਕ ਜਿਹੜਾ ਹਫ਼ਤਾਵਾਰੀ ਅਖਬਾਰ ਜਿਹੜਾ ਛਪਦਾ ਹੈ ਪੰਜਾਬੀ ਰਾਈਟਰ ਵੀਕਲੀ, ਉਹਦੇ ਬਿਊਰੋ ਚੀਫ ਵੀ ਨੇ। ਸੋ ਨਿਊਯਾਰਕ ਦੇ ਹਾਲਾਤਾਂ ਦੇ ਨਾਲ ਸਾਨੂੰ ਉਹ ਜਾਣੂ ਕਰਵਾਉਣਗੇ, ਔਰ ਕੀ ਇਸ ਵੇਲੇ ਸਥਿਤੀ ਬਣੀ ਹੋਈ ਹੈ ਉੱਥੇ ਦੀ, ਉਹਦੇ ਬਾਰੇ ਅਸੀਂ ਉਹਨਾਂ ਤੋਂ ਜਾਣਕਾਰੀ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜ਼ਰੂਰ ਲਵਾਂਗੇ। ਤੇ ਇਸ ਤੋਂ ਇਲਾਵਾ ਤੁਹਾਡੇ ਜਿਹੜੇ ਸਵਾਲ, ਤੁਹਾਡੇ ਜਿਹੜੇ ਮੈਸੇਜਿਸ, ਤੁਹਾਡੇ ਜਿਹੜੇ ਸੁਨੇਹੇ ਆ ਪ੍ਰੋਗਰਾਮ ਦੇ ਵਿੱਚ ਉਹ ਬਹੁਤ ਅਹਿਮ ਹੁੰਦੇ ਆ। ਸੋ ਅੱਜ ਵੀ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਸਾਨੂੰ ਜ਼ਰੂਰ ਰਹੇਗੀ ਪ੍ਰੋਗਰਾਮ ਦੇ ਦੌਰਾਨ, ਔਰ ਤੁਹਾਡੇ ਸੁਨੇਹੇ ਅਸੀਂ ਨਾਲੋ ਨਾਲ ਸ਼ਾਮਲ ਕਰਦੇ ਰਹਾਂਗੇ। ਪਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਸੀਂ ਚਾਹਵਾਂਗੇ ਕਿ ਤੁਸੀਂ ਆਪ ਇਸ ਵੇਲੇ, ਕਿਉਂਕਿ ਕੋਰੋਨਾ ਵਾਇਰਸ ਦੇ ਕਾਰਨ ਲਾਕਡਾਊਨ ਵਾਲੀ ਜਿਹੜੀ ਸਥਿਤੀ ਬਣੀ ਹੋਈ ਆ ਉਹਨੂੰ ਵੀ ਹੰਢਾ ਰਹੇ ਹੋ, ਇਸ ਦੌਰਾਨ ਕੀ ਤਜਰਬੇ ਤੁਹਾਡੇ ਬਣੇ ਹੋਏ ਆ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਇੱਕ ਦੂਸਰੇ ਨੂੰ ਅਸੀਂ ਹੌਸਲਾ ਦੇਈਏ, ਇੱਕ ਦੂਸਰੇ ਦਾ ਆਸਰਾ ਬਣੀਏ, ਔਰ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਸਾਨੂੰ ਦਿੱਕਤ ਆ ਰਹੀ ਹੈ ਔਰ ਇਸ ਦਿੱਕਤ ਦਾ ਅਸੀਂ ਮੁਕਾਬਲਾ ਸਾਰੇ ਇਕੱਠੇ ਕਿਵੇਂ ਕਰ ਸਕਦੇ ਹਾਂ, ਤਾਂ ਇਹ ਸਾਰਾ ਕੁਝ ਜਿਹੜਾ ਆ ਉਹ ਅਸੀਂ ਇੱਕ ਦੂਸਰੇ ਦੇ ਨਾਲ ਸਾਂਝਾ ਕਰਾਂਗੇ। ਤਾਂ ਹੀ ਕਹਿੰਦੇ ਹੁੰਦੇ ਆ ਕਿ ਜਿਹੜਾ ਦੁੱਖ ਆ ਹਨਾ ਉਹ ਵੰਡਿਆਂ ਘਟਦਾ ਹੁੰਦਾ। ਜਦੋਂ ਅਸੀਂ ਕਿਸੇ ਦੇ ਨਾਲ ਦੁੱਖ ਸ਼ੇਅਰ ਕਰਦੇ ਹਾਂ ਤਾਂ ਜ਼ਰੂਰ, ਜਦੋਂ ਵੀ ਕੋਈ ਔਖਾ ਸਮਾਂ ਆਉਂਦਾ ਆ ਤਾਂ ਜਦੋਂ ਅਸੀਂ ਕਿਸੇ ਦੇ ਨਾਲ ਸਾਂਝਾ ਕਰ ਲੈਂਦੇ ਹਾਂ ਤਾਂ ਇੱਕ ਚਾਹੇ ਗੱਲ ਦਾ ਹੀ ਆਸਰਾ ਹੁੰਦਾ, ਚਾਹੇ ਇੱਕ ਸਾਨੂੰ ਸੱਲੀ ਜਿਹੜੀ ਹੈ ਉਹ ਕਿਸੇ ਦੀ ਉਸ ਗੱਲ ਦੇ ਰਾਹੀਂ ਹੀ ਮਿਲਦੀ ਹੈ, ਪਰ ਉਹ ਆਸਰਾ ਜਿਹੜਾ ਇੱਕ ਵੱਡਾ ਆਸਰਾ ਸਾਡੇ ਲਈ ਬਣ ਜਾਂਦਾ, ਇੱਕ ਪੋਜ਼ਿਟਿਵ ਜਿਹੜੀ ਆਸ ਆ ਉਹ ਅਸੀਂ ਜ਼ਰੂਰ ਕਿਸੇ ਦੇ ਲਈ ਬਣ ਜਾਂਦੇ ਹਾਂ। ਸੋ ਅੱਜ ਵੀ ਉਡੀਕ ਰਹੇਗੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ, ਤੁਸੀਂ ਸਾਡੇ ਨਾਲ ਉਹ ਪੋਜ਼ਿਟਿਵ ਸੁਨੇਹੇ ਜ਼ਰੂਰ ਸ਼ਾਮਲ ਕਰੋ, ਜਿਹੜੇ ਪੋਜ਼ਿਟਿਵ ਸੁਨੇਹੇ ਸਾਡੇ ਉਹਨਾਂ ਲੋਕਾਂ ਦੇ ਲਈ ਜ਼ਰੂਰ ਆਸ ਦੀ ਕਿਰਨ ਬਣਨ ਜਿਹੜੇ ਕਿ ਇਸ ਵੇਲੇ ਇਸ ਕੋਰੋਨਾ ਵਾਇਰਸ ਦੇ ਕਾਰਨ ਹੌਸਲਾ ਛੱਡ ਰਹੇ ਆ, ਜਿਨ੍ਹਾਂ ਨੂੰ ਲੱਗਦਾ ਕਿ ਬਹੁਤ ਕੁਛ ਜਿਹੜਾ ਆ ਉਹ ਉਹਨਾਂ ਦੇ ਨਾਲ ਗਲਤ ਹੋ ਰਿਹਾ। ਕਾਰਨ ਕੀ ਹੈ ਕਿ ਬਹੁਤ ਸਾਰੇ ਕੰਮਕਾਰ ਜਿਹੜੇ ਆ ਉਹ ਵੀ ਠੱਪ ਹੋ ਗਏ ਆ, ਨੌਕਰੀਆਂ ਜਿਹੜੀਆਂ ਉਹ ਖੁੱਸ ਰਹੀਆਂ ਆ, ਪਰ ਇਸ ਸਭ ਦੇ ਚੱਲਦਿਆਂ ਜ਼ਿੰਦਗੀ ਦੇ ਵਿੱਚ ਜਿਹੜੀ ਆਸ ਆ ਉਹ ਬਣੀ ਰਹਿਣੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਤੁਹਾਡੇ ਪੋਜ਼ਿਟਿਵ ਸੁਨੇਹਿਆਂ ਦੀ ਸਾਨੂੰ ਉਡੀਕ ਰਹੇਗੀ। ਤੁਸੀਂ ਸਾਡੇ ਨਾਲ ਫੋਨ ਦੇ ਜ਼ਰੀਏ ਵੀ ਆਪਣਾ ਰਾਬਤਾ ਬਣਾ ਸਕਦੇ ਹੋ, 02-8599-2811 ਸਾਡਾ ਫੋਨ ਨੰਬਰ ਹੈ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਇੱਕ ਝਾਤ ਆਪਾਂ ਮੌਸਮ ਦੇ ਉੱਤੇ ਪਾ ਲਈਏ, ਤੇ ਉਸ ਤੋਂ ਬਾਅਦ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਉਹ ਵੀ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ। ਗੀਤ ਸੰਗੀਤ ਜਿਹੜਾ ਉਹ ਤੁਹਾਡੇ ਲਈ ਜ਼ਰੂਰ ਚੱਲਦਾ ਰੱਖਾਂਗੇ। ਮੈਲਬਨ ਤੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ। ਮੈਲਬਨ ਦੇ ਵਿੱਚ ਅੱਜ ਮੌਸਮ ਜਿਹੜਾ ਬੜਾ ਸੋਹਣਾ ਹੈ, 13 ਡਿਗਰੀ ਘੱਟ ਤੋਂ ਘੱਟ ਤੇ 22 ਡਿਗਰੀ ਸੈਲਸੀਅਸ ਤੱਕ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ, ਧੁੱਪ ਬਣੀ ਰਹਿਣੀ ਹੈ। ਇਸੇ ਤਰ੍ਹਾਂ ਸਿਡਨੀ ਦੇ ਵਿੱਚ ਵੀ ਮੌਸਮ ਬਹੁਤ ਸੋਹਣਾ, 18 ਡਿਗਰੀ ਘੱਟ ਤੋਂ ਘੱਟ 25 ਡਿਗਰੀ ਵੱਧ ਤੋਂ ਵੱਧ ਮੌਸਮ ਜਿਹੜਾ ਤਾਪਮਾਨ ਹੈ ਉਹ ਜਾਣਾ, ਔਰ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਬ੍ਰਿਸਬੇਨ ਦੇ ਵਿੱਚ ਅੱਜ ਵੈਸੇ ਤਾਪਮਾਨ ਕਾਫੀ ਜ਼ਿਆਦਾ, ਪਰ ਅੱਜ ਮੀਂਹ ਦੀ ਸੰਭਾਵਨਾ ਉੱਥੇ ਬਣੀ ਹੋਈ ਹੈ। 20 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਪਰਥ ਦੇ ਵਿੱਚ 11 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਜਾਣਾ, ਉੱਥੇ ਵੀ ਧੁੱਪ ਬਣੀ ਰਹਿਣੀ ਹੈ ਔਰ ਬਹੁਤ ਸੋਹਣਾ ਮੌਸਮ ਰਹਿਣਾ ਜੀ ਪਰਥ ਦੇ ਵਿੱਚ ਵੀ। ਐਡੀਲੇਡ ਦੇ ਵਿੱਚ 13 ਡਿਗਰੀ ਤੋਂ 23 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਔਰ ਕੈਨਬਰਾ ਦੇ ਵਿੱਚ 11 ਤੋਂ 24 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਇੱਥੇ ਵੀ ਮੌਸਮ ਜਿਹੜਾ ਬਹੁਤ ਸੋਹਣਾ ਬਣਿਆ ਰਹਿਣਾ, ਹੋਬਾਰਟ ਚ 9 ਡਿਗਰੀ ਤੋਂ 20 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣਾ, ਧੁੱਪ ਇੱਥੇ ਵੀ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ 25 ਤੋਂ 34 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਉੱਥੇ ਤਾਂ ਹਮੇਸ਼ਾ ਹੀ ਮੌਸਮ ਜਿਹੜਾ ਉਹ ਇੱਕੋ ਜਿਹਾ ਹੀ ਰਹਿੰਦਾ। ਸੋ ਲਓ ਜੀ, ਇਹ ਸੀ ਆਸਟ੍ਰੇਲੀਆ ਭਰ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਹੁਣ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ, ਤੇ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਤੁਹਾਡੇ ਲਈ ਜਸਪਿੰਦਰ ਨਰੂਲਾ ਦੀ ਆਵਾਜ਼ ਚ।
ਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਅਲੋਪ ਹੋਣ ਲੱਗੇ ਤਾਂ ਉਹਨਾਂ ਨੇ ਸੰਗਤਾਂ ਲਈ ਇਹ ਫਰਮਾਨ ਜਾਰੀ ਕੀਤਾ ਕਿ ਸਾਡੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਤੁਹਾਡੇ ਗੁਰੂ ਹੋਣਗੇ। ਜਿਹੜੇ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨਗੇ ਤੇ ਸ਼ਰਧਾ ਨਾਲ ਮੱਥਾ ਟੇਕਣਗੇ ਉਹਨਾਂ ਦੇ ਲੋਕ ਸੁਖੀ ਤੇ ਪਰਲੋਕ ਸੁਹੇਲੇ ਹੋਣਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਜੀਵਨ ਦਾ ਉਧਾਰ ਕਰੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਜੀਵਨ ਦਾ
ਜੀ ਦੋਸਤੋ, ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣ ਰਹੇ ਸੀ। ਤੇ ਵਾਕਈ ਜਦੋਂ ਵੀ ਔਖੀ ਘੜੀ ਹੁੰਦੀ ਹੈ, ਜਦੋਂ ਵੀ ਸਮਾਂ ਜਿਹੜਾ ਉਹ ਸਾਨੂੰ ਲੱਗਦਾ ਕਿ ਔਖਾ ਚੱਲ ਰਿਹਾ, ਤਾਂ ਉਸ ਵੇਲੇ ਗੁਰਬਾਣੀ ਦਾ ਆਸਰਾ ਜਿਹੜਾ ਬਹੁਤ ਵੱਡਾ ਆਸਰਾ। ਆਪਾਂ ਨੂੰ ਬਹੁਤ ਵਾਰ ਜਿਹੜੇ ਇੱਥੇ ਵਸਣ ਵਾਲੇ ਲੋਕ ਆ, ਜਿਨ੍ਹਾਂ ਨੂੰ ਅਸੀਂ ਆਪਣੀ ਕੌਮ ਤੋਂ ਬਾਹਰੇ ਲੋਕ ਮੰਨਦੇ ਹਾਂ, ਉਹ ਵੀ ਮੈਡੀਟੇਸ਼ਨ ਦਾ ਆਸਰਾ ਲੈਂਦੇ ਆ। ਸੋ ਬਿਲਕੁਲ ਜਦੋਂ ਅਸੀਂ ਕਿਤੇ ਵੀ ਆਪਣੇ ਆਪ ਦੇ ਵਿੱਚ ਸੌਖੇ ਮਹਿਸੂਸ ਨਹੀਂ ਕਰ ਰਹੇ ਹੁੰਦੇ, ਜਦੋਂ ਜਿਹੜਾ ਸਾਡਾ ਮਨ ਆ ਉਹ ਉਪਰਾਮ ਹੋਇਆ ਹੁੰਦਾ, ਤਾਂ ਉਸ ਵੇਲੇ ਬਾਣੀ ਦਾ ਜਿਹੜਾ ਆਸਰਾ ਉਹ ਲੈਣਾ ਬਹੁਤ ਹੀ ਵਧੀਆ ਗੱਲ ਹੁੰਦੀ ਹੈ। ਔਰ ਜਦੋਂ ਇਸ ਸਮੇਂ ਦੇ ਵਿੱਚ ਸਾਡੇ ਕੋਲ ਹੁਣ ਸਮਾਂ ਕਾਫੀ ਹੈ, ਜਦੋਂ ਅਸੀਂ ਕੰਮ ਕਾਰਾਂ ਦੇ ਵਿੱਚ ਬਹੁਤੇ ਨਹੀਂ ਰੁੱਝੇ ਹੋਏ, ਤਾਂ ਸਾਡੇ ਕੋਲ ਘਰ ਰਹਿਣ ਦਾ ਸਮਾਂ, ਸਾਡੇ ਕੋਲ ਆਪਾ ਫਰੋਲਣ ਦਾ ਸਮਾਂ। ਸੋ ਆਪਾ ਫਰੋਲਦੇ ਆ, ਮੈਨੂੰ ਲੱਗਦਾ ਕਿ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਅਸੀਂ ਇਸ ਵੇਲੇ ਗੁਰਬਾਣੀ ਦੇ ਉਹਨਾਂ ਸ਼ਬਦਾਂ ਨੂੰ ਸਮਝੀਏ, ਗੁਰਬਾਣੀ ਦੀਆਂ ਜਿਹੜੀਆਂ ਤੁੱਕਾਂ ਨੇ, ਗੁਰਬਾਣੀ ਦੇ ਵਿੱਚ ਜੋ ਉਪਦੇਸ਼ ਹੈ ਸਾਡੇ ਲਈ ਗੁਰੂ ਸਾਹਿਬ ਨੇ ਦਿੱਤਾ ਹੋਇਆ, ਉਹਨਾਂ ਨੂੰ ਸਮਝੀਏ ਤੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ, ਹਨਾ। ਔਰ ਜਦੋਂ ਉਹਨਾਂ ਨੂੰ ਧਾਰਨ ਕਰਾਂਗੇ ਨਾ, ਫੇਰ ਸਾਨੂੰ ਜਿਹੜਾ ਦੁੱਖ ਤੇ ਸੁੱਖ ਆ ਉਹ ਸਮ ਕਰ ਜਾਣਨ ਦੀ ਜਿਹੜੀ ਇੱਕ ਰੁਚੀ ਆ ਉਹ ਪੈਦਾ ਹੋ ਜਾਣੀ ਆ। ਸਿਰਫ ਰੁਚੀ ਨਹੀਂ ਪੈਦਾ ਹੋਣੀ, ਸਗੋਂ ਸਾਡੀ ਜਿਹੜੀ ਸੋਚ ਆ ਉਹ ਇਹੋ ਜਿਹੀ ਬਣ ਜਾਣੀ ਆ। ਖੈਰ, ਇਸ ਵੇਲੇ ਇੱਕ ਲਾਈਨਾਂ ਜਿਹੜੀਆਂ ਮੈਨੂੰ ਚੇਤੇ ਆ ਰਹੀਆਂ ਗੁਰਭਜਨ ਗਿੱਲ ਹੋਰਾਂ ਦੀਆਂ, ਕਿ ਰੱਜੇ ਪੁੱਜੇ ਲੋਕੀ ਰੋ ਰੋ ਹੋਰ ਦੌਲਤਾਂ ਮੰਗਦੇ ਨੇ, ਰੁੱਖੀ ਮਿੱਸੀ ਖਾ ਸੌ ਜਾਂਦੇ ਭੰਨੇ ਜਿਹੜੇ ਭੁੱਖਾਂ ਦੇ। ਹਰੇ ਕਚੂਰ ਦਰਖਤਾਂ ਵੱਲ ਤੂੰ ਵੇਖਿਆ ਕਰ ਤੇ ਸਮਝਿਆ ਕਰ, ਹਰੇ ਕਚੂਰ ਦਰਖਤਾਂ ਵੱਲ ਤੂੰ ਵੇਖਿਆ ਕਰ ਤੇ ਸਮਝਿਆ ਕਰ, ਪਤਝੜ ਮਗਰੋਂ ਲਗਰਾਂ ਫੁੱਟਣ, ਦੁੱਖ ਮਗਰੋਂ ਦਿਨ ਸੁੱਖਾਂ ਦੇ। ਸੋ ਪਤਝੜ ਮਗਰੋਂ ਲਗਰਾਂ ਫੁੱਟਣ, ਦੁੱਖ ਮਗਰੋਂ ਦਿਨ ਸੁੱਖਾਂ ਦੇ। ਵਾਕਈ ਜੇਕਰ ਸਮਾਂ ਜਿਹੜਾ ਉਹ ਦੁੱਖਾਂ ਦਾ ਆਉਂਦਾ, ਜੇਕਰ ਸਮਾਂ ਜਿਹੜਾ ਉਹ ਸਾਡੇ ਹੱਕ ਦੇ ਵਿੱਚ ਨਹੀਂ ਲੱਗਦਾ, ਤਾਂ ਸਮਾਂ ਜਿਹੜਾ ਉਹ ਬਦਲਦਾ ਰਹਿੰਦਾ। ਸਮਾਂ ਬੜਾ ਬਲਵਾਨ ਹੈ, ਹਨਾ, ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਸੋ ਇਸੇ ਤਰ੍ਹਾਂ ਜੇ ਅੱਜ ਦੁੱਖ ਆ ਤੇ ਕੱਲ ਸੁੱਖ ਵੀ ਆ ਜਾਣਾ, ਜੇ ਅੱਜ ਗਮੀ ਹੈ ਤੇ ਕੱਲ ਖੁਸ਼ੀ ਵੀ ਆ ਜਾਣੀ ਹੈ, ਹਨਾ। ਸੋ ਇਸ ਕਰਕੇ ਸਾਨੂੰ ਜਿਹੜੀ ਆਪਣੀ ਸੋਚ ਆ ਉਹਨੂੰ ਸਕਾਰਾਤਮਕ ਬਣਾਉਣਾ ਬਹੁਤ ਜ਼ਰੂਰੀ ਹੈ, ਉਹਨੂੰ ਉਸਾਰੂ ਬਣਾਉਣਾ ਬਹੁਤ ਜ਼ਰੂਰੀ ਹੈ। ਤੇ ਇਸ ਲਈ ਅੱਜ ਦੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਵੀ ਅਸੀਂ ਚਾਹਾਂਗੇ ਕਿ ਤੁਸੀਂ ਉਹੋ ਜਿਹੇ ਉਸਾਰੂ ਜਿਹੜੇ ਮੈਸੇਜਿਸ ਆ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰੋ, ਤਾਂ ਕਿ ਜੇਕਰ ਸਾਨੂੰ ਕਿਤੇ ਵੀ ਅਜਿਹਾ ਮਹਿਸੂਸ ਹੋ ਰਿਹਾ, ਵੈਸੇ ਸਾਨੂੰ ਮਹਿਸੂਸ ਕਰਨਾ ਨਹੀਂ ਚਾਹੀਦਾ, ਕਿਉਂਕਿ ਇਹੋ ਹੀ ਸਮਾਂ ਹੁੰਦਾ ਹੈ, ਸਾਡੀ ਪਰਖ ਦਾ ਸਮਾਂ ਹੁੰਦਾ ਹੈ, ਕਿ ਜਦੋਂ ਜੇਕਰ ਸਾਡੇ ਕੋਲ ਕੰਮ ਵੀ ਨਹੀਂ ਹੈ, ਜੇਕਰ ਸਾਨੂੰ ਇੱਦਾਂ ਲੱਗਦਾ ਕਿ ਸਾਡੀ ਵਿੱਤੀ ਹਾਲਤ ਵੀ ਮਾੜੀ ਹੈ, ਜੇਕਰ ਸਾਨੂੰ ਇੱਦਾਂ ਲੱਗਦਾ ਕਿ ਅਸੀਂ ਕਿਤੇ ਬੰਨ ਹੋ ਗਏ ਹਾਂ, ਜੇਕਰ ਸਾਨੂੰ ਇੱਦਾਂ ਲੱਗਦਾ ਕਿ ਜਿਹੜਾ ਸਾਰਾ ਸੰਸਾਰ ਆ ਉਹਦੇ ਵਿੱਚ ਇਸ ਮਹਾਮਾਰੀ ਨੇ ਇੱਕ ਬਹੁਤ ਵੱਡਾ ਜਿਹੜਾ ਸਰਾਪ ਆ ਉਹ ਦਿੱਤਾ ਆ, ਤਾਂ ਉਹਦੇ ਸ਼ਿਕਾਰ ਅਸੀਂ ਕਿਤੇ ਹੋ ਰਹੇ ਹਾਂ। ਪਰ ਮੈਨੂੰ ਲੱਗਦਾ ਕਿ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਸੀਂ ਇਸ ਸਭ ਦੇ ਚੱਲਦਿਆਂ ਦੇਖੋ ਸੁਖੀ ਆ। ਕਿਉਂ ਸੁਖੀ ਆ? ਕਿਉਂਕਿ ਅਸੀਂ ਇਸ ਮਹਾਮਾਰੀ ਤੋਂ ਵੀ ਬਚੇ ਹੋਏ ਆ, ਔਰ ਅਸੀਂ ਇਹ ਜ਼ਿੰਦਗੀ ਜਿਹੜੀ ਉਹਨੂੰ ਹੰਢਾ ਰਹੇ ਹਾਂ, ਹਨਾ। ਸਾਡੇ ਕੋਲ ਅਜੇ ਵੀ ਜਿਹੜੀ ਬਾਹਰਲੀ ਹਵਾ ਦੇ ਵਿੱਚ ਸਾਹ ਲੈਣ ਦੀ ਜਿਹੜੀ ਇੱਕ ਮੋਹਲਤ ਆ ਸਾਡੇ ਕੋਲ, ਔਰ ਇਸੇ ਤਰ੍ਹਾਂ ਸਾਡੇ ਕੋਲ ਆਪਣੇ ਘਰ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਲ ਇਕੱਠੇ ਹੋ ਕੇ ਬੈਠਣ ਦੀ ਜਿਹੜੀ ਮੋਹਲਤ ਆ ਉਹ ਸਾਨੂੰ ਪਰਮਾਤਮਾ ਨੇ ਦਿੱਤੀ ਆ, ਉਸ ਪਰਵਰਦਿਗਾਰ ਨੇ ਦਿੱਤੀ ਆ। ਸੋ ਇਸ ਚੀਜ਼ ਦਾ ਜਿਹੜਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ। ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਬਣ ਰਹੇ ਨੇ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਲ ਕਰਦੇ ਹਾਂ। ਸੁਖਵਿੰਦਰ ਸੌਂਧੁਰੀ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਸੌਂਧ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੀ। ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਚ। ਤੇ ਇਸੇ ਤਰ੍ਹਾਂ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਪੰਜਾਬ ਬਸਤੀ ਪਠਾਣਾ ਤੋਂ, ਦੇਖੋ ਕਿੰਨੇ ਵੱਡੇ ਤੜਕੇ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਸਵਾਗਤ ਘੁੰਮਣ ਸਾਹਿਬ ਤੁਹਾਡਾ ਵੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰਦੀਪ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਤੇ ਤੰਦਰੁਸਤੀ ਦੇਵੇ, ਇਹ ਵੀ ਸਮਾਂ ਪਰਮਾਤਮਾ ਨੇ ਲੰਘਾ ਦੇਣਾ। ਬਿਲਕੁਲ ਜੀ, ਇਹ ਵੀ ਸਮਾਂ ਪਰਮਾਤਮਾ ਨੇ ਲੰਘਾ ਦੇਣਾ, ਕਿਉਂਕਿ ਜਿਹੜਾ ਪਰਮਾਤਮਾ ਉਹ ਸਾਰੇ ਜੱਗ ਦਾ ਪਾਲਣਹਾਰ ਹੈ, ਔਰ ਉਹਨੂੰ ਸਾਰੇ ਜੀਆਂ ਦਾ, ਜੀਵ ਜੰਤੂਆਂ ਦਾ ਪਤਾ ਹੈ, ਹਨਾ। ਜੇਕਰ ਉਹਨੇ ਪੈਦਾ ਕੀਤੇ ਆ ਤਾਂ ਜੀਵਨ ਵੀ ਦੇਣ ਵਾਲਾ ਉਹੀ ਆ, ਪਾਲਣ ਵਾਲਾ ਵੀ ਉਹੀ ਹੈ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਬਹੁਤ ਬਹੁਤ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਸੌਂਧ ਜਿਹੜੇ ਆ ਉਹ ਸਾਡੇ ਨਾਲ ਸਾਂਝ ਬਣਾ ਚੁੱਕੇ ਆ, ਇਹਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਅਗਲੀ ਸਾਂਝ ਜਿਹੜੀ ਨਰਿੰਦਰ ਰਠੌਰ ਹੋਰਾਂ ਨੇ ਵੀ ਸਾਡੇ ਨਾਲ ਬਣਾਈ ਹੈ, ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਬਣੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਹਰਮਨ ਟੀਮ ਨੂੰ ਤੇ ਲਿਸਨਰਸ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਰਿੰਦਰ ਠੌਰ ਜੀ, ਤੁਹਾਨੂੰ ਵੀ ਪਰਮਾਤਮਾ ਕਹਿੰਦੇ ਸਭ ਤੇ ਮਿਹਰ ਕਰੇ। ਬਿਲਕੁਲ ਜੀ, ਪਰਮਾਤਮਾ ਆਪਣਾ ਮਿਹਰਾਂ ਭਰਿਆ ਹੱਥ ਸਾਡੇ ਤੇ ਰੱਖੇ ਤੇ ਅਸੀਂ ਉਸ ਪਰਮਾਤਮਾ ਦੇ ਉਸ ਪਰਵਰਦਿਗਾਰ ਦੇ ਸ਼ੁਕਰ ਗੁਜ਼ਾਰ ਜ਼ਰੂਰ ਹੋਵੀਏ, ਕਿਉਂਕਿ ਜਿਹੜੀ ਇਹ ਜ਼ਿੰਦਗੀ ਸਾਨੂੰ ਦਿੱਤੀ ਹੋਈ ਆ, ਇਸ ਜ਼ਿੰਦਗੀ ਦੇ ਲਈ ਸਾਨੂੰ ਹਮੇਸ਼ਾ ਉਹਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਨਾ। ਜ਼ਿੰਦਗੀ ਦੇ ਵਿੱਚ ਅਜੇ ਵੀ ਬਹੁਤ ਕੁਛ ਹੈ, ਜ਼ਿੰਦਗੀ ਦੇ ਜਿਹੜੇ ਰੰਗ, ਕੁਦਰਤ ਦੇ ਰੰਗ ਜਿਹੜੇ ਮਾਣਨ ਦੇ ਲਈ ਸਾਡੇ ਕੋਲ ਅੱਖਾਂ ਨੇ, ਸਾਡੇ ਕੋਲ ਸੋਹਣਾ ਸੰਗੀਤ ਸੁਣਨ ਦੇ ਲਈ ਸਾਡੇ ਕੋਲ ਕੰਨ ਨੇ, ਹੈ ਨਾ, ਔਰ ਜਿਹੜੇ ਆਪਣੇ ਕਾਰਜ ਸੋਧਣ ਦੇ ਲਈ ਸਾਡੇ ਕੋਲ ਸਾਡੇ ਅੰਗ ਹੈਗੇ ਆ। ਸੋ ਇਸ ਸਭ ਦੇ ਹੁੰਦਿਆਂ ਵੀ ਜੇਕਰ ਅਸੀਂ ਦੁਖੀ ਹੋ ਰਹੇ ਹਾਂ ਤਾਂ ਫਿਰ ਕਿਤੇ ਨਾ ਕਿਤੇ ਸਾਨੂੰ ਆਪਾਂ ਫਰੋਲਣ ਦੀ ਲੋੜ ਜ਼ਰੂਰ ਹੈ। ਸਾਡੇ ਨਾਲ ਇੱਕ ਕਾਲਰ ਬਣੇ ਹੋਏ ਆ, ਇਸ ਵੇਲੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਹੈਲੋ, ਸਤਿ ਸ੍ਰੀ ਅਕਾਲ ਬੇਟਾ ਜੀ, ਸਤਿ ਸ੍ਰੀ ਅਕਾਲ ਸਾਰੇ ਲਿਸਨਰਸ ਨੂੰ ਵੀ, ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਕੌਣ ਬੋਲ ਰਹੇ ਹੋ?
ਮੇਰਾ ਨਾਮ ਲਵਲੀਨ ਕੌਰ ਹੈ।
ਹਾਂਜੀ ਲਵਲੀਨ, ਬਹੁਤ ਬਹੁਤ ਸਵਾਗਤ, ਵੈਲਕਮ। ਹਾਂਜੀ ਲਵਲੀਨ, ਕਿੱਥੋਂ ਫੋਨ ਕਰ ਰਹੇ ਹੋ ਸਾਨੂੰ?
ਮੈਂ ਲੈਲੇ ਵਿੱਚ ਰਹਿੰਦੀ ਹਾਂ।
ਅੱਛਾ ਠੀਕ। ਸੋ ਤੁਸੀਂ ਅੱਜ ਕੱਲ ਇਹਦਾ ਮਤਲਬ ਛੁੱਟੀਆਂ ਇਸ ਵੇਲੇ ਮਨਾ ਰਹੇ ਹੋ, ਕਿਉਂਕਿ ਸਕੂਲ ਦੇ ਵਿੱਚ ਛੁੱਟੀਆਂ ਹੋ ਗਈਆਂ, ਔਰ ਵਿਕਟੋਰੀਆ ਦੇ ਵਿੱਚ ਤਾਂ ਮੈਨੂੰ ਲੱਗਦਾ ਪਿਛਲੇ ਇੱਕ ਵੀਕ ਤੋਂ ਛੁੱਟੀਆਂ ਚੱਲ ਰਹੀਆਂ, ਪਰ ਜਿਹੜੀਆਂ ਅਸਲ 'ਚ ਛੁੱਟੀਆਂ ਉਹ ਪਿਛਲੇ ਕੱਲ ਤੋਂ ਸ਼ੁਰੂ ਹੋਈਆਂ, ਜਿਹੜੀਆਂ ਕਿ ਤੁਹਾਨੂੰ ਟਰਮ ਵਾਈਜ਼ ਛੁੱਟੀਆਂ ਹੁੰਦੀਆਂ। ਸੋ ਲਵਲੀਨ, ਸਾਨੂੰ ਦੱਸੋ ਕਿ ਇਹ ਜਿਹੜੀਆਂ ਛੁੱਟੀਆਂ ਚੱਲ ਰਹੀਆਂ ਇਸ ਵਾਰ ਕਾਫੀ ਡਿਫਰੈਂਟ ਹੋਣੀਆਂ, ਕਿਉਂਕਿ ਜਿਹੜੀਆਂ ਪਹਿਲਾਂ ਛੁੱਟੀਆਂ ਆਉਂਦੀਆਂ ਰਹੀਆਂ ਉਹਨਾਂ ਛੁੱਟੀਆਂ ਦੇ ਨਾਲੋਂ ਕਾਫੀ ਡਿਫਰੈਂਟ ਹੈ। ਫਸਟ ਟਾਈਮ ਤੁਹਾਨੂੰ ਇਹੋ ਜਿਹੀਆਂ ਛੁੱਟੀਆਂ ਮਿਲੀਆਂ ਹੋਣੀਆਂ ਜਿਹਦੇ ਵਿੱਚ ਤੁਸੀਂ ਘਰ ਦੇ ਵਿੱਚ ਰਹਿਣਾ। ਪਹਿਲਾਂ ਤਾਂ ਤੁਸੀਂ ਸਾਨੂੰ ਦੱਸੋ ਕਿ ਕੀ ਫਰਕ ਲੱਗਦਾ ਇਹਨਾਂ ਛੁੱਟੀਆਂ ਦਾ ਤੁਹਾਨੂੰ?
ਹਰ ਵਾਰ ਛੁੱਟੀਆਂ ਵਿੱਚ ਬਾਹਰ ਘੁੰਮ ਕੇ ਵੀ ਜ਼ਰੂਰੀ ਨਹੀਂ ਹੈ ਵੀ ਵਧੀਆ ਛੁੱਟੀਆਂ ਹੋਵੇ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਕਰਕੇ ਆਸਟ੍ਰੇਲੀਅਨ ਗਵਰਨਮੈਂਟ ਬਾਰ ਬਾਰ ਕਹਿ ਰਹੀ ਹੈ ਸਟੇ ਹੋਮ,
ਹਾਂ ਕਿ ਬਾਹਰ ਨਹੀਂ ਜਾਣਾ, ਹੈ ਨਾ। ਸੋ ਜੀ, ਸੋ ਉਹ ਵਾਲਾ ਜਿਹੜਾ ਫਨ ਜਿਹੜਾ ਤੁਸੀਂ ਆਊਟਸਾਈਡ ਕਰਦੇ ਹੋ ਉਹ ਸ਼ਾਇਦ ਇਸ ਵਾਰ ਨਹੀਂ ਹੋ ਸਕਣਾ, ਬਟ ਤੁਸੀਂ ਬਹੁਤ ਕੁਛ ਇਹੋ ਜਿਹਾ ਕਰ ਸਕਦੇ ਹੁੰਦੇ ਆ ਘਰ ਦੇ ਵਿੱਚ ਰਹਿੰਦਿਆਂ ਹੋਇਆਂ, ਕੁਛ ਨਵੀਆਂ ਚੀਜ਼ਾਂ ਜਿਹੜੀਆਂ ਹੈ ਨਾ ਤੁਸੀਂ ਸਿੱਖ ਸਕਦੇ ਹੋ, ਜਿਹੜੀਆਂ ਤੁਹਾਡੀਆਂ ਕੁਛ ਕੁਆਲਿਟੀਜ਼ ਜਾਂ ਇਨਰ ਕੁਆਲਿਟੀਜ਼ ਹੈ ਨਾ ਜਿਹੜੀਆਂ ਤੁਸੀਂ ਪਹਿਲਾਂ ਟਾਈਮ ਨਾ ਮਿਲਣ ਕਰਕੇ ਨਹੀਂ ਕਰ ਪਾਏ ਹੋਵੋਗੇ, ਤੋ ਤੁਸੀਂ ਬਹੁਤ ਕੁਛ ਇੱਦਾਂ ਦਾ ਕਰ ਸਕਦੇ ਆ। ਪਰ ਫਿਰ ਵੀ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਇਸ ਵੇਲੇ ਕਾਫੀ ਮੁਸ਼ਕਿਲ ਦੇ ਵਿੱਚ ਆ, ਉਹਨਾਂ ਨੂੰ ਲੱਗਦਾ ਕਿ ਘਰ ਰਹਿਣਾ ਸਾਡੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਆ। ਤੁਸੀਂ ਇੱਦਾਂ ਦਾ ਤਾਂ ਨਹੀਂ ਕਿਤੇ ਫੀਲ ਕਰ ਰਹੇ?
ਨਹੀਂ, ਮੈਂ ਆਪਣੀ ਛੁੱਟੀਆਂ ਘਰ ਵਿੱਚ ਵਧੀਆ ਇੰਜੋਏ ਕਰਦੀ ਆ। ਮੈਂ ਜੇ ਕਦੇ ਵੀ ਬੋਰ ਹੁੰਦੀ ਆ ਤਾਂ ਮੈਂ ਵੀ ਪਰਿਵਾਰ ਨਾਲ ਮਿਲ ਕੇ ਕੋਈ ਮੂਵੀ ਦੇਖ ਲੈਂਦੇ ਆ ਜਾਂ ਮੰਮਾ ਨਾਲ ਘਰ ਦੇ ਕੰਮ ਵਿੱਚ ਹੈਲਪ ਕਰਾ ਦਿੰਦੀ।
ਦੈਟਸ ਗੁੱਡ।
ਐਂਡ
ਠੀਕ ਲਵਲੀਨ, ਘਰ ਦੇ ਵਿੱਚ ਹੋਰ ਕੌਣ ਕੌਣ ਹੈ ਤੁਹਾਡੇ ਤੇ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਹਾਡੇ ਕੋਲ? ਇਹ ਤਾਂ ਪੁੱਛਿਆ ਹੀ
ਨਹੀਂ। ਮੈਂ ਮੇਰੇ ਪਰਿਵਾਰ ਵਿੱਚ ਚਾਰ ਜੀ ਹਨ।
ਠੀਕ, ਅੱਛਾ ਮੰਮਾ ਦੇ ਨਾਲ ਹੈਲਪ ਵੀ ਕਰਾਉਂਦੇ ਹੋ। ਅੱਛਾ ਜਿਹੜੇ ਬੱਚੇ ਇਸ ਵੇਲੇ ਇਹ ਸੋਚਦੇ ਆ ਵੀ ਛੁੱਟੀਆਂ ਹੋ ਗਈਆਂ ਔਰ ਛੁੱਟੀਆਂ ਦੇ ਵਿੱਚ ਕੋਈ ਫਨ ਨਹੀਂ ਹੈਗਾ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਕੀ 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 ਕਰ ਸਕਦੇ ਆ ਆਪਾਂ ਆਪਣੇ ਘਰ ਦੇ ਵਿੱਚ ਰਹਿੰਦੇ ਆ?
ਡਰਾਇੰਗ ਪੇਂਟਿੰਗ ਕਰ ਸਕਦੇ ਆ, ਆਪਣੇ ਮੰਮਾ ਨਾਲ ਕੰਮ ਕਰ ਸਕਦੇ ਆ, ਗਾਰਡਨਿੰਗ ਕਰ ਸਕਦੇ ਆ।
ਕਿਆ ਬਾਤ ਹੈ, ਕਿਆ ਬਾਤ ਹੈ ਸਲਵਲੀਨ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਕੁਛ ਹੋਰ ਕਹਿਣਾ ਚਾਹੋ ਤਾਂ ਜ਼ਰੂਰ ਕਹੋ।
ਮੇਰਾ ਮੈਸੇਜ ਆਇਆ ਕਿ ਨੀਟ ਐਂਡ ਕਲੀਨ ਰਹੋ, ਘਰ ਵਿੱਚ ਰਹੋ, ਜੇ ਲੋੜ ਨਹੀਂ ਤੇ ਬਾਹਰ ਨਾ ਜਾਓ, ਐਂਡ ਡਿਫਰੈਂਟ ਟਾਈਪਸ ਦੀ ਐਕਟੀਵਿਟੀਜ਼ ਨਾਲ ਵੀ ਘਰ ਵਿੱਚ ਤੁਸੀਂ ਵਧੀਆ ਹੋਲੀਡੇਜ਼ ਇੰਜੋਏ ਕਰ।
ਵਾਓ, ਥੈਂਕ ਯੂ ਸੋ ਮਚ ਲਵਲੀਨ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਔਰ ਜਿੱਦਾਂ ਅੱਜ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਚ ਵੀ ਕਿਹਾ ਸੀਗਾ ਕਿ ਸਾਡੇ ਨਾਲ ਪੋਜ਼ਿਟਿਵ ਮੈਸੇਜਸ ਜਿਹੜੇ ਆ ਉਹ ਜ਼ਰੂਰ ਸ਼ੇਅਰ ਕੀਤੇ ਜਾਣ, ਔਰ ਮੈਨੂੰ ਬੜਾ ਚੰਗਾ ਲੱਗਿਆ ਕਿ ਇੱਕ ਬੱਚਾ ਜਿਹੜਾ ਉਹ ਸਾਡੇ ਨਾਲ ਸਕੂਲ ਗੋਇੰਗ ਜਿਹੜਾ ਬੱਚਾ ਆ ਉਹ ਸਾਡੇ ਨਾਲ ਪਹਿਲਾ ਮੈਸੇਜ ਜਿਹੜਾ ਉਹ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਦੇ ਵਿੱਚ, ਔਰ ਸਾਨੂੰ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਦੀ ਵੀ ਲੋੜ ਹੈ। ਥੈਂਕ ਯੂ ਸੋ ਮਚ। ਲਵਲੀਨ ਕੌਰ ਜਿਹੜੀ ਕਿ 7ਵੀਂ ਜਮਾਤ ਦੀ ਵਿਦਿਆਰਥਣ ਹੈ, ਅੱਜ ਕੱਲ ਛੁੱਟੀਆਂ ਜਿਹੜੀਆਂ ਹੋਈਆਂ ਹੋਈਆਂ ਔਰ ਛੁੱਟੀਆਂ ਨੂੰ ਬੜੇ ਹੀ ਪੋਜ਼ਿਟਿਵ ਵੇ ਦੇ ਨਾਲ ਉਹ ਗੁਜ਼ਾਰ ਰਹੀ ਹੈ, ਔਰ ਉਹਨੇ ਸੁਨੇਹਾ ਵੀ ਇਹੀ ਦਿੱਤਾ ਕਿ ਛੁੱਟੀਆਂ ਦੇ ਵਿੱਚ ਹਾਏ ਤੌਬਾ ਕਰਨ ਦੇ ਨਾਲ, ਜਿਵੇਂ ਕਿ ਅਸੀਂ ਸਾਰੇ ਕਰਨ ਲੱਗ ਜਾਂਦੇ ਹਾਂ, ਉਹਦੇ ਨਾਲ ਉਹ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਆ ਅਸੀਂ ਉਹਦਾ ਪਾਰਟ ਬਣ ਸਕਦੇ ਹਾਂ, ਘਰ ਦੇ ਵਿੱਚ ਰਹਿੰਦਿਆਂ ਹੋਇਆਂ ਬਹੁਤ ਸਾਰੇ ਕੰਮ ਲੱਭ ਸਕਦੇ ਹਾਂ, ਹਨਾ। ਜਿਵੇਂ ਉਹਨੇ ਕਿਹਾ ਕਿ ਮੈਂ ਆਪਣੀ ਮਦਰ ਦੇ ਨਾਲ ਵੀ ਘਰ ਦੇ ਕੰਮ ਦੇ ਵਿੱਚ ਮਦਦ ਕਰਦੀ ਹਾਂ। ਸੋ ਇਹ ਬਹੁਤ ਕੁਛ ਹੈ ਜਿਹੜਾ ਅਸੀਂ ਸਿੱਖ ਸਕਦੇ ਹਾਂ ਇਸ ਖੁੱਲੇ ਸਮੇਂ ਦੇ ਵਿੱਚ। ਸਾਡੇ ਨਾਲ ਬਹੁਤ ਸਾਰੇ ਹੋਰ ਵੀ ਦੋਸਤ ਇਸ ਵੇਲੇ ਬਣੇ ਹੋਏ ਨੇ, ਤੇ ਅਸੀਂ ਉਹਨਾਂ ਦੇ ਵੀ ਸੁਨੇਹੇ ਸ਼ਾਮਲ ਕਰਦੇ ਹਾਂ। ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਰਵਿੰਦਰ ਸਿੰਘ ਧਨੀ ਹੋਰੀ, ਉਹਨਾਂ ਨੇ ਬਹੁਤ ਸੋਹਣੀ ਇੱਕ ਫੋਟੋ ਵੀ ਸਾਨੂੰ ਖਿੱਚ ਕੇ ਭੇਜੀ ਆ। ਮੈਨੂੰ ਲੱਗਦਾ ਵੀ ਜੌਬ ਤੇ ਇਸ ਵੇਲੇ ਨੇ, ਟਰੱਕ ਤੇ ਜਾ ਰਹੇ ਆ ਕਿਤੇ, ਟਰੱਕ ਤੇ ਉਹ ਆਪ ਤਾਂ ਨਾਲ ਨਾਲ ਹੈ ਹੀ ਹੈ, ਉਹਨਾਂ ਦੇ ਨਾਲ ਨੇ ਦਰਸ਼ਨ ਖੱਟੜਾ ਜਿਹੜੇ ਕਿ ਸਿਡਨੀ ਤੋਂ ਹਮੇਸ਼ਾ ਹਰਮਨ ਰੇਡੀਓ ਦੇ ਵਿੱਚ ਸਾਡੇ ਨਾਲ ਟੀਮ ਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ ਆ ਔਰ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਿਰਕਤ ਕਰਦੇ ਆ। ਇਸ ਵੇਲੇ ਉਹ ਮੇਰਾ ਖਿਆਲ ਕੰਮ ਤੇ ਜਾ ਰਹੇ ਆ, ਨਾਲ ਹੀ ਨਾਲ ਕਹਿੰਦੇ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੇ ਦਰਸ਼ਨ ਵੱਲੋਂ ਟਾਰਕੁਟਾ ਤੋਂ। ਹਾਂਜੀ, ਮੇਰਾ ਖਿਆਲ ਉਹ ਆਪਣੇ ਕੰਮ ਤੇ ਹੀ ਜਾ ਰਹੇ ਆ, ਔਰ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਹੈ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਨ ਤੇ ਧਨੀ ਜੀ, ਤੁਹਾਨੂੰ ਦੋਵਾਂ ਨੂੰ ਇੰਜੋਏ ਯੂਰ ਪ੍ਰੋਗਰਾਮ। ਧੰਨਵਾਦ ਜੀ, ਧੰਨਵਾਦ, ਤੇ ਅਸੀਂ ਇੰਜੋਏ ਕਰ ਰਹੇ ਹਾਂ ਤੁਹਾਡੀ ਕੰਪਨੀ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਆਉਣਾ ਕੀਤਾ ਪ੍ਰੋਗਰਾਮ ਦੇ ਵਿੱਚ, ਔਰ ਇਸੇ ਤਰ੍ਹਾਂ ਪ੍ਰੋਗਰਾਮ ਚ ਆਪਣਾ ਜਿਹੜਾ ਸਾਥ ਹੈ ਉਹ ਜ਼ਰੂਰ ਬਣਾ ਕੇ ਰੱਖਿਓ, ਤੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਕਰਦੇ ਰਹਿਣਾ। ਤੇ ਇਹਦੇ ਨਾਲ ਹੀ ਅਗਲੀ ਸਾਂਝ ਸਾਡੇ ਨਾਲ ਬਣਾਈ ਹੈ ਜੀ ਹਰਪ੍ਰੀਤ ਸੰਧੂ ਹੋਰਾਂ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ। ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਧੰਨਵਾਦ ਕਹਿੰਦੇ ਪੋਜ਼ਿਟਿਵ ਥਾਟਸ ਦੇ ਲਈ। ਰਾਜਵਿੰਦਰ ਤੇ ਹਰਪ੍ਰੀਤ ਐਲਬਰੀ ਤੋਂ ਕਹਿੰਦੇ ਅਸੀਂ ਤੁਹਾਡੇ ਨਾਲ ਜੁੜੇ ਹਾਂ, ਕਿਆ ਹੀ ਬਾਤ ਹੈ ਜੀ। ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਔਰ ਬਿਲਕੁਲ ਜੀ, ਪੋਜ਼ਿਟਿਵ ਥਾਟਸ ਜਿਹੜੇ ਆ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਹਾਏ ਤੌਬਾ ਤਾਂ ਜਿੰਨੀ ਮਰਜ਼ੀ ਕਰ ਲਓ, ਪਰ ਜ਼ਰੂਰੀ ਇਹ ਹੁੰਦਾ ਕਿ ਔਖੇ ਸਮੇਂ ਦੇ ਵਿੱਚ ਅਸੀਂ ਚੜ੍ਹਦੀ ਕਲਾ ਚ ਕਿਵੇਂ ਰਹਿਣਾ ਹੈ ਨਾ, ਔਰ ਜਿਸ ਕਮਿਊਨਿਟੀ ਦੇ ਨਾਲ, ਜਿਸ ਕੌਮ ਦੇ ਨਾਲ ਅਸੀਂ ਜੁੜੇ ਹੋਏ ਹਾਂ, ਜਿਸ ਕੌਮ ਦੇ ਅਸੀਂ ਬਸ਼ਿੰਦੇ ਹਾਂ, ਉਸ ਕੌਮ ਨੂੰ ਹਮੇਸ਼ਾ ਹੀ ਸਾਡੇ ਗੁਰੂ ਸਾਹਿਬਾਨ ਨੇ ਚੜ੍ਹਦੀ ਕਲਾ ਦਾ ਜਿਹੜਾ ਉਪਦੇਸ਼ ਆ ਉਹ ਦਿੱਤਾ ਹੈ, ਔਰ ਉਸ ਉਪਦੇਸ਼ ਨੂੰ ਧਾਰਨ ਕਰਕੇ ਜ਼ਿੰਦਗੀ ਜਿਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਔਰ ਇਸ ਤਰ੍ਹਾਂ ਦੇ ਵਕਤ ਦੇ ਵਿੱਚ, ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਚੜ੍ਹਦੀ ਕਲਾ ਦੇ ਜਿਹੜੇ ਸੁਨੇਹੇ ਆ ਉਹ ਜ਼ਰੂਰ ਦੇਈਏ, ਕਿਉਂਕਿ ਵਕਤ ਆ, ਵਕਤ ਕਦੇ ਚੰਗਾ ਤੇ ਕਦੇ ਮਾੜਾ ਹਰ ਇੱਕ ਤੇ ਆਉਂਦਾ, ਤੇ ਇਸ ਵੇਲੇ ਤੇ ਪੂਰੀ ਦੁਨੀਆਂ ਜਿਹੜੀ ਆ ਉਹ ਇਸ ਵਕਤ ਦੇ ਨਾਲ ਜੂਝ ਰਹੀ ਆ, ਤੇ ਇਹ ਸਿਰਫ ਸਾਡੇ ਲਈ ਨਹੀਂ ਆ, ਇਹ ਸਾਰੀ ਦੁਨੀਆਂ ਦੇ ਲਈ ਆ। ਔਰ ਜਦੋਂ ਦੁਨੀਆਂ ਜਿਹੜੀ ਆ ਕੁਦਰਤ ਦੇ ਨਾਲ ਖਿਲਵਾੜ ਕਰਦੀ ਹੈ, ਜਦੋਂ ਦੁਨੀਆਂ ਜਿਹੜੀ ਉਹ ਪਰਮਾਤਮਾ ਦੇ ਇਸ ਸਾਜੇ ਹੋਏ ਬ੍ਰਹਿਮੰਡ ਦੇ ਨਾਲ ਖਿਲਵਾੜ ਕਰਦੀ ਹੈ, ਤਾਂ ਫਿਰ ਉਸਨੂੰ ਥੋੜਾ ਬਹੁਤਾ ਭੁਗਤਣਾ ਤਾਂ ਪੈਂਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਗਵਾਈਏ ਪ੍ਰੋਗਰਾਮ ਚ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਅੱਗੇ ਹਰਜਿੰਦਰ ਸਿੰਘ ਘੁੰਮਣ ਸਾਹਿਬ ਦੁਬਾਰਾ ਜੁੜੇ ਨੇ, ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਆ ਜਗਤ ਤਮਾਸ਼ਾ। ਬਿਲਕੁਲ ਜੀ ਬਿਲਕੁਲ ਘੁੰਮਣ ਸਾਹਿਬ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਚ ਬਣੇ ਰਹੋ। ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਖਬਰਾਂ ਦਾ ਵੀ ਹੋ ਚੁੱਕਿਆ, ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝੀਆਂ ਕਰ ਲਈਏ ਜਲਦੀ ਜਲਦੀ ਦੇ ਵਿੱਚ, ਤੇ ਫੇਰ ਆਪਾਂ ਹੋਰ ਜਿਹੜੇ ਸਾਡੇ ਨਾਲ ਸਰੋਤੇ ਜੁੜਨਗੇ, ਜਿਹੜੇ ਵੀ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਜਿਹੜੇ ਵੀ ਦੋਸਤ ਸਾਡੇ ਨਾਲ ਜੁੜਨਗੇ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਨਾਲੋ ਨਾਲ ਸ਼ਾਮਲ ਕਰਦੇ ਰਹਾਂਗੇ। ਪਰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਜਿਹੜੇ ਵੀ ਸੁਨੇਹੇ ਅਸੀਂ ਸਾਂਝੇ ਕਰੀਏ, ਇੱਕ ਦੂਸਰੇ ਨੂੰ ਆਸਰਾ ਦੇਣ ਵਾਲੇ ਹੋਣ, ਕੁਛ ਵੀ ਤਜਰਬੇ ਜਿਹੜੇ ਆ ਤੁਹਾਡੇ ਹੋ ਸਕਦੇ ਆ, ਔਰ ਉਹਨਾਂ ਤਜਰਬਿਆਂ ਦੇ ਨਾਲ ਤੁਸੀਂ ਉਸ ਔਖੇ ਸਮੇਂ ਦੇ ਉੱਤੇ ਕਾਬੂ ਕਿੱਦਾਂ ਪਾਇਆ, ਔਰ ਉਹਨਾਂ ਤਜਰਬਿਆਂ ਨੂੰ ਸਾਡੇ ਨਾਲ ਜਦੋਂ ਸਾਂਝਾ ਕਰੋਗੇ ਤਾਂ ਦੂਸਰਿਆਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲੇਗਾ। ਸੋ ਇਸ ਵੇਲੇ ਤੁਹਾਡੇ ਲਈ ਖਬਰਾਂ ਜਿਹੜੀਆਂ ਉਹ ਆਪਾਂ ਜ਼ਰੂਰ ਸਾਂਝੀਆਂ ਕਰੀਏ। ਖਬਰਾਂ ਜਿਹੜੀਆਂ ਜੀ, ਸ਼ੁਰੂਆਤ ਕਰਦੇ ਹਾਂ ਭਾਰਤ ਤੋਂ। ਭਾਰਤ ਦੇ ਵਿੱਚ ਵੀ ਕੋਰੋਨਾ ਦਾ ਜਿਹੜਾ ਖਤਰਾ ਆ ਉਹ ਕਾਫੀ ਜ਼ਿਆਦਾ ਵੱਧ ਗਿਆ ਆ, ਤੇ ਇਸ ਕਰਕੇ ਉੱਥੇ ਬਹੁਤ ਸਾਰੇ ਜਿਹੜੇ ਮਾਮਲੇ ਆ ਉਹ ਵੀ ਸਾਹਮਣੇ ਆ ਰਹੇ ਆ। 24 ਘੰਟਿਆਂ ਦੇ ਵਿੱਚ 92 ਜਿਹੜੇ ਮਾਮਲੇ ਆ ਕਹਿੰਦੇ ਉਹ ਹੋਰ ਸਾਹਮਣੇ ਆਏ ਆ ਭਾਰਤ ਦੇ ਵਿੱਚ, ਔਰ 4 ਲੋਕਾਂ ਦੀ ਜਿਹੜੀ ਮੌਤ ਹੈ ਉਹ ਵੀ ਹੋਣ ਦੀ ਖਬਰ ਹੈ। ਸੋ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸੋਮਵਾਰ ਤੱਕ 1,071 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ, ਤੇ ਇਹਨਾਂ ਦੇ ਵਿੱਚੋਂ 29 ਮਰੀਜ਼ਾਂ ਦੀ ਜਿਹੜੀ ਮੌਤ ਆ ਉਹ ਵੀ ਹੋ ਚੁੱਕੀ ਹੈ। ਯਾਨੀ ਪਿਛਲੇ ਸਿਰਫ 24 ਘੰਟਿਆਂ ਦੇ ਵਿੱਚ ਹੀ 4 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਅਤੇ 92 ਹੋਰ ਸਾਹਮਣੇ ਆਏ ਆ, ਜਦਕਿ 29 ਮਰੀਜ਼ ਜਿਹੜੇ ਕੁੱਲ ਜਿਨ੍ਹਾਂ ਦੀ ਗਿਣਤੀ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਪੱਤਰਕਾਰ ਸੰਮੇਲਨ ਚ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 92 ਮਾਮਲੇ ਸਾਹਮਣੇ ਆਏ ਹੈ ਔਰ ਇਸ ਹਾਲਾਤ ਨੂੰ ਕਾਬੂ ਚ ਰੱਖਣ ਦੇ ਲਈ ਜਿਹੜਾ ਲਾਕਡਾਊਨ ਹੈ ਉਹਨੇ ਅਹਿਮ ਯੋਗਦਾਨ ਤਾਂ ਪਾਇਆ। ਲੋਕਾਂ ਦੀ ਇੱਕ ਦੂਜੇ ਤੋਂ ਸੁਰੱਖਿਅਤ ਦੂਰੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਔਰ ਇਸ ਲਈ ਲਾਕਡਾਊਨ ਜਿਹੜਾ ਜੀ ਉਹਦੀ 100ਵੀਂ ਸਦੀ ਪਾਲਣਾ ਜਿਹੜੀ ਆ ਉਹ ਯਕੀਨੀ ਕੀਤੇ ਜਾਣ ਤੇ ਹੀ ਹਾਲਤ ਜਿਹੜਾ ਉਹ ਕੰਟਰੋਲ ਕੀਤਾ ਜਾ ਸਕੇਗਾ। ਪਰ ਇਹ ਵੀ ਤਸੱਲੀ ਜਿਹੜੀ ਪ੍ਰਗਟਾਈ ਜਾ ਰਹੀ ਹੈ ਕਿ ਭਾਰਤ ਵਿੱਚ ਲਾਗ ਵਧਣ ਦੀ ਗਤੀ ਜਿਹੜੀ ਆ ਵਿਕਸਿਤ ਮੁਲਕਾਂ ਦੇ ਮੁਕਾਬਲੇ ਘੱਟ ਆ, ਯਾਨੀ ਕਿ ਵਿਕਸਿਤ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਅੰਕੜੇ ਆ ਉਹ ਸਾਹਮਣੇ ਆ ਰਹੇ ਆ, ਪਰ ਭਾਰਤ ਦੇ ਵਿੱਚ ਉਸ ਮੁਕਾਬਲੇ ਘੱਟ ਅੰਕੜੇ ਆਏ ਆ। ਪਰ ਜਿਸ ਤਰ੍ਹਾਂ ਹੁਣ ਪਿਛਲੇ ਕੁਛ ਦਿਨਾਂ ਤੋਂ ਵੀਡੀਓਜ਼ ਆਈਆਂ ਆ ਜਾਂ ਫਿਰ ਕੱਲ ਜਿਵੇਂ ਬੈਂਕ ਖੁੱਲੇ ਔਰ ਬੈਂਕ ਖੁੱਲਣ ਤੋਂ ਬਾਅਦ ਜਿਹੜੀ ਉੱਥੇ ਭੀੜ ਜਿਹੜੀ ਹਾਜ਼ਰ ਰਹੀ ਔਰ ਉਸ ਭੀੜ ਦੇ ਚਲਦਿਆਂ ਇਹੋ ਜਿਹੀ ਜਿਹੜੀ ਇਨਫੈਕਸ਼ਨ ਆ ਉਹ ਵਧਣ ਦੇ ਆਸਾਰ ਜਿਹੜੇ ਹੋ ਜਾਂਦੇ ਆ। ਤੇ ਅਗਲੀ ਖਬਰ ਵੱਲ ਚਲਦੇ ਆ ਔਰ ਅਗਲੀ ਖਬਰ ਵੀ ਇਹਦੇ ਨਾਲ ਹੀ ਸੰਬੰਧਿਤ ਆ। ਬਰੇਲੀ ਚੋਂ ਬਾਹਰੋਂ ਆਏ ਪ੍ਰਵਾਸੀ ਮਜ਼ਦੂਰਾਂ ਤੇ ਕਹਿੰਦੇ ਕਿ ਰਸਾਇਣਿਕ ਘੋਲ ਦਾ ਛਿੜਕਾਅ ਕੀਤਾ ਗਿਆ ਔਰ ਇਹ ਮਾਮਲਾ ਹੁਣੇ ਸਾਹਮਣੇ ਆਇਆ ਔਰ ਇਹ ਵਿਵਾਦ ਵੀ ਬਣ ਚੁੱਕਿਆ। ਕੋਰੋਨਾ ਵਾਇਰਸ ਨਾਲ ਲਾਗ ਦੇ ਪਸਾਰ ਨੂੰ ਰੋਕਣ ਲਈ ਦੂਜੇ ਰਾਜਾਂ ਤੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਲਾਗ ਮੁਕਤ ਕਰਨ ਲਈ ਐਤਵਾਰ ਨੂੰ ਬਰੇਲੀ ਬੱਸ ਅੱਡੇ ਉੱਤੇ ਟ੍ਰੈਫਿਕ ਪੁਲਿਸ ਤੇ ਅੱਗ ਬੁਝਾਊ ਵਿਭਾਗ ਦੀ ਟੀਮ ਨੇ ਸੋਡੀਅਮ ਹਾਈਪੋਕਲੋਰਾਈਡ ਦੇ ਘੋਲ ਦਾ ਛਿੜਕਾਅ ਉਨ੍ਹਾਂ ਦੇ ਉੱਤੇ ਕੀਤਾ ਤੇ ਨੋਇਡਾ ਜ਼ਿਲ੍ਹਾ ਹਸਪਤਾਲ ਦੇ CMO ਡਾਕਟਰ ਅਨੁਰਾਗ ਭਾਰਗਵ ਨੇ ਵੀ ਦੱਸਿਆ ਕਿ ਸੋਡੀਅਮ ਹਾਈਪੋਕਲੋਰਾਈਡ ਘੋਲ ਜਿਹੜਾ ਆ ਜੀ ਉਹ ਇੱਕ ਤਰ੍ਹਾਂ ਦਾ ਰਸਾਇਣ ਆ ਜਿਸ ਦੇ 0.5% ਘੋਲ ਦੀ ਵਰਤੋਂ ਜਿਹੜੀ ਆ ਕਿਸੇ ਵੀ ਚੀਜ਼ ਨੂੰ ਲਾਗ ਤੋਂ ਮੁਕਤ ਕਰਨ ਦੇ ਲਈ ਹੁੰਦੀ ਆ ਤੇ ਆਮ ਤੌਰ ਤੇ ਹਸਪਤਾਲਾਂ ਦੇ ਵਿੱਚ ਕਹਿੰਦੇ ਇਹਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਆ ਸਫਾਈ ਦੇ ਲਈ। ਤੇ ਇਸ ਘਟਨਾ ਦੀ ਦੂਸਰੀਆਂ ਪਾਰਟੀਆਂ ਨੇ ਕਾਫੀ ਸਖ਼ਤ ਆਲੋਚਨਾ ਕੀਤੀ ਹੈ ਤੇ ਵਿਰੋਧੀ ਧਿਰ ਦੇ ਆਗੂਆਂ ਦੇ ਬਿਆਨਾਂ ਮਗਰੋਂ ਬਰੇਲੀ ਦੇ ਜ਼ਿਲ੍ਹਾ ਅਧਿਕਾਰੀ ਨੇ ਇਸ ਘਟਨਾ ਨਾਲ ਜੁੜੇ ਲੋਕਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਵੀ ਦੇ ਦਿੱਤੇ ਆ। ਪਰ ਜਿਸ ਢੰਗ ਦੇ ਨਾਲ ਜਿਹੜੇ ਬਰੇਲੀ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਇਕੱਠ ਸੀ ਉਹ ਦੇਖਣ ਨੂੰ ਮਿਲਿਆ ਜਦੋਂ ਅਸੀਂ ਵੀਡੀਓਜ਼ ਵੀ ਦੇਖੀਆਂ ਔਰ ਜਦੋਂ ਅਸੀਂ ਫੋਟੋਜ਼ ਵੀ ਦੇਖੀਆਂ ਅਖਬਾਰਾਂ ਦੇ ਵਿੱਚ ਤਾਂ ਉਹ ਵਾਕਈ ਬਿਮਾਰੀ ਨੂੰ ਫੈਲਾਉਣ ਦਾ ਇੱਕ ਵੱਡਾ ਕਾਰਨ ਬਣ ਸਕਦਾ ਸੀ। ਸੋ ਹੁਣ ਅਗਲੀਆਂ ਖਬਰਾਂ ਜਿਹੜੀਆਂ ਉਹ ਆਪਾਂ ਪੰਜਾਬ ਤੋਂ ਲੈਂਦੇ ਹਾਂ। ਪੰਜਾਬ ਦੇ ਵਿੱਚ ਕੋਰੋਨਾ ਦੇ ਵੱਧ ਰਹੇ ਖਤਰੇ ਦੇ ਕਾਰਨ ਕਰਫਿਊ ਦੀ ਜਿਹੜੀ ਮਿਆਦ ਆ ਉਹ 14 ਅਪ੍ਰੈਲ ਤੱਕ ਵਧਾ ਦਿੱਤੀ ਗਈ ਆ। ਰਾਜ ਦੀਆਂ ਸਾਰੀਆਂ ਦੂਜੇ ਰਾਜਾਂ ਦੇ ਨਾਲ ਲੱਗਦੀਆਂ ਜਿਹੜੀਆਂ ਹੱਦਾਂ ਆ ਉਹ ਵੀ ਸੀਲ ਕਰਨ ਦੇ ਹੁਕਮ ਦੇ ਦਿੱਤੇ ਗਏ ਆ। ਸੋ 31 ਮਾਰਚ ਨੂੰ ਰਿਟਾਇਰ ਹੋਣ ਵਾਲੇ ਸਫਾਈ ਸੇਵਕਾਂ ਦੀਆਂ ਸੇਵਾਵਾਂ ਵਿੱਚ ਵੀ ਹੁਣ 3 ਹੋਰ ਮਹੀਨਿਆਂ ਦਾ ਵਾਧਾ ਕਰ ਦਿੱਤਾ ਗਿਆ ਤੇ ਪੁਲਿਸ ਮੁਲਾਜ਼ਮਾਂ ਤੇ ਸਫਾਈ ਕਾਮਿਆਂ ਦੇ ਲਈ ਵਿਸ਼ੇਸ਼ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਲਾਗੂ ਕੀਤੀ ਗਈ ਆ। ਵਿੱਤ ਮੰਤਰੀ ਨੂੰ ਸੰਕਟਕਾਲੀਨ ਵਿੱਤੀ ਯੋਜਨਾ ਬਣਾਉਣ ਦੇ ਲਈ ਵੀ ਕਿਹਾ ਗਿਆ ਤੇ ਪੰਜਾਬ ਦੇ ਵਿੱਚ ਕੋਰੋਨਾ ਦੇ ਨਾਲ ਜਿਹੜੀ ਤੀਜੀ ਮੌਤ ਸ਼ੱਕੀ ਕੇਸਾਂ ਦੀ ਜਿਹੜੀ ਗਿਣਤੀ ਆ ਉਹ 1051 ਤੱਕ ਪਹੁੰਚ ਚੁੱਕੀ ਆ ਤੇ 74 ਨਵੇਂ ਜਿਹੜੇ ਕੇਸ ਆ ਉਹ ਇਸ ਵੇਲੇ ਸਾਹਮਣੇ ਆਏ ਆ। ਦੱਸਿਆ ਜਾ ਰਿਹਾ ਕਿ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਹੁਰੀ ਵੀ ਜਿਹੜੇ ਆ ਉਹ ਕੋਰੋਨਾ ਦੇ ਸ਼ੱਕ ਦੇ ਵਿੱਚ ਇਸ ਵੇਲੇ ਹਸਪਤਾਲ ਚ ਦਾਖਲ ਨੇ, ਜਿਨ੍ਹਾਂ ਨੂੰ ਖੰਘ ਬੁਖਾਰ ਤੇ ਸਾਹ ਲੈਣ ਦੇ ਵਿੱਚ ਜਿਹੜੀ ਤਕਲੀਫ ਆ ਉਹ ਦੱਸੀ ਜਾ ਰਹੀ ਹੈ। ਔਰ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਵੀ ਜਿਹੜਾ ਕੋਰੋਨਾ ਦੇ ਕਾਰਨ ਪੀੜਤ ਹੋਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆ ਰਿਹਾ। ਤੇ ਚੰਡੀਗੜ੍ਹ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਗਿਣਤੀ ਜਿਹੜੀ ਆ ਉਹ 13 ਹੋ ਗਈ ਆ ਉੱਥੇ। ਔਰ ਜਿਹੜੇ 2 ਮਰੀਜ਼ ਦੱਸੇ ਜਾ ਰਹੇ ਆ ਕੈਨੇਡਾ ਤੋਂ ਆਏ ਸੀ ਪਤੀ ਪਤਨੀ, ਜਿਨ੍ਹਾਂ ਦਾ ਕੋਰੋਨਾ ਜਦੋਂ ਟੈਸਟ ਕੀਤਾ ਗਿਆ ਤਾਂ ਪੋਜ਼ਿਟਿਵ ਆਇਆ ਆ। ਤੇ ਇਹਦੇ ਨਾਲ ਹੀ ਸੜਕਾਂ ਦੇ ਉੱਤੇ ਉਤਰੇ ਲੋਕਾਂ ਦੇ ਲਈ ਵਿਸ਼ੇਸ਼ ਟ੍ਰੇਨਾਂ ਦਾ ਪ੍ਰਬੰਧ ਜਿਹੜਾ ਆ ਉਹ ਹੋਣਾ ਚਾਹੀਦਾ ਆ। ਇਸ ਗੱਲ ਦੇ ਲਈ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਹੋਰਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਆ ਕਿ ਜਿਹੜੇ ਸੜਕਾਂ ਦੇ ਉੱਤੇ ਉਤਰੇ ਇਹ ਲੋਕ ਨੇ, ਚਾਹੇ ਉਹ ਪ੍ਰਵਾਸੀ ਮਜ਼ਦੂਰ ਨੇ, ਉਹਨਾਂ ਦੇ ਲਈ ਜਿਹੜੇ ਵੱਖਰੇ ਪ੍ਰਬੰਧ ਜਿਹੜੇ ਆ ਉਹ ਜ਼ਰੂਰ ਕੀਤੇ ਜਾਣੇ ਚਾਹੀਦੇ ਆ, ਕਿਉਂਕਿ ਇਸ ਵੇਲੇ ਜਿਹੜਾ ਇਹ ਸਰਕਾਰ ਦਾ ਬਹੁਤ ਵੱਡਾ ਫਰਜ਼ ਬਣਦਾ ਕਿ ਉਹਨਾਂ ਨੂੰ ਸਹੀ ਪ੍ਰਬੰਧਾਂ ਅਧੀਨ ਲਿਆ ਕੇ ਇਸ ਵਾਇਰਸ ਦੀ ਲਪੇਟ ਦੇ ਵਿੱਚੋਂ ਆਉਣ ਤੋਂ ਬਚਾਇਆ ਜਾਵੇ। ਸੋ ਮਨੀਸ਼ ਤਿਵਾੜੀ ਹੋਰਾਂ ਨੇ ਸੜਕਾਂ ਤੇ ਉਤਰੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਦੇ ਲਈ ਵਿਸ਼ੇਸ਼ ਟ੍ਰੇਨਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਘਰਾਂ ਤੱਕ ਪਹੁੰਚਾਉਣ ਅਤੇ ਏਅਰਪੋਰਟਾਂ ਦੇ ਪੱਧਰ ਤੇ ਰੇਲਵੇ ਸਟੇਸ਼ਨਾਂ ਤੇ ਵੀ ਉਨ੍ਹਾਂ ਦੀ ਸਕਰੀਨਿੰਗ ਕਰਨ ਦੀ ਜਿਹੜੀ ਮੰਗ ਆ ਉਹ ਕੀਤੀ ਆ, ਜਿਨ੍ਹਾਂ ਲੋੜ ਪੈਣ ਤੇ ਉਥੇ ਹੀ ਕੁਆਰੰਟੀਨ ਜਿਨ੍ਹਾਂ ਨੂੰ ਕੀਤਾ ਜਾ ਸਕਦਾ। ਉਨ੍ਹਾਂ ਨੇ ਇੱਕ ਚਿੱਠੀ ਜਿਹੜੀ ਆ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਲਿਖ ਦਿੱਤੀ ਹੈ। ਸੋ ਅਗਲੀ ਖਬਰ ਵੱਲ ਚਲੀਏ ਤਾਂ ਅਗਲੀ ਖਬਰ ਹੈ ਕਿ ਕੋਰੋਨਾ ਵਾਇਰਸ ਤੇ ਦੇਸ਼ ਬੰਦ ਹੋਣ ਕਾਰਨ ਪੰਜਾਬ ਦੇ ਵਿੱਚ ਕਣਕ ਦੇ ਭੰਡਾਰ ਜਿਹੜੇ ਆ ਜੀ ਉਹਨਾਂ ਦੇ ਲਈ ਹੁਣ ਥਾਂ ਜ਼ਰੂਰ ਬਣ ਗਈ ਹੈ ਤੇ 2 ਮਹੀਨਿਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ 50 ਲੱਖ ਟਨ ਜਿਹੜੀ ਆ ਕਣਕ ਉਹ ਚੁੱਕੇ ਜਾਣ ਦੀ ਜਿਹੜੀ ਸੰਭਾਵਨਾ ਆ ਉਹ ਬਣੀ ਹੋਈ ਹੈ। ਹਰ ਰੋਜ਼ 50 ਤੋਂ 60 ਹਜ਼ਾਰ ਟਨ ਅਨਾਜ ਜਿਹੜਾ ਉਹ ਦੂਸਰੇ ਰਾਜਾਂ ਨੂੰ ਭੇਜਿਆ ਜਾਣ ਲੱਗਾ ਹੈ ਤੇ 80 ਕਰੋੜ ਕਾਰਡ ਧਾਰਕਾਂ ਨੂੰ 3 ਮਹੀਨੇ ਤੱਕ 5 ਕਿਲੋ ਅਨਾਜ ਫਾਲਤੂ ਦੇਣ ਦੀ ਮੰਗ ਵੀ ਵਧੀ ਹੈ। ਪੰਜਾਬ ਦੇ 200 ਲੱਖ ਟਨ ਦੇ ਭੰਡਾਰ ਨੂੰ ਕਾਫੀ ਰਾਹਤ ਮਿਲੇਗੀ ਤੇ ਅਨਾਜ ਦਾ ਵੱਡਾ ਹਿੱਸਾ ਪੰਜਾਬ ਹੀ ਪੂਰਾ ਕਰੇਗਾ। ਤੇ ਉਧਰ ਬੈਂਕਾਂ ਦੇ ਖੁੱਲਣ ਦੇ ਨਾਲ ਬੇਕਾਬੂ ਭੀੜਾਂ ਨੇ ਸਮਾਜਿਕ ਵਿੱਥ ਜਿਹੜੀ ਆ ਉਹ ਘਟਾ ਦਿੱਤੀ ਆ, ਜਿਹਦੇ ਨਾਲ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਭਾਵ ਆ ਉਹ ਲੋਕਾਂ ਦੇ ਵਿੱਚ ਵਧਣ ਦਾ ਖਦਸ਼ਾ ਜਿਹੜਾ ਆ ਉਹ ਵੀ ਜ਼ਾਹਰ ਕੀਤਾ ਜਾ ਰਿਹਾ। ਦੁਨੀਆ ਭਰ ਚ ਲਾਕਡਾਊਨ ਦੇ ਚਲਦਿਆਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦੇ ਲਈ ਪੰਜਾਬ ਚ ਲਗਾਏ ਗਏ ਕਰਫਿਊ ਤੇ ਸਮਾਜਿਕ ਵਿੱਥ ਦੀਆਂ ਪਾਬੰਦੀਆਂ ਉਸ ਵੇਲੇ ਧਰੀਆਂ ਧਰਾਈਆਂ ਰਹਿ ਗਈਆਂ ਜਦੋਂ ਸਰਕਾਰ ਨੇ 30 ਅਤੇ 31 ਮਾਰਚ ਨੂੰ ਬੈਂਕ ਖੁੱਲਣ ਦਾ ਐਲਾਨ ਹੁੰਦੇ ਸਾਰ ਹੀ ਤੜਕਸਾਰ ਲੋਕਾਂ ਨੂੰ ਬੈਂਕ ਦੇ ਦਰ ਲੋਕਾਂ ਨੇ ਮੱਲ ਲਏ। ਨੋਟਬੰਦੀ ਦੀ ਤਰਜ਼ ਤੇ ਹੀ ਜ਼ੀਰਾ, ਗੁਰੂ ਹਰ ਸਹਾਏ, ਫਿਰੋਜ਼ਪੁਰ, ਤਲਵੰਡੀ ਭਾਈ, ਮੱਲਾਂ ਵਾਲਾ, ਮਮਦੋਟ ਆਦਿ ਸ਼ਹਿਰਾਂ ਦੇ ਵਿੱਚ ਸਾਰਾ ਦਿਨ ਬੇਕਾਬੂ ਭੀੜ ਨੂੰ ਜਿਹੜਾ ਸੰਭਾਲਣਾ ਪੁਲਿਸ ਤੇ ਪ੍ਰਸ਼ਾਸਨ ਦੇ ਲਈ ਇੱਕ ਤਕੜੀ ਸਿਰਦਰਦੀ ਵੀ ਬਣਿਆ ਰਿਹਾ। ਸੋ ਦੋਸਤੋ ਇੱਥੇ ਇਹ ਗੱਲ ਜਿਹੜੀ ਆ ਉਹ ਬਹੁਤ ਧਿਆਨ ਦੇ ਵਿੱਚ ਲਿਆਉਣੀ ਜ਼ਰੂਰੀ ਹੈ ਕਿ ਜਦੋਂ ਵੀ ਸਾਨੂੰ ਰਾਹਤ ਦੇ ਲਈ ਥੋੜਾ ਸਮਾਂ ਮਿਲਦਾ, ਚਾਹੇ ਉਹ ਸਬਜ਼ੀਆਂ ਲੈਣ ਦੇ ਲਈ ਮਿਲੇ, ਚਾਹੇ ਉਹ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਮਿਲੇ, ਤਾਂ ਇੱਕ ਜਿਹੜੀ ਸਮਾਜਿਕ ਵਿੱਥ ਆ ਉਹ ਬਣਾਉਣੀ ਸਾਡੇ ਲਈ ਬਹੁਤ ਜ਼ਰੂਰੀ ਆ। ਪਰ ਇਸ ਵਕਤ ਲਾਕਡਾਊਨ ਦੇ ਚਲਦਿਆਂ ਜਾਂ ਫਿਰ ਕਰਫਿਊ ਦੇ ਚਲਦਿਆਂ ਪੁਲਿਸ ਤੇ ਪ੍ਰਸ਼ਾਸਨ ਨੂੰ ਬਹੁਤ ਵੱਡੀਆਂ ਦਿੱਕਤਾਂ ਜਿਹੜੀਆਂ ਪੰਜਾਬ ਦੇ ਵਿੱਚ ਵੀ ਆਈਆਂ, ਜਿੱਥੇ ਲੋਕ ਜਿਹੜੇ ਆ ਉਹ ਪੁਲਿਸ ਦੇ ਦੁਆਲੇ ਹੋ ਜਾਂਦੇ ਆ। ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਆ ਕਿ ਕੁਝ ਥਾਵਾਂ ਦੇ ਉੱਤੇ ਜਿਹੜਾ ਪੁਲਿਸ ਦਾ ਵਿਵਹਾਰ ਸੀ ਉਹ ਵੀ ਚੰਗਾ ਨਹੀਂ ਸੀ, ਜਿਹਦੇ ਕਾਰਨ ਲੋਕ ਜਿਹੜੇ ਆ ਉਹ ਪੁਲਿਸ ਦੇ ਵਿਰੁੱਧ ਹੋ ਗਏ ਆ। ਪਰ ਇੱਥੇ ਲੋਕਾਂ ਦੇ ਲਈ ਹੁਣ ਬਹੁਤ ਜ਼ਰੂਰੀ ਆ ਕਿ ਉਹ ਬਜਾਏ ਕਿ ਪੁਲਿਸੀਆਂ ਦਾ ਵਿਰੋਧ ਕਰਨ, ਇਹਦੇ ਨਾਲੋਂ ਉਹ ਆਪਣੀ ਸੁਰੱਖਿਆ ਜਾਂ ਆਪਣੀ ਸਿਹਤ ਦੀ ਜਿਹੜੀ ਗਰੰਟੀ ਆ ਉਹ ਤਾਂ ਹੀ ਲੈ ਸਕਦੇ ਆ ਜੇਕਰ ਉਹ ਆਪਣਾ ਬਚਾਅ ਜਿਹੜਾ ਆ ਉਹ ਇੱਕ ਦੂਸਰੇ ਤੋਂ ਕਰਨ ਦੇ ਯੋਗ ਹੋਣਗੇ। ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਵੀ ਜਿਹੜੇ ਆੜ੍ਹਤੀ ਆ ਉਹ ਹੱਥੋਂ ਪਾਈ ਹੋ ਗਏ, ਉੱਥੇ ਵੀ ਕਹਿੰਦੇ ਕਾਫੀ ਜ਼ਿਆਦਾ ਜਿਹੜਾ ਰਸ਼ ਆ ਉਹ ਹੋ ਗਿਆ, ਬੇਕਾਬੂ ਭੀੜ ਹੋ ਗਈ, ਜਿਹਦੇ ਕਾਰਨ ਆਪਸ ਦੇ ਵਿੱਚ ਵੀ ਆੜ੍ਹਤੀ ਜਿਹੜੇ ਆ ਉਹ ਹੱਥੋਂ ਪਾਈ ਹੋਏ ਆ। ਸੋ ਚੰਡੀਗੜ੍ਹ ਦੇ ਸੈਕਟਰ 5 ਦੇ ਵਿੱਚ ਚੀਤਾ ਫੜਨ ਦੀ ਖਬਰ ਵੀ ਆ ਰਹੀ ਹੈ। ਹਾਲੇ ਤੱਕ ਸ਼ਹਿਰ ਦੇ ਵਿੱਚ 12 ਸਿੰਘਾ, ਹਿਰਨ ਤੇ ਮੋਰ ਜਾਂ ਜੰਗਲੀ ਜਾਨਵਰ ਜਿਹੜੇ ਛੋਟੇ ਮੋਟੇ ਆ ਉਹ ਤਾਂ ਕਹਿੰਦੇ ਵੇਖੇ ਜਾਂਦੇ ਰਹੇ ਆ, ਪਰ ਕੱਲ ਯਾਨੀ ਕਿ ਸੋਮਵਾਰ ਨੂੰ ਸ਼ਹਿਰ ਦੇ ਸਭ ਤੋਂ VVIP ਸੈਕਟਰ 5 ਦੇ ਵਿੱਚ ਚੀਤਾ ਵੜ ਜਾਣ ਦੇ ਕਾਰਨ ਦਹਿਸ਼ਤ ਫੈਲ ਗਈ। ਸੈਕਟਰ 5 ਸਥਿਤ ਮਕਾਨ ਨੰਬਰ 68 ਦੇ ਵਿੱਚ ਚੀਤਾ ਕਹਿੰਦੇ ਕਾਫੀ ਦੇਰ ਤੱਕ ਲੁਕਿਆ ਰਿਹਾ ਤੇ ਸੂਚਨਾ ਤੋਂ ਬਾਅਦ ਪੁਲਿਸ ਤੇ ਜੰਗਲਾਤ ਵਿਭਾਗ ਦੀ ਟੀਮ ਵੀ ਮੌਕੇ ਤੇ ਪਹੁੰਚੀ। ਜੰਗਲਾਤ ਵਿਭਾਗ ਦੀ ਟੀਮ ਨੇ ਕਰੀਬ 4 ਘੰਟੇ ਦੀ ਸਖ਼ਤ ਮੁਸ਼ਕਤ ਤੋਂ ਬਾਅਦ ਚੀਤੇ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਲ ਵਿਛਾ ਕੇ ਚੀਤੇ ਨੂੰ ਕਾਬੂ ਕੀਤਾ ਗਿਆ ਤੇ ਪਿੰਜਰੇ ਚ ਪਾ ਕੇ ਜੰਗਲ ਚ ਛੱਡਣ ਦੇ ਲਈ ਲਿਜਾਇਆ ਗਿਆ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਤੇ ਲਗਾਮ ਲਗਾਉਣ ਲਈ ਸ਼ਹਿਰ ਵਿੱਚ ਕਰਫਿਊ ਜਿਹੜਾ ਸੀ ਉਹ ਲਾਗੂ ਸੀ ਔਰ ਸ਼ਹਿਰ ਵਿੱਚ ਸੜਕਾਂ ਤੇ ਘੱਟੋ ਘੱਟ ਹੀ ਲੋਕ ਸੀ ਤੇ ਜੇ ਆਮ ਦਿਨਾਂ ਦੇ ਵਾਂਗ ਦਿਨ ਹੁੰਦਾ ਤਾਂ ਸ਼ਾਇਦ ਲੋਕਾਂ ਦੀ ਆਵਾਜਾਈ ਹੁੰਦੀ ਤਾਂ ਚੀਤੇ ਦੇ ਸ਼ਹਿਰ ਦੇ ਵਿੱਚ ਵੜਨ ਨਾਲ ਖਤਰਾ ਜਿਹੜਾ ਸੀ ਉਹ ਜ਼ਿਆਦਾ ਵੱਧ ਜਾਣਾ ਸੀ। ਸੋ ਦੋਸਤੋ ਵੱਧਦੇ ਆ ਅਗਲੀ ਖਬਰ ਵੱਲ। ਅਗਲੀ ਖਬਰ ਅਸੀਂ ਲੈਣੇ ਆ ਸਿੰਗਾਪੁਰ ਤੋਂ। ਸਿੰਗਾਪੁਰ ਦੇ ਵਿੱਚ ਕੋਰੋਨਾ ਦੇ ਨਾਲ ਹੋਰ ਨਵੇਂ ਮਾਮਲੇ ਜਿਹੜੇ ਆਏ ਆ ਉਹ 42 ਹੈ ਤੇ ਉਹਨਾਂ ਦੇ 42 ਲੋਕਾਂ ਦੇ ਵਿੱਚੋਂ 3 ਭਾਰਤੀ ਜਿਹੜੇ ਆ ਉਹ ਵੀ ਸ਼ਾਮਲ ਨੇ ਤੇ ਉੱਥੇ ਮਰੀਜ਼ਾਂ ਦੀ ਜਿਹੜੀ ਗਿਣਤੀ ਆ 1625 ਹੋ ਗਈ ਆ। ਇਰਾਨ ਦੇ ਵਿੱਚ ਕੋਰੋਨਾ ਦੇ ਨਾਲ 117 ਹੋਰ ਮੌਤਾਂ ਜਿਹੜੀਆਂ ਉਹ ਹੋਈਆਂ ਦੱਸੀਆਂ ਜਾ ਰਹੀਆਂ। ਬਹੁਤੇ ਲੰਮੇ ਲਾਕਡਾਊਨ ਦੇ ਲਈ ਤਿਆਰ ਰਹੋ, ਇਹ ਕਿਹਾ ਇਟਲੀ ਦੇ ਪ੍ਰਧਾਨ ਮੰਤਰੀ ਨੇ। ਜਿੱਥੇ ਕਿ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਪਹਿਲਾਂ ਨਾਲੋਂ ਜ਼ਰੂਰ ਘਟੀ ਹੈ, 969 ਤੋਂ ਘੱਟ ਕੇ 756 ਹੋਈ ਹੈ, ਪਰ ਇਸ ਦੇ ਬਾਵਜੂਦ ਜਿਹੜੇ ਹਾਲਾਤ ਆ ਉਹ ਅਜੇ ਵੀ ਚਿੰਤਾਜਨਕ ਬਣੇ ਹੋਏ ਆ। ਤੇ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੇ ਵਿੱਚ ਵੀ ਅਜੇ ਜਿਹੜੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵੱਧ ਰਹੀ ਹੈ। ਜਿੱਥੋਂ ਮੈਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਹਾਂ ਵਿਕਟੋਰੀਆ ਸਟੇਟ ਤੋਂ, ਵਿਕਟੋਰੀਆ ਦੇ ਵਿੱਚ 821 ਜਿਹੜੇ ਕੁੱਲ ਕੇਸ ਸਾਹਮਣੇ ਆ ਚੁੱਕੇ ਆ। ਦੂਸਰੇ ਨੰਬਰ ਦੇ ਉੱਤੇ ਜਿਹੜਾ ਨਿਊ ਸਾਊਥ ਵੇਲਸ ਪਹਿਲੇ ਨੰਬਰ ਤੇ ਆ। ਵੈਸੇ ਮੈਂ ਆਪਣੀ ਗੱਲ ਜਿਹੜੀ ਮੈਲਬਨ ਤੋਂ ਕਰ ਰਹੀ ਹਾਂ, ਸੋ ਇਸ ਕਰਕੇ ਨਿਊ ਸਾਊਥ ਵੇਲਸ ਜਿਹੜਾ ਪਹਿਲੇ ਨੰਬਰ ਤੇ ਆ। 1918 ਕੇਸ ਜਿਹੜੇ ਆ ਇਕੱਲੇ ਨਿਊ ਸਾਊਥ ਵੇਲਸ ਦੇ ਵਿੱਚ ਸਾਹਮਣੇ ਆਏ ਆ। ਤੇ ਇਸੇ ਤਰ੍ਹਾਂ ਕੁਈਨਜ਼ਲੈਂਡ ਦੇ ਵਿੱਚ 699 ਕੇਸ ਜਿਹੜੇ ਉਹ ਸਾਹਮਣੇ ਆਏ ਆ। ਸਾਊਥ ਆਸਟ੍ਰੇਲੀਆ ਦੇ ਵਿੱਚ 305 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਆ। ਵੈਸਟਰਨ ਆਸਟ੍ਰੇਲੀਆ ਦੇ ਵਿੱਚ 355 ਕੇਸ ਸਾਹਮਣੇ ਆ ਚੁੱਕੇ ਆ। ਤੇ ਇਸੇ ਤਰ੍ਹਾਂ ਨਾਰਦਰਨ ਟੈਰੀਟਰੀ ਦੇ ਵਿੱਚ 14 ਕੇਸ ਜਿਹੜੇ ਉਹ ਸਾਹਮਣੇ ਆਏ ਆ। ਤਸਮੈਨੀਆ ਦੇ ਵਿੱਚ 65 ਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ 78 ਕੇਸ ਜਿਹੜੇ ਉਹ ਸਾਹਮਣੇ ਆਏ ਆ। ਸੋ ਟੋਟਲ ਜਿਹੜੇ ਕੇਸ ਆ 4245 ਹੁਣ ਤੱਕ ਪਿਛਲੀ ਕੱਲ ਦੀ ਤਰੀਕ ਤੱਕ ਸਾਹਮਣੇ ਆਏ ਆ, ਜਿਨ੍ਹਾਂ ਦੇ ਵਿੱਚੋਂ 18 ਜਿਹੜੀਆਂ ਮੌਤਾਂ ਆ ਉਹ ਵੀ ਹੋ ਚੁੱਕੀਆਂ ਆ। 226,000 ਲੋਕਾਂ ਦੇ ਜਿਹੜੇ ਟੈਸਟ ਆ ਉਹ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚੋਂ 4245 ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। ਸੋ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਬਹੁਤ ਸਖ਼ਤੀ ਜਿਹੜੀ ਆ ਉਹ ਆਸਟ੍ਰੇਲੀਅਨ ਸਰਕਾਰ ਨੇ ਇਸ ਵੇਲੇ ਕਰ ਦਿੱਤੀ ਆ। ਲੋਕਡਾਊਨ ਸਟੇਜ 3 ਜਿਹੜਾ ਆ ਉਹ ਅਨਾਊਂਸ ਕਰ ਦਿੱਤਾ ਗਿਆ ਆ, ਜਿਹਦੇ ਤਹਿਤ ਜਿਹੜੇ ਲੋਕ ਆ ਉਹ ਹੁਣ 2 ਤੋਂ ਵੱਧ ਇਕੱਠੇ ਨਹੀਂ ਹੋ ਸਕਣਗੇ, ਔਰ ਜੇਕਰ ਉਹ ਅਜਿਹੀ ਪਾਬੰਦੀ ਜਿਹੜੀ ਉਹ ਨਹੀਂ ਮੰਨਦੇ ਜਾਂ ਉਲੰਘਣਾ ਕਰਦੇ ਇਸ ਪਾਬੰਦੀ ਦੀ ਤਾਂ ਉਹਨਾਂ ਨੂੰ ਮੌਕੇ ਦੇ ਉੱਤੇ $1,600 ਦਾ ਜਿਹੜਾ ਜੁਰਮਾਨਾ ਆ ਉਹ ਭਰਨਾ ਪਵੇਗਾ। ਇਹਦੇ ਨਾਲ ਹੀ ਸਿਹਤ ਮੰਤਰੀ ਜੈਨੀ ਮਿਕਾਕੋਸ ਨੇ ਇੱਕ ਵੈਬਸਾਈਟ ਲਾਂਚ ਕੀਤੀ ਆ, ਜਿਹਦੇ ਰਾਹੀਂ ਸਿਹਤ ਕਰਮੀਆਂ ਤੋਂ ਐਕਸਪ੍ਰੈਸ਼ਨ ਆਫ ਇੰਟਰਸਟ ਮੰਗਿਆ ਗਿਆ ਆ, ਔਰ ਗਵਰਨਮੈਂਟ ਨੇ ਇਹ ਜਿਹੜੀ ਅਰਜੈਂਟ ਕਾਲ ਕੀਤੀ ਆ, ਸਕਿਲਡ ਹੈਲਥ ਪ੍ਰੋਫੈਸ਼ਨਲਸ ਨੂੰ ਬੁਲਾਇਆ ਆ, ਹੈਲਥ ਕੇਅਰ ਸਪੈਸ਼ਲਿਸਟ, ਰਿਟਾਇਰਡ ਡਾਕਟਰਸ, ਨਰਸਿਸ, ਮਿਡਵਾਈਫਸ, ਪੈਰਾਮੈਡਿਕਸ ਤੇ ਅਲਾਈਡ ਹੈਲਥ ਪ੍ਰੋਫੈਸ਼ਨਲਸ ਜਿਹੜੇ ਆ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਆ, ਤਾਂ ਕਿ ਜਿਹੜੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜਿਹੜੀ ਗਿਣਤੀ ਆ ਉਹ ਵੱਧ ਰਹੀ ਹੈ ਲਗਾਤਾਰ, ਔਰ ਉਸ ਸਾਰੇ ਪ੍ਰਬੰਧ ਨੂੰ ਸਹੀ ਤਰ੍ਹਾਂ ਚਲਾਉਣ ਦੇ ਲਈ ਇਸ ਵੇਲੇ ਸਾਰੇ ਹੀ ਰਿਟਾਇਰਡ ਜਿਹੜੇ ਲੋਕ ਆ, ਮੈਡੀਕਲ ਪ੍ਰੋਫੈਸ਼ਨਲ ਜਿਹੜੇ ਆ ਉਹਨਾਂ ਨੂੰ ਬੁਲਾ ਲਿਆ ਗਿਆ ਆ। ਤੇ ਇਹਦੇ ਨਾਲ ਹੀ ਦੋਸਤੋ ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਗਏ ਆ ਕਿ ਜੇਕਰ ਕੋਰੋਨਾ ਵਾਇਰਸ ਦੀ ਜਿਹੜੀ ਜਾਣਕਾਰੀ ਆ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਪੰਜਾਬੀ ਦੇ ਵਿੱਚ ਇੱਥੋਂ ਦੀਆਂ ਕੁਝ ਕੌਂਸਲਸ ਨੇ ਰਲ ਕੇ, ਕੁਝ ਆਰਗੇਨਾਈਜੇਸ਼ਨਸ ਨੇ ਰਲ ਕੇ ਪੰਜਾਬੀ ਦੇ ਵਿੱਚ ਜਿਹੜੀ ਇਹ ਜਾਣਕਾਰੀ ਮੁਹੱਈਆ ਕਰਵਾਈ ਹੈ dpvhealth.org.au ਤੇ ਤੁਸੀਂ ਜਾ ਕੇ ਇਸ ਸੰਬੰਧੀ ਸਾਰੀ ਜਾਣਕਾਰੀ ਜਿਹੜੀ ਉਹ ਆਪਣੀ ਭਾਸ਼ਾ ਦੇ ਵਿੱਚ ਲੈ ਸਕਦੇ ਹੋ। ਤੇ ਕੱਲ ਇੱਕ ਹੋਰ ਜਿਹੜੀ ਵਧੀਆ ਗੱਲ ਉਹ ਇਹ ਆਈ ਹੈ ਕਿ ਕੋਰੋਨਾ ਵਾਇਰਸ ਐਪ ਜਿਹੜੀ ਆ ਉਹ ਵੀ ਸਰਕਾਰ ਨੇ ਲਾਂਚ ਕਰ ਦਿੱਤੀ ਆ, ਔਰ ਉਸ ਐਪ ਦੇ ਵਿੱਚ ਤੁਹਾਨੂੰ ਕੋਰੋਨਾ ਵਾਇਰਸ ਨਾਲ ਸੰਬੰਧਿਤ ਸਾਰੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਉਹ ਮੁਹੱਈਆ ਕੀਤੀ ਜਾ ਰਹੀ ਆ। ਇਹਦੇ ਨਾਲ ਹੀ ਵਟਸਐਪ ਸੇਵਾ ਜਿਹੜੀ ਆ ਉਹਦੇ ਵਿੱਚ ਵੀ ਸਾਰੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਕੋਰੋਨਾ ਵਾਇਰਸ ਨਾਲ ਸੰਬੰਧਿਤ ਉਹ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਜਾਰੀ ਕਰ ਦਿੱਤੀ ਗਈ ਆ। ਤੇ ਇਹਦੇ ਨਾਲ ਹੀ ਜੇ ਗੱਲ ਕਰੀਏ ਤਾਂ ਵਿਕਟੋਰੀਆ ਦੇ ਵਿੱਚ ਨਵੇਂ ਰੂਲਸ ਜਿਹੜੇ ਆ ਤੋੜਨ ਵਾਲੇ ਨੂੰ $1,600 ਦਾ ਜਿਹੜਾ ਜੁਰਮਾਨਾ ਆ ਉਹ ਕੀਤਾ ਜਾਣਾ ਆ, ਔਰ ਇਸ ਚੀਜ਼ ਨੂੰ ਬਹੁਤ ਸਖਤੀ ਦੇ ਨਾਲ ਲਾਗੂ ਕੀਤਾ ਜਾਣਾ ਆ ਇਹ ਕਹਿਣਾ ਆ ਇੱਥੋਂ ਦੇ ਪ੍ਰੀਮੀਅਰ ਜਿਹੜੇ ਕਿ ਸਾਡੇ ਨਾਲ ਕੱਲ ਜਿਨ੍ਹਾਂ ਨੇ ਆਪਣਾ ਜਿਹੜਾ ਰਾਬਤਾ ਸੀ ਉਹ ਬਣਾਇਆ ਹੋਇਆ ਸੀਗਾ ਲਾਈਵ ਸੋਸ਼ਲ ਮੀਡੀਆ ਦੇ ਉੱਤੇ ਵੀ, ਔਰ ਉਹਨਾਂ ਨੇ ਇਹ ਬਹੁਤ ਸਖਤੀ ਦੇ ਨਾਲ ਕਿਹਾ ਕਿ ਜੇਕਰ ਜਿਹੜੇ ਲੋਕ ਇਸ ਰੂਲ ਦੀ ਉਲੰਘਣਾ ਕਰਦੇ ਆ, ਚਾਹੇ ਉਹ ਕੌਫੀ ਪੀਣ ਜਾਂ ਆਪਣੇ ਦੋਸਤ ਦੇ ਨਾਲ ਸਿਰਫ ਦੋ ਗੱਲਾਂ ਮਾਰਨ ਦੇ ਲਈ ਬੈਠਣ ਦੇ ਚਾਹਵਾਨ ਆ, ਤਾਂ ਉਹ ਇਸ ਘੇਰੇ ਦੇ ਵਿੱਚ ਆਉਂਦੇ ਦਿਸਣਗੇ, ਯਾਨੀ ਕਿ ਉਹ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਜਿਹੜੇ ਆ ਉਹ ਜ਼ਰੂਰ ਦਿਸਣਗੇ। ਸੋ ਇਸ ਕਰਕੇ ਇਹਨਾਂ ਪਾਬੰਦੀਆਂ ਨੂੰ ਬਹੁਤ ਸਖਤੀ ਦੇ ਨਾਲ ਇਸ ਵੇਲੇ ਲਾਗੂ ਕੀਤਾ ਜਾ ਚੁੱਕਿਆ ਆ। ਸੋ ਡੈਨੀਅਲ ਐਂਡਰਿਊਜ਼ ਹੋਰਾਂ ਨੇ ਵਾਰਨ ਕੀਤਾ ਸੀਗਾ ਕਿ ਵਿਕਟੋਰੀਅਨ ਜਿਹੜੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਔਰ ਵੱਡੇ ਜਿਹੜੇ ਜੁਰਮਾਨੇ ਆ ਉਹ ਵੀ ਉਹਨਾਂ ਨੂੰ ਭਰਨੇ ਪੈ ਸਕਦੇ ਆ। ਪਲੇ ਗਰਾਊਂਡ ਸਕੇਟ ਪਾਰਕਸ ਜਾਂ ਆਊਟਡੋਰ ਜਿਮਸ ਜਿਹੜੇ ਆ ਉਹ ਬੰਦ ਰਹਿਣਗੇ। ਸੋ ਜਿਹੜੀਆਂ ਪਾਰਕਾਂ ਆ ਉਹਨਾਂ ਦੇ ਵਿੱਚ ਵੀ ਇਹ ਪਾਬੰਦੀ ਜਿਹੜੀ ਆ ਪੂਰੀ ਤਰ੍ਹਾਂ ਲਾਗੂ ਹੋਊਗੀ। ਤੇ ਇਹਦੇ ਨਾਲ ਇੱਕ ਹੋਰ ਖਬਰ ਜਿਹੜੀ ਆ ਰਹੀ ਆ ਕਿ ਜਿਹੜੀਆਂ ਸੁਪਰ ਮਾਰਕਿਟਸ ਆ ਉਹਨਾਂ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਆ ਉਹਨਾਂ ਲੋਕਾਂ ਦੇ ਲਈ ਭਾਵੇਂ ਬਹੁਤ ਮੁਸ਼ਕਲ ਆ ਕਿਉਂਕਿ ਹਰ ਰੋਜ਼ ਉਹਨਾਂ ਨੂੰ ਹਰ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਆ ਗ੍ਰਾਹਕਾਂ ਦੇ ਰੂਪ ਦੇ ਵਿੱਚ। ਔਰ ਉੱਥੇ ਕੰਮ ਕਰ ਰਹੇ ਜਿਹੜੇ ਵਰਕਰ ਆ ਉਹਨਾਂ ਦੇ ਵੀ ਬਹੁਤ ਜ਼ਿਆਦਾ ਚਾਂਸਿਸ ਜਿਹੜੇ ਬਣ ਜਾਂਦੇ ਆ ਕਿ ਉਹ ਇਹੋ ਜਿਹੇ ਕਿਸੇ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ ਦੀ ਦੇ ਜਿਹੜੇ ਸੰਪਰਕ ਦੇ ਵਿੱਚ ਆਉਣ ਕਾਰਨ ਇਨਫੈਕਟਡ ਹੋ ਜਾਣ। ਸੋ ਇਸੇ ਤਰ੍ਹਾਂ ਇੱਕ ਖਬਰ ਜਿਹੜੀ ਆ ਰਹੀ ਹੈ ਕਿ ਸਦਰਨ ਸਾਊਥ ਈਸਟਰਨ ਸਬਰਬਸ ਜਿਹੜੇ ਮੈਲਬਰਨ ਦੇ ਉਹਨਾਂ ਦੇ ਵਿੱਚ ਕੋਲਸ ਦੇ ਵਿੱਚ ਕੰਮ ਕਰ ਰਹੇ ਦੋ ਇਹੋ ਜਿਹੇ ਵਰਕਰ ਜਿਹੜੇ ਕਿ ਦੱਸੇ ਜਾ ਰਹੇ ਆ ਕੋਰੋਨਾ ਦੀ ਲਪੇਟ ਦੇ ਵਿੱਚ ਆ ਚੁੱਕੇ ਆ। ਇਹ ਜਿਹੜੇ ਵਰਕਰ ਆ ਇਹ ਮਲਗਰੇਵ ਦੇ ਇੱਕ ਕੋਲਸ ਸਟੋਰ ਦੇ ਵਿੱਚ ਕੰਮ ਕਰ ਰਹੇ ਸੀ ਔਰ ਹੁਣ ਦੱਸਿਆ ਜਾ ਰਿਹਾ ਕਿ ਇਹ ਦੋਵੇਂ ਵਰਕਰ ਜਿਹੜੇ ਆ ਇਹ ਕਨਫਰਮ ਕੀਤੇ ਗਏ ਯਾਨੀ ਕਿ ਇਹਨਾਂ ਦੋਨਾਂ ਵਰਕਰਾਂ ਦੇ ਕੋਰੋਨਾ ਇਨਫੈਕਟਡ ਹੋਣ ਦੀ ਜਿਹੜੀ ਸੂਚਨਾ ਆ ਉਹ ਜਾਰੀ ਕੀਤੀ ਗਈ ਆ। ਸੋ ਇੱਥੇ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜੇ ਲੋਕ ਇਸ ਵੇਲੇ ਸਾਡੀਆਂ ਲੋੜਾਂ ਦੇ ਕਾਰਨ ਲਗਾਤਾਰ ਆਪਣੇ ਕੰਮਾਂ ਦੇ ਉੱਤੇ ਬਣੇ ਹੋਏ, ਅਸੀਂ ਤਾਂ ਘਰ ਦੇ ਵਿੱਚ ਬੈਠੇ ਹਾਂ ਔਰ ਸ਼ੁਕਰਾਨਾ ਇਸ ਗੱਲ ਦਾ ਕਰਨਾ ਚਾਹੀਦਾ ਕਿ ਅਸੀਂ ਬੜੇ ਸੁਰੱਖਿਅਤ ਬੈਠੇ ਹਾਂ, ਪਰ ਜਿਹਨਾਂ ਲੋਕਾਂ ਨੂੰ ਸਾਡੇ ਕਰਕੇ ਆਪਣੇ ਜਿਹੜੇ ਕੰਮ ਕਾਰ ਆ ਉਹ ਜਾਰੀ ਰੱਖਣੇ ਪੈ ਰਹੇ ਆ ਔਰ ਜਿਹਨਾਂ ਨੂੰ ਸਾਡੇ ਕਾਰਨ ਇਹਨਾਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਐਕਟਿਵਲੀ ਪਾਰਟੀਸਪੇਟ ਕਰਨਾ ਪੈ ਰਿਹਾ ਉਹਨਾਂ ਦੇ ਲਈ ਕਿੰਨਾ ਮੁਸ਼ਕਲ ਜਿਹੜਾ ਇਹ ਦੌਰ ਆ ਕਿਉਂਕਿ ਉਹਨਾਂ ਨੂੰ ਹਰ ਰੋਜ਼ ਕਿੰਨੇ ਇਹੋ ਜਿਹੇ ਲੋਕਾਂ ਦੇ ਨਾਲ ਸਾਹਮਣਾ ਕਰਨਾ ਪੈਣਾ ਜਿਹੜੇ ਕਿ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਸਕਦੇ ਆ। ਸੋ ਇਹ ਸਾਰੇ ਸੁਪਰ ਮਾਰਕਿਟ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕਰਮਚਾਰੀ ਨੇ ਜਾਂ ਫਿਰ ਅਸੀਂ ਨਰਸਿਸ ਦੀ ਗੱਲ ਕਰੀਏ, ਡਾਕਟਰਸ ਦੀ ਗੱਲ ਕਰੀਏ, ਪੈਰਾਮੈਡਿਕਸ ਦੀ ਗੱਲ ਕਰੀਏ ਤੇ ਜਿੰਨੇ ਵੀ ਹੈਲਥ ਕੇਅਰ ਸਪੈਸ਼ਲਿਸਟ ਨੇ, ਹੈਲਥ ਕੇਅਰ ਪ੍ਰੋਫੈਸ਼ਨਲਸ ਨੇ, ਸੋ ਉਹ ਸਾਰੇ ਹੈਲਥ ਵਰਕਰਸ ਜਿਹੜੇ ਆ ਜਿਹੜੇ ਇਸ ਵੇਲੇ ਜੂਝ ਰਹੇ ਆ ਸਾਡੇ ਵੱਲੋਂ ਇੱਕ ਤਰ੍ਹਾਂ ਦੀ ਫੌਜ ਬਣ ਕੇ ਇਸ ਬਿਮਾਰੀ ਨੂੰ ਰੋਕਣ ਦੇ ਲਈ, ਇਸ ਬਿਮਾਰੀ ਤੋਂ ਸਾਡਾ ਬਚਾਅ ਕਰਨ ਦੇ ਲਈ, ਤੇ ਨਾਲ ਹੀ ਨਾਲ ਉਹ ਸਾਰੇ ਡਰਾਈਵਰਸ ਜਿਹੜੇ ਕਿ ਟਰੱਕਾਂ ਦੇ ਰਾਹੀਂ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਸਮਾਨ ਵੀ ਪਹੁੰਚਾਉਂਦੇ ਰਹੇ ਆ ਤੇ ਹੁਣ ਤੱਕ ਵੀ ਉਹ ਸਾਡੀਆਂ ਉਹ ਡਿਲੀਵਰੀਜ਼ ਜਿਹੜੀਆਂ ਉਹਨਾਂ ਸਟੋਰਾਂ ਤੱਕ ਕਰ ਰਹੇ ਆ ਜਿਹਨਾਂ ਜ਼ਰੂਰੀ ਚੀਜ਼ਾਂ ਦੀ ਲੋੜ ਜਿਹੜੀ ਅਸੀਂ ਹਰ ਦਿਨ ਮਹਿਸੂਸ ਕਰਦੇ ਹਾਂ, ਤੇ ਇਸ ਲਈ ਉਹਨਾਂ ਨੂੰ ਸਿਜਦਾ ਕਰਨਾ ਜ਼ਰੂਰ ਬਣਦਾ। ਤੇ ਲਓ ਜੀ, ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਕੁਛ ਹੋਰ ਜਿਹੜੀਆਂ ਅਪਡੇਟਸ ਆ ਉਹ ਲੈ ਕੇ ਜਲਦੀ ਤੁਹਾਡੇ ਲਈ ਅਸੀਂ ਹਾਜ਼ਰ ਹੋਵਾਂਗੇ। ਫਿਲਹਾਲ ਖਬਰਾਂ ਨੂੰ ਅਸੀਂ ਇੱਥੇ ਹੀ ਰੋਕਦੇ ਹਾਂ। ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਜ਼ਰੂਰ ਸ਼ਾਮਲ ਕਰ ਲੈਂਦੇ ਹਾਂ। ਰਵਿੰਦਰ ਸਿੰਘ ਧਨੀ ਕਹਿ ਰਹੇ ਨੇ, ਕਹਿੰਦੇ ਅਸੀਂ ਵੀ ਐਲਬਰੀ ਪਹੁੰਚ ਗਏ ਜੀ, ਹੈਡਿੰਗ ਟੂ ਮੈਲਬਰਨ। ਠੀਕ ਹੈ ਜੀ, ਅੱਛਾ, ਐਲਬਰੀ ਤੋਂ ਬਾਅਦ ਫਿਰ ਇਹਨਾਂ ਨੇ ਮੈਲਬਰਨ ਵੱਲ ਰੁੱਖ ਕਰ ਲੈਣਾ। ਸੋ ਆਪਣੇ ਸਫ਼ਰ ਦੇ ਉੱਤੇ ਨਾਲ ਨਾਲ ਰੇਡੀਓ ਦੇ ਉੱਤੇ ਜਿਹੜੀ ਸਾਂਝ ਹੈ ਇਹਨਾਂ ਦੀ ਬਣੀ ਹੋਈ ਹੈ। ਸੋ ਇਸੇ ਤਰ੍ਹਾਂ ਤੁਹਾਡਾ ਜਿਹੜਾ ਸਫ਼ਰ ਆ ਉਹ ਸੁਹਾਵਣਾ ਹੋਵੇ, ਸਟੇ ਸੇਫ, ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖੋ, ਆਪਣੀ ਸਫਾਈ ਦਾ ਪੂਰਾ ਧਿਆਨ ਰੱਖੋ, ਜਿੱਥੇ ਵੀ ਤੁਸੀਂ ਕੰਮ ਕਾਰ ਕਰ ਰਹੇ ਹੋ ਉੱਥੇ ਆਪਣੇ ਗਲਵਜ਼ ਔਰ ਮਾਸਕ ਜਿਹੜੇ ਆ ਉਹ ਜ਼ਰੂਰ ਵਰਤ ਕੇ ਜਿਹੜਾ ਆਪਣਾ ਖਿਆਲ ਰੱਖੋ, ਕਿਉਂਕਿ ਸਾਰੇ ਹੀ ਆਪਣੇ ਪਰਿਵਾਰਾਂ ਵਾਲੇ ਆ, ਛੋਟੇ ਛੋਟੇ ਬੱਚੇ ਨੇ ਪਿੱਛੇ, ਔਰ ਅਸੀਂ ਸਾਰੇ ਇਸ ਗੱਲ ਦਾ ਜ਼ਰੂਰ ਧਿਆਨ ਰੱਖੀਏ ਕਿ ਜੇਕਰ ਸਰਕਾਰ ਨੇ ਕੁਛ ਹਦਾਇਤਾਂ ਸਾਨੂੰ ਜਾਰੀ ਕੀਤੀਆਂ ਤਾਂ ਉਹਨਾਂ ਹਦਾਇਤਾਂ ਦਾ ਆਪਾਂ ਪਾਲਣ ਵੀ ਜ਼ਰੂਰ ਕਰਦੇ ਰਹੀਏ। ਸੋ ਬਹੁਤ ਬਹੁਤ ਧੰਨਵਾਦ ਧਨੀ, ਤੁਸੀਂ ਸਾਡੇ ਨਾਲ ਜੁੜਨਾ ਕੀਤਾ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਸਾਡੇ ਨਾਲ ਇੱਕ ਵਾਰ ਫੇਰ ਘੁੰਮਣ ਸਾਹਿਬ ਜੁੜੇ ਨੇ, ਕਹਿੰਦੇ ਜੀ 13/4/1919/49/42/65/62/68/84 ਪੰਜਾਬ ਨੇ ਬਹੁਤ ਸੰਘਰਸ਼ ਕੀਤਾ ਤੇ ਪ੍ਰਮਾਤਮਾ ਹੁਣ ਵੀ ਇਹ ਸਮਾਂ ਲੰਘਾ ਦੂਗਾ। ਬਿਲਕੁਲ ਜੀ, ਬਿਲਕੁਲ ਲੰਘਾਊਗਾ, ਔਰ ਜਦੋਂ ਵੀ ਜੰਗਾਂ ਲੱਗਦੀਆਂ ਰਹੀਆਂ ਔਰ ਹੋਰ ਬਹੁਤ ਸਾਰੇ ਜਿਹੜੇ ਸੰਤਾਪ ਹੈ ਉਹ ਪੰਜਾਬ ਨੇ ਹੰਢਾਏ। 84 ਦਾ ਜਿਹੜਾ ਸੰਤਾਪ ਕਿੰਨਾ ਵੱਡਾ ਸੰਤਾਪ ਸੀ, ਔਰ ਅੱਜ ਸਵੇਰੇ ਹੀ ਮੈਂ ਯਾਦ ਕਰ ਰਹੀ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਰਫਿਊ ਲੱਗਿਆ ਹੋਇਆ ਸੀ ਤਾਂ ਮੈਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ ਵੀ ਸਾਡਾ ਜਿਹੜਾ ਘਰ ਸੀ ਉਹ ਸਾਰੇ ਪਾਸਿਓਂ ਆਰਮੀ ਨੇ ਘੇਰਿਆ ਹੋਇਆ ਸੀ, ਕਿਉਂਕਿ ਅਸੀਂ ਇੱਕ ਗਵਰਨਮੈਂਟ ਜਿਹੜਾ ਜਿਹੜੀ ਲੋਕੈਲਿਟੀ ਹੁੰਦੀ ਆ ਉਹਦੇ ਵਿੱਚ ਰਹਿੰਦੇ ਸੀਗੇ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦਾ ਮੂਹਰੇ ਆਫਿਸ ਸੀਗਾ ਤੇ ਪਿੱਛੇ ਜਿਹੜਾ ਇੱਕ ਜਿਹੜਾ ਗਵਰਨਮੈਂਟ ਰਿਹਾਇਸ਼ ਜਿਹੜੀ ਸੀ ਉਹ ਸਾਨੂੰ ਦਿੱਤੀ ਗਈ ਸੀ ਜਿਹਦੇ ਵਿੱਚ ਅਸੀਂ ਰਹਿੰਦੇ ਸੀ ਹਨਾ ਔਰ ਸਾਡੇ ਘਰ ਤੋਂ ਬਿਲਕੁਲ ਸੜਕ ਟੱਪ ਕੇ ਸਾਹਮਣੇ ਜਿਹੜੀ ਸੀ ਉਹ ਪੁਲਿਸ ਟ੍ਰੇਨਿੰਗ ਕਾਲਜ ਵਾਲਿਆਂ ਦੀ ਜਿਹੜੀ ਕਲੋਨੀ ਸੀ ਉਹ ਪੈਂਦੀ ਸੀ ਹਨਾ ਪਰ ਕਰਫਿਊ ਦੌਰਾਨ ਇਸੇ ਤਰ੍ਹਾਂ ਦਾ ਲੋਕਡਾਊਨ ਸੀ ਕਿ ਕੋਈ ਵੀ ਬਾਹਰ ਜਿਹੜਾ ਪਰਿੰਦਾ ਵੀ ਫਰਕਦਾ ਨਹੀਂ ਸੀ ਸਾਨੂੰ ਕਦੇ ਸੁਣਦਾ ਹਨਾ ਔਰ ਆਰਮੀ ਜਿਹੜੀ ਸੀ ਉਹਨੇ ਸਾਰੇ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਸੀ ਤੇ ਮੈਨੂੰ ਅੱਜ ਯਾਦ ਆ ਰਿਹਾ ਸੀ ਕਿ ਮੇਰੀ ਬਹੁਤ ਛੋਟੀ ਉਮਰ ਸੀ ਉਦੋਂ ਔਰ ਮੇਰਾ ਛੋਟਾ ਜਿਹਾ ਭਰਾ ਸੀਗਾ ਅਸੀਂ ਪਾਊਡਰ ਵਾਲਾ ਦੁੱਧ ਯੂਜ਼ ਕਰਦੇ ਹੁੰਦੇ ਸੀ ਤੇ ਉਹ ਭਰਾ ਮੇਰਾ ਦੁੱਧ ਨਹੀਂ ਪੀਂਦਾ ਹੁੰਦਾ ਸੀ ਹਨਾ ਉਹ ਵਾਲਾ ਤੇ ਜਦੋਂ ਇੱਕ ਦਿਨ ਸਾਨੂੰ ਮੇਰਾ ਖਿਆਲ ਘੰਟੇ ਦੋ ਘੰਟੇ ਦੀ ਛੋਟ ਦੋ ਘੰਟੇ ਦੀ ਛੋਟ ਜਿਹੜੀ ਉਹ ਮਿਲੀ ਸੀ ਕਿ ਤੁਸੀਂ ਜੇਕਰ ਕਿਸੇ ਨੇ ਗਰੋਸਰੀ ਵਗੈਰਾ ਕਰਨੀ ਆ ਤਾਂ ਤੁਸੀਂ ਦੁਕਾਨਾਂ ਤੇ ਜਾ ਕੇ ਆਪਣਾ ਸਮਾਨ ਖਰੀਦ ਕੇ ਲਿਆ ਸਕਦੇ ਆ ਪਰ ਦੁੱਧ ਫਿਰ ਵੀ ਨਹੀਂ ਸੀ ਮਿਲਣਾ ਸਬਜ਼ੀਆਂ ਜਿਹੜੀਆਂ ਸੀ ਉਹ ਵੀ ਸੜਾਂਦ ਮਾਰ ਚੁੱਕੀਆਂ ਸੀਗੀਆਂ ਇੰਨੇ ਦਿਨ ਬੰਦ ਰਹਿਣ ਤੋਂ ਬਾਅਦ ਸਿਰਫ ਦਾਲਾਂ ਜਾਂ ਖੰਡ ਲੂਣ ਜਿਹੜਾ ਸੀ ਉਹੀ ਇਕੱਠਾ ਕੀਤਾ ਜਾ ਸਕਦਾ ਸੀ ਉਸ ਸਮੇਂ ਚ ਔਰ ਇੱਕ ਦੂਸਰੇ ਨਾਲ ਦੁੱਖ ਸੁੱਖ ਫਰੋਲਦਿਆਂ ਜਿਵੇਂ ਮੇਰੇ ਮਾਤਾ ਜੀ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਜਿਹੜਾ ਬੱਚਾ ਹੈ ਉਹ ਭੁੱਖਾ ਰਹਿ ਜਾਂਦਾ ਕਿਉਂਕਿ ਉਹ ਹੋਰ ਕੁਛ ਨਹੀਂ ਖਾਂਦਾ ਸਿਰਫ ਦੁੱਧ ਪੀਂਦਾ ਔਰ ਜਿਹੜਾ ਉਹ ਸੁੱਕਾ ਦੁੱਧ ਆ ਉਹ ਨਹੀਂ ਪੀ ਰਿਹਾ ਤਾਂ ਉਸ ਕਲੋਨੀ ਦੇ ਵਿੱਚ ਪੁਲਿਸ ਟ੍ਰੇਨਿੰਗ ਕਾਲਜ ਵਾਲੀ ਜਿਹੜੀ ਉਹ ਕਲੋਨੀ ਸੀਗੀ ਉਹਦੇ ਵਿੱਚ ਰਹਿਣ ਵਾਲਾ ਜਿਹੜਾ ਇੱਕ ਪਰਿਵਾਰ ਸੀ ਉਹਨਾਂ ਦੇ ਬੱਚੇ ਮੇਰੇ ਮਦਰ ਤੋਂ ਪੜ੍ਹਦੇ ਸੀਗੇ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਘਰ ਅਸੀਂ ਮੱਝ ਰੱਖੀ ਹੋਈ ਆ ਜਾਂ ਗਾਂ ਰੱਖੀ ਹੋਈ ਆ ਕਿ ਤੁਸੀਂ ਦੁੱਧ ਤਾਂ ਸਾਡੇ ਤੋਂ ਲੈ ਸਕਦੇ ਆ ਪਰ ਸਭ ਤੋਂ ਵੱਡੀ ਮਜਬੂਰੀ ਇਹ ਆ ਕਿ ਅਸੀਂ ਦੁੱਧ ਪਹੁੰਚਦਾ ਕਿਵੇਂ ਕਰੀਏ ਔਰ ਇਹ ਜਿਹੜੀ ਮਜਬੂਰੀ ਆ ਜਦੋਂ ਜਿਹੜੇ ਮਿਲਟਰੀ ਵਾਲੇ ਜਿਹੜੇ ਕਿ ਆਰਮੀ ਵਾਲੇ ਜਿਹੜੇ ਸਾਰੇ ਆਲੇ ਦੁਆਲੇ ਲੱਗੇ ਹੋਏ ਸੀਗੇ ਉਹਨਾਂ ਦੇ ਨਾਲ ਸਿਰਫ ਅੰਦਰੋਂ ਹੀ ਗੱਲ ਹੁੰਦੀ ਸੀ ਜਿਹੜੀ ਚਾਰ ਦੀਵਾਰੀ ਦੇ ਅੰਦਰੋਂ ਹੀ ਗੱਲ ਹੁੰਦੀ ਸੀ ਔਰ ਕਈ ਵਾਰ ਉਹ ਲੋਕ ਜਿਹੜੇ ਸੀ ਜਦੋਂ ਅਸੀਂ ਚਾਹ ਬਣਾਉਣੀ ਹਨਾ ਜਿਹੜੇ ਸਾਡੀ ਸਾਈਡ ਸਾਰੇ ਪਾਸਿਆਂ ਤੋਂ ਕਿਉਂਕਿ ਜਿਹੜਾ ਉਹ ਘਰ ਸੀ ਉਧਰੋਂ ਘੇਰਾ ਜਿਹੜਾ ਪਿਆ ਹੋਇਆ ਸੀ ਔਰ ਖੁੱਲੀ ਜਿਹੜੀ ਬਾਹਰਲੇ ਪਾਸੇ ਖੁੱਲੀ ਜਗ੍ਹਾ ਹੋਣ ਕਾਰਨ ਬਹੁਤ ਸਾਰੇ ਆਰਮੀ ਦੇ ਟੈਂਟਸ ਵੀ ਉੱਥੇ ਲੱਗੇ ਹੋਏ ਸੀ ਪਰ ਜਦੋਂ ਕਦੇ ਅਸੀਂ ਚਾਹ ਵਗੈਰਾ ਬਣਾਉਣੀ ਤਾਂ ਅਸੀਂ ਉਹਨਾਂ ਨੂੰ ਵੀ ਜ਼ਰੂਰ ਸੁਲਾਹ ਮਾਰਨੀ ਵੀ ਤੁਸੀਂ ਚਾਹ ਪੀਣੀ ਆ ਤਾਂ ਜ਼ਰੂਰ ਪੀਓ ਜੇ ਪਾਣੀ ਪੀਣਾ ਤਾਂ ਜ਼ਰੂਰ ਪੀਓ ਹਨਾ ਔਰ ਉਹਨਾਂ ਨੂੰ ਜਦੋਂ ਅਸੀਂ ਅੰਦਰੋਂ ਹੀ ਦੱਸਿਆ ਕਿ ਬੱਚਾ ਜਿਹੜਾ ਰੋਂਦਾ ਉਹ ਰੋਂਦੇ ਦੀ ਆਵਾਜ਼ ਵੀ ਸੁਣਦੇ ਸੀ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਤਾਂ ਨਹੀਂ ਬਾਹਰ ਨਿਕਲ ਸਕਦੇ ਪਰ ਤੁਸੀਂ ਇਸ ਤਰ੍ਹਾਂ ਜ਼ਰੂਰ ਕਰ ਸਕਦੇ ਆ ਕਿ ਤੁਸੀਂ ਆਪਣੇ ਬੱਚੇ ਨੂੰ ਕੰਧ ਟਪਾ ਕੇ ਭੇਜ ਦਿਆ ਕਰੋ ਅਸੀਂ ਅੱਗੇ ਤੋਂ ਅੱਗੇ ਸਾਰੇ ਜਿਹੜੇ ਆਰਮੀ ਦੇ ਨੌਜਵਾਨ ਆ ਜਿਹੜੀ ਫੌਜ ਆ ਅਸੀਂ ਉਹਨਾਂ ਨੂੰ ਇਹ ਜ਼ਰੂਰ ਦੱਸ ਦਿਆਂਗੇ ਕਿ ਇਸ ਬੱਚੇ ਨੂੰ ਸਾਹਮਣੇ ਵਾਲੀ ਕਲੋਨੀ ਦੇ ਉਸ ਘਰ ਤੱਕ ਪਹੁੰਚਣਾ ਜ਼ਰੂਰੀ ਕਰ ਦਿਓ ਇਹ ਤੁਸੀਂ ਇੱਕ ਲਿਖ ਕੇ ਲਿਖਤੀ ਨੋਟ ਦੇ ਦਿਓ ਉਹ ਨੋਟ ਦੇ ਵਿੱਚ ਲਿਖ ਦਿਓ ਕਿ ਸਿਰਫ ਇਸੇ ਹੀ ਸਮੇਂ ਬੱਚਾ ਜਿਹੜਾ ਆ ਇਹ ਜਾਊਗਾ ਔਰ ਮੈਨੂੰ ਜਿਹੜਾ ਡੋਲੂ ਦੇ ਕੇ ਭੇਜਿਆ ਜਾਂਦਾ ਸੀ ਤੇ ਹਰ ਰੋਜ਼ ਫਿਰ ਮੈਂ ਉਹ ਥੋੜਾ ਜਿਹਾ ਦੁੱਧ ਜਿਹੜਾ ਆ ਆਪਣੇ ਵੀਰ ਜੋਗਾ ਜਿਹੜਾ ਥੋੜਾ ਜਿਹਾ ਦੁੱਧ ਸੀ ਉਹ ਲੈਣ ਜਾਂਦੀ ਹੁੰਦੀ ਸੀ ਸਿਰਫ ਤੇ ਸਿਰਫ ਉਹ ਜਿਹੜੇ ਫੌਜੀ ਜਵਾਨ ਸੀ ਜਿਹੜੇ ਕਿ ਇਸ ਗੱਲ ਨੂੰ ਸਮਝਦੇ ਸੀ ਸੋ ਮੈਨੂੰ ਉਹ ਘਟਨਾ ਯਾਦ ਆ ਗਈ ਕਿ 84 ਦੇ ਵੇਲੇ ਦੇ ਜਿਹੜੇ ਹਾਲਾਤ ਸੀ ਉਹ ਵੀ ਬਹੁਤ ਔਖੇ ਸੀ ਦੁਖਦਾਈ ਸੀ ਪਰ ਸਮਾਂ ਆ ਜੀ ਸਮਾਂ ਜਿਹੜਾ ਜਦੋਂ ਮਾੜਾ ਆਉਂਦਾ ਜਾਂ ਫਿਰ ਔਖਾ ਆਉਂਦਾ ਤਾਂ ਉਸ ਸਮੇਂ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਜ਼ਰੂਰੀ ਹੁੰਦਾ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਉਹ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਖਬਰਾਂ ਤੋਂ ਬਾਅਦ ਅਗਲਾ ਸਿਲਸਿਲਾ ਬਹੁਤ ਜਲਦੀ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਸਿਲਸਿਲਾ ਉਹਨੂੰ ਅਸੀਂ ਫੇਸਬੁੱਕ ਤੇ ਵੀ ਲਾਈਵ ਲੈ ਕੇ ਜਾਵਾਂਗੇ ਤੇ ਤੁਹਾਡੇ ਨਾਲ ਜ਼ਰੂਰ ਸਾਂਝ ਬਣਾ ਲਈਏ ਕਿ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਡਾਕਟਰ ਨਵਜੋਤ ਵਾਲੀਆ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਾਂਗੇ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸਾਡੇ ਭਾਈਚਾਰੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਆ ਰਹੀਆਂ ਆ ਸਿਹਤ ਸੰਬੰਧੀ ਔਰ ਇਸ ਸਮੇਂ ਦੇ ਵਿੱਚ ਉਹ ਕੀ ਸਲਾਹ ਜਿਹੜੀ ਆ ਉਹ ਦੇਣਾ ਚਾਹੁਣਗੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਸੋ ਉਹਨਾਂ ਦੇ ਨਾਲ ਅਗਲੇ ਸਿਲਸਿਲੇ ਦੇ ਵਿੱਚ ਲਾਈਵ ਅਸੀਂ ਫੇਸਬੁੱਕ ਤੇ ਵੀ ਹੋਵਾਂਗੇ ਔਰ ਆਨਲਾਈਨ ਤੁਸੀਂ ਸਾਨੂੰ ਪ੍ਰੋਗਰਾਮ ਜਿਹੜਾ ਆ ਉਹ ਤਾਂ ਸੁਣੋਗੇ ਹੀ ਸੁਣੋਗੇ ਤੇ ਲਓ ਜੀ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਉਸ ਤੋਂ ਬਾਅਦ ਇੱਕ ਪਿਆਰਾ ਜਿਹਾ ਸੁਨੇਹਾ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਤੇ ਉਸ ਤੋਂ ਬਾਅਦ ਆਉਣੇ ਆ ਵਾਪਸ ਬਹੁਤ ਜਲਦੀ ਇੱਕ ਬ੍ਰੇਕ ਦੇ ਨਾਲ
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਆਓ ਜੀ ਆਓ। ਓ ਬਿੰਦਰ, ਆ ਦੇਖ ਤਾਂ ਤੇਰਾ ਕੌਣ ਹੈ?
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ?
ਵੀਰ ਜੀ ਸਤਿ ਸ਼੍ਰੀ ਅਕਾਲ।
ਓ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ। ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ। ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ, ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563 ਤੇ।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ? ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼? ਚਲੋ ਫਿਰ ਚੱਲਦੇ ਹੈਂ HK Kids।
HK Kids, huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids,
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵੇਲਰੀ ਵਿੱਚ ਵੀ ਫੋਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids। ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid, immigration and education services, jis vich migration sambandhi kise vi tarah de sawal da jawab tusi le sakoge। so sunna na bhulna har mangalwar amardeep kaur naal sham 7 baje ton 8 baje tak program migration matters।
tusi sun rahe ho apna harman radio 24 ghante 7 din australia da pehla punjabi radio। harman radio 24
ਅਸੀਂ ਪਸ਼ੂ ਤੇ ਪੰਛੀ ਬੋਲ ਰਹੇ, ਭਲਾ ਸੁੱਖ ਤਾਂ ਹੈ, ਕਿਉਂ ਲੋਕ ਕੁੰਡੇ ਨਹੀਂ ਖੋਲ ਰਹੇ, ਭਲਾ ਸੁੱਖ ਤਾਂ ਹੈ। ਸੁਨਣਾ ਸੁਨਣਾ ਸਾਫ ਸਾਫ ਅਸਮਾਨ ਕਿਉਂ ਹੈ, ਚੁੱਪ ਚ ਪੀਤਾ ਪੈ ਪੀਤ ਇਨਸਾਨ ਕਿਉਂ ਹੈ, ਉਹ ਅੱਗ ਤੇ ਪਾਣੀ ਨਹੀਂ ਡੋਲ ਰਹੇ, ਭਲਾ ਸੁੱਖ ਤਾਂ ਹੈ, ਕਿਉਂ ਲੋਕ ਕੁੰਡੇ ਨਹੀਂ ਖੋਲ ਰਹੇ, ਭਲਾ ਸੁੱਖ ਤਾਂ ਹੈ। ਕੋਈ ਕੁੱਤਿਆਂ ਦਾ ਵੀ ਮਰਿਆ ਨਹੀਂ, ਸਗੋਂ ਹੋਰ ਟਟੀਰੀਆਂ ਵਧੀਆਂ ਨੇ, ਕਿਤੇ ਸਾਡੀ ਤਾਂ ਨਹੀਂ ਗਲਤੀ ਕੋਈ, ਸਾਨੂੰ ਕੋਸਣਾ ਅਗਲੀਆਂ ਸਦੀਆਂ ਨੇ। ਨਹੀਂ ਗੱਡੀਆਂ ਵਾਲੇ ਟੋਲ ਰਹੇ, ਭਲਾ ਸੁੱਖ ਤਾਂ ਹੈ, ਅਸੀਂ ਪਸ਼ੂ ਤੇ ਪੰਛੀ ਬੋਲ ਰਹੇ, ਭਲਾ ਸੁੱਖ ਤਾਂ ਹੈ। ਹਾਂ ਭਾਵੇਂ ਅਸੀਂ ਆਜ਼ਾਦ ਹਾਂ ਅੱਜ, ਪਰ ਕੁਝ ਤਾਂ ਖਾਲੀ ਖਾਲੀ ਏ, ਕੋਈ ਫੁੱਲ ਮੇਰਾ ਕਿਉਂ ਟੁੱਟਿਆ ਨਹੀਂ, ਪੁੱਛ ਰਹੀ ਹਰ ਡਾਲੀ ਏ, ਕੀ ਫੁੱਲ ਨਹੀਂ ਮੇਰੇ ਸੋਲ ਰਹੇ, ਭਲਾ ਸੁੱਖ ਤਾਂ ਹੈ। ਅਸੀਂ ਬੂਟੇ ਸਾਰੇ ਬੋਲ ਰਹੇ, ਅਸੀਂ ਪੌਦੇ ਸਾਰੇ ਬੋਲ ਰਹੇ, ਭਲਾ ਸੁੱਖ ਤਾਂ ਹੈ। ਸਾਡੀ ਤਾਂ ਮੰਡੀਆਂ ਦੀ ਵਾਰੀ ਸੀ, ਕਿਉਂ ਕਰ ਸਾਨੂੰ ਸੁਨਸਾਨ ਗਏ, ਕੋਈ ਖੇਤ ਵੀ ਵਿਰਲਾ ਹੀ ਆਉਂਦਾ ਏ, ਕੋਈ ਕਿੱਧਰ ਸਾਰੇ ਕਿਸਾਨ ਗਏ, ਕਿਉਂ ਹੁਣ ਨਹੀਂ ਸਾਨੂੰ ਫੋਲ ਰਹੇ, ਭਲਾ ਸੁੱਖ ਤਾਂ ਹੈ। ਅਸੀਂ ਖੇਤ ਪੰਜਾਬ ਦੇ ਬੋਲ ਰਹੇ ਭਲਾ ਸੁਖਦਾ ਹੈ। ਸਾਨੂੰ ਤਾਂ ਖਬਰਾਂ ਨਹੀਂ ਰੱਬਾ ਕਿ ਧਰਤੀ ਉੱਤੇ ਹੋਇਆ ਹੈ, ਪਰ ਇੰਨੀ ਚੁੱਪ ਚਾਪ ਜਿਹੀ ਦੇਖ ਕੇ ਸਾਡਾ ਤਾਂ ਦਿਲ ਰੋਇਆ ਹੈ। ਚਾਹੇ ਗਲਤੀ ਲੋਕਾਂ ਦੀ ਤੇ ਚਾਹੇ ਗਲਤੀ ਸਾਡੀ ਹੈ, ਪਰ ਹੋਰ ਸਹੀ ਹੁਣ ਜਾਂਦੀ ਨਹੀਂ। ਇਹ ਪੀੜ ਬੜੀ ਹੀ ਡਾਢੀ ਹੈ। ਹਰ ਦੁੱਖ ਤੂੰ ਕਰਦੇ ਸਾਫ਼ ਰੱਬਾ, ਸਾਡੀ ਭੁੱਲ ਚੁੱਕ ਕਰਦੇ ਮਾਫ਼ ਰੱਬਾ। ਹਰ ਜਾਨ ਜਾਨ ਦੇ ਕੋਲ ਰਹੇ, ਸਭ ਸੁੱਖ ਹੋਵੇ। ਅਸੀਂ ਧਰਤੀ ਵਾਲੇ ਬੋਲ ਰਹੇ, ਸਭ ਸੁੱਖ ਹੋਵੇ। ਅਸੀਂ ਧਰਤੀ ਵਾਲੇ ਬੋਲ ਰਹੇ, ਸਭ ਸੁੱਖ ਹੋਵੇ।
ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ, ਸਾਡਾ ਮਾਰਨਿੰਗ ਸ਼ੋ ਜਿਹੜਾ ਕਿ ਤੁਸੀਂ ਸੁਣਦੇ ਹੋ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਵੱਖ ਵੱਖ ਸ਼ਹਿਰਾਂ ਤੋਂ। ਸੋ ਅੱਜ ਦਾ ਇਹ ਪ੍ਰੋਗਰਾਮ ਮੈਲਬਨ ਤੋਂ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਤੇ ਇਸ ਵੇਲੇ ਪ੍ਰੋਗਰਾਮ ਦੇ ਵਿਚ ਵੇਲਾ ਇਕ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਵਾਉਣ ਦਾ ਵੀ ਹੋ ਚੁੱਕਿਆ। ਸੋ ਸਾਡੇ ਇਸ ਸਿਲਸਿਲੇ ਦੇ ਵਿਚ ਸਾਡੇ ਅਗਲੇ ਮਹਿਮਾਨ ਨੇ ਡਾਕਟਰ ਨਵਜੋਤ ਸਿੰਘ ਵਾਲੀਆ, ਜਿਨ੍ਹਾਂ ਦੇ ਨਾਲ ਅਸੀਂ ਪ੍ਰੋਗਰਾਮ ਦੇ ਵਿਚ ਗੱਲਬਾਤ ਕਰਨ ਜਾ ਰਹੇ ਹਾਂ ਕੋਰੋਨਾ ਵਾਇਰਸ ਦੇ ਉੱਤੇ। ਕੋਰੋਨਾ ਵਾਇਰਸ ਕੀ ਹੈ ਇਹਦੇ ਬਾਰੇ ਤਾਂ ਅਸੀਂ ਬਹੁਤ ਕੁਛ ਜਾਣ ਵੀ ਚੁੱਕੇ ਹਾਂ, ਪਰ ਇਹਦੇ ਨਾਲ ਹੀ ਇਸ ਵੇਲੇ ਕੋਰੋਨਾ ਵਾਇਰਸ ਦੇ ਨਾਲ ਜਿਹੜਾ ਇੱਕ ਹਊਆ ਜਿਹੜਾ ਕਿ ਸਾਡੀ ਸੋਚ ਨੂੰ ਪ੍ਰਭਾਵਿਤ ਕਰ ਰਿਹਾ, ਸਾਡੇ ਸੋਚਣ ਢੰਗ ਨੂੰ ਪ੍ਰਭਾਵਿਤ ਕਰ ਰਿਹਾ, ਔਰ ਉਸ ਸਹਿਮ ਤੋਂ ਅਸੀਂ ਕਿਸ ਤਰ੍ਹਾਂ ਛੁਟਕਾਰਾ ਪਾਉਣਾ ਉਹਦੇ ਬਾਬਤ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਡਾਕਟਰ ਨਵਜੋਤ ਸਿੰਘ ਵਾਲੀਆ ਜਿਹੜੇ ਕਿ ਮੈਲਬਨ ਦੇ ਨਾਰਦਰਨ ਮੈਡੀਕਲ ਸੈਂਟਰ ਦੇ ਵਿਚ ਪਿਛਲੇ 23 ਸਾਲਾਂ ਤੋਂ GP ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਨੂੰ ਜੀਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿਚ ਹਰਮਨ ਰੇਡੀਓ ਦੇ ਇਸ ਮਾਰਨਿੰਗ ਸ਼ੋਅ ਦੇ ਵਿਚ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਨਵਜੋਤ ਸਿੰਘ ਬੋਲ ਰਿਹਾ ਹਾਂ। ਹਰਮਨ ਰੇਡੀਓ ਅਤੇ ਉਸਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਗੁਰੂ ਫਤਿਹ
ਜੀ। ਗੁਰੂ ਫਤਿਹ ਸਾਡੇ ਵੱਲੋਂ ਵੀ ਜੀ। ਔਰ ਡਾਕਟਰ ਸਾਹਿਬ, ਅੱਜ ਜਦੋਂ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਚ ਲਿਆ ਹੋਇਆ, ਹਰ ਦੇਸ਼ ਦੇ ਵਿਚ ਇਸ ਦੇ ਫੈਲਣ ਨੂੰ ਰੋਕਣ ਦੇ ਲਈ ਸਰਕਾਰਾਂ ਨੇ, ਸਿਹਤ ਵਿਭਾਗ ਨੇ ਕਾਫੀ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ, ਔਰ ਇਹ ਹਦਾਇਤਾਂ ਜਿਹੜੀਆਂ ਜਾਰੀ ਹੋ ਚੁੱਕੀਆਂ ਲਗਭਗ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਵਿਚ, ਇਸ ਸਭ ਤੇ ਚੱਲਦਿਆਂ ਹੁਣ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮੀਆਂ ਦੇ ਸਿਰ ਬਹੁਤ ਭਾਰੀ ਜ਼ਿੰਮੇਵਾਰੀ ਹੈ। ਪਹਿਲਾਂ ਤਾਂ ਇਸ ਜ਼ਿੰਮੇਵਾਰੀ ਨੂੰ ਤੁਸੀਂ ਲੋਕ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਆ, ਤੁਹਾਡੇ ਸਮੇਤ ਸਾਰੇ ਸਿਹਤ ਕਰਮਚਾਰੀ ਜਿਹੜੇ ਆ ਉਹ ਇਸ ਨੂੰ ਤਨਦੇਹੀ ਨਾਲ ਨਿਭਾ ਰਹੇ ਆ, ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਸਿਜਦਾ ਕਰਦੇ ਆ।
ਇਸ ਦਾ ਸਭ ਦਾ ਧੰਨਵਾਦ ਹੈ ਕਿ ਜੋ ਤੁਸੀਂ ਡਾਕਟਰ ਨਰਸੀ ਤੇ ਸਾਰਿਆਂ ਨੂੰ ਇਸ ਲਾਇਕ ਸਮਝ ਰਹੇ ਹੈ, ਇਹ ਸਭ ਬਹੁਤ ਜ਼ਰੂਰਤ ਹੈ ਇਸ ਸਥਿਤੀ ਵਾਸਤੇ ਤਾਂ ਕਿ ਉਹਨਾਂ ਨੂੰ ਪੋਜ਼ਿਟਿਵ ਚੀਜ਼ਾਂ ਮਿਲ ਸਕਣ। ਪਰ ਇਸ ਔਖੀ ਘੜੀ ਦੇ ਵਿਚ ਹਰ ਇੱਕ ਡਾਕਟਰ, ਨਰਸ ਅਤੇ ਸਿਹਤ ਵਿਭਾਗ ਦੇ ਹਰ ਸ਼ਖਸ ਦਾ ਫਰਜ਼ ਬਣ ਜਾਂਦਾ ਕਿ ਉਹ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾ ਸਕੇ। ਉਸ ਤੋਂ ਉੱਪਰ ਜਿਹੜਾ ਧੰਨਵਾਦ ਹੈਗਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ, ਜਿਨ੍ਹਾਂ ਨੇ ਸਿਹਤ ਵਿਭਾਗ ਦੇ ਸਾਰੇ ਕਰਮਚਾਰੀਆਂ ਤੋਂ ਆਪਣਾ ਹੱਥ ਦੇ ਕੇ ਸੇਵਾ ਲੈ ਰਿਹਾ ਹੈ। ਨਹੀਂ ਤਾਂ ਇਸ ਜੱਗ ਦੇ ਵਿਚ ਆਪਣੇ ਡਾਕਟਰਾਂ ਦਾ ਵੀ, ਨਰਸਾਂ ਦਾ ਵੀ ਧਿਆਨ ਉਸ ਸੱਚੇ ਪਰਮਾਤਮਾ ਦੇ ਨਾਲ ਹੀ ਜੁੜਿਆ ਹੁੰਦਾ ਹੈ ਕਿ ਮਾਰੇ ਡਾਕੇ ਇੱਕੋ ਆਪ, ਮਾਲਕ ਕੇ ਕਿਛ ਨਹੀਂ ਹੱਥ, ਤੇ ਉਸ ਚੀਜ਼ਾਂ ਤੇ ਡਾਕਟਰ ਨਰਸਾਂ ਵੀ ਸਾਰੇ ਫੇਰ ਹੋ ਜਾਂਦੇ ਨੇ। ਸੋ ਧੰਨਵਾਦ ਗੁਰੂ ਮਹਾਰਾਜ ਤੇ ਨਾਲ ਨਾਲ ਆਪਣੇ ਜਿਹੜੇ ਆਮ ਕਮਿਊਨਿਟੀ ਹੈਗੀ ਹੈ ਉਹ ਪੋਜ਼ਿਟਿਵ ਹੌਸਲਾ ਦਿੰਦੇ ਰਹਿਣ, ਸਭ ਦੇ ਨਾਲ ਟੀਮ ਵਰਕ ਹੈ। ਸੋ ਧੰਨਵਾਦ ਆਪ ਸਭ ਦਾ ਵੀ
ਜੀ। ਸੋ ਬਿਲਕੁਲ ਜੀ, ਅਸੀਂ ਵੀ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਕਰਾਂਗੇ ਕਿ ਤੁਹਾਡੇ ਉੱਤੇ ਇਹ ਮਿਹਰ ਜਿਹੜੀ ਹੈ ਪਰਮਾਤਮਾ ਦੀ ਬਣੀ ਰਹੇ, ਤਾਂ ਕਿ ਸਾਡੇ ਸਾਰੇ ਲੋਕਾਂ ਦੇ ਉੱਤੇ ਇਹ ਮਿਹਰ ਜਿਹੜੀ ਹੈ ਪਰਮਾਤਮਾ ਦੀ ਬਣੀ ਰਹੇ ਔਰ ਛੇਤੀ ਹੀ ਅਸੀਂ ਇਸ ਵਿਪਤਾ ਚੋਂ ਬਾਹਰ ਆ ਸਕੀਏ। ਡਾਕਟਰ ਸਾਹਿਬ, ਅੱਜ ਕੱਲ ਕੋਰੋਨਾ ਦੇ ਅਸਰ ਚ ਜ਼ਿਆਦਾ ਦੇਖਣ ਦੇ ਵਿਚ ਇਹ ਵੀ ਆ ਰਿਹਾ ਕਿ ਲੋਕ ਜਿਹੜੇ ਆ ਇਹਦਾ ਸਹਿਮ ਜ਼ਿਆਦਾ ਮਹਿਸੂਸ ਕਰ ਰਹੇ ਆ, ਪੈਨਿਕ ਹੋ ਰਹੇ ਆ। ਕੋਈ ਮਾਮੂਲੀ ਜਿਹਾ ਫਲੂ ਹੁੰਦਾ ਆ, ਫੀਵਰ ਹੁੰਦਾ ਆ, ਉਸ ਹਾਲਤ ਚ ਵੀ ਉਹ ਇੱਦਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਜਿਵੇਂ ਉਹ ਕੋਰੋਨਾ ਤੋਂ ਹੀ ਪੀੜਤ ਹੋਣ। ਤੁਹਾਡੇ ਕੋਲ ਵੀ ਬਹੁਤ ਸਾਰੇ ਇਹੋ ਜਿਹੇ ਪੇਸ਼ੈਂਟਸ ਆਉਂਦੇ ਹੋਣੇ ਆ, ਇਹੋ ਜਿਹੀ ਸਥਿਤੀ ਦੇ ਵਿਚ ਤੁਸੀਂ ਕੀ ਕਹਿਣਾ ਚਾਹੋਗੇ?
ਹਾਂ, ਇਹ ਤਾਂ ਨਾਰਮਲ ਗੱਲ ਹੈ ਕਿ ਇਹ ਜੋ ਸਮਾਂ ਚੱਲ ਰਿਹਾ ਹੈਗਾ ਕਿਸੇ ਵਾਸਤੇ ਵੀ ਠੀਕ ਨਹੀਂ ਚੱਲ ਰਿਹਾ ਹੈਗਾ। ਇਹ ਆਪਾਂ ਨੂੰ ਹੁਣ ਸਭ ਨੂੰ ਪਤਾ ਲੱਗ ਚੁੱਕਿਆ ਹੈ, ਆਲੇ ਦੁਆਲੇ ਜੋ ਚੱਲ ਰਿਹਾ ਹੈਗਾ ਸਭ ਨੂੰ ਪਤਾ ਹੈ। ਸੋ ਉਸ ਵਿਚ ਆਪਾਂ ਜੇ ਪੈਨਿਕ ਹੋਵਾਂਗੇ ਜਾਂ ਸਟ੍ਰੈਸ ਦੇ ਵਿਚ ਆਵਾਂਗੇ ਉਹ ਹੱਲ ਨਹੀਂ ਹੈਗਾ। ਸੋ ਪਰ ਇਸ ਜਿਹੜਾ ਸਮਾਂ ਹੈਗਾ ਉਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈਗੀ ਹੈ। ਸੀਰੀਅਸਨੈਸ ਬਹੁਤ ਜ਼ਰੂਰੀ ਹੈਗੀ ਹੈ। ਪਰ ਪੈਨਿਕ ਹੋਣਾ, ਸਟ੍ਰੈਸ ਵਿਚ ਆਉਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਸੋ ਇਸ ਨੂੰ ਸੀਰੀਅਸਨੈਸ ਜ਼ਰੂਰ ਲੈਣੀ ਚਾਹੀਦੀ। ਇੱਥੋਂ ਦੀਆਂ ਸਰਕਾਰਾਂ ਵੀ ਕਹਿ ਰਹੀਆਂ ਨੇ, ਸਭ ਕੁਛ ਕਹਿ ਰਹੀਆਂ ਕਿ ਆਪਣੇ ਆਪ ਨੂੰ ਸੋਸ਼ਲ ਆਈਸੋਲੇਸ਼ਨ ਦੇ ਵਿਚ ਰੱਖੋ, ਆਪਣੇ ਆਪ ਨੂੰ ਗੈਦਰਿੰਗ ਨਾ ਹੋਵੇ, ਡਿਸਟੈਂਸ ਬਣਾ ਕੇ ਰੱਖੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਜ਼ਰੂਰੀ ਹੈਗੀਆਂ ਨੇ ਤੇ ਸਾਨੂੰ ਆਪਣੇ ਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਬਹੁਤ ਲੋੜ ਹੈ। ਜਿਵੇਂ ਆਪਣੇ ਆਪ ਨੂੰ ਸਾਫ਼ ਰੱਖਣਾ, ਆਪਣੇ ਹੱਥ ਸਾਫ਼ ਰੱਖਣੇ, ਮੂੰਹ ਨੂੰ ਹੱਥ ਨਹੀਂ ਲਾਉਣਾ, ਆਪਣੇ ਹੱਥਾਂ ਨੂੰ ਕਿਤੋਂ ਬਾਹਰ ਸੈਨੀਟਾਈਜ਼ ਕਰਨਾ, ਇਹ ਨਿੱਕੀਆਂ ਨਿੱਕੀਆਂ ਗੱਲਾਂ। ਹੁਣ ਜਿਹੜਾ ਸਮਾਂ ਹੈਗਾ ਨਾ, ਇਹ ਕਾਮਨ ਸੈਂਸ ਤੇ ਪ੍ਰੈਕਟੀਕਲ ਦਾ ਸਮਾਂ ਆ ਗਿਆ
ਜੀ।
ਕੀ ਆਪਾਂ ਨੇ ਹੁਣ ਇਹ ਸਮਾਂ ਜਿਹੜਾ ਆਪਾਂ ਹਰ ਕੋਈ ਇਹ ਪਹਿਲਾਂ ਵੀ ਕਰਦਾ ਰਿਹਾ, ਬਹੁਤ ਜ਼ਰੂਰੀ ਬਣ ਗਿਆ ਹੈਗਾ ਕਿ ਇਹ ਕਾਮਨ ਸੈਂਸ ਤੇ ਅਸਲੀ ਪ੍ਰੈਕਟੀਕਲ ਜੀਵਨ ਚ ਆਉਣ ਦੀ ਲੋੜ ਹੈ। ਤੇ ਹੁਣ ਜਿੱਥੇ ਤੱਕ ਫਲੂ ਸਿੰਪਟਮ ਦਾ ਸਵਾਲ ਹੈ, ਉਹ ਕੋਈ ਵੀ ਬਿਮਾਰੀ ਹੈਗੀ ਇੱਥੇ ਵੀ ਹੁਣ ਫਲੂ ਸਿੰਪਟਮ ਸ਼ੁਰੂ ਹੋਣ ਵਾਲਾ ਹੈ। ਸੋ ਇਹਦਾ ਮਤਲਬ ਨਹੀਂ ਕਿ ਤੁਹਾਨੂੰ ਕੋਰੋਨਾ ਹੋ ਗਿਆ
ਜੀ।
ਸੋ ਬੁਖਾਰ ਕਿਸੇ ਨੂੰ ਵੀ ਹੋ ਸਕਦਾ, ਪਹਿਲਾਂ ਕਿਸੇ ਦਾ ਵੀ ਦੂਸਰੇ ਦਾ ਖਾਂਸੀ ਹੋ ਸਕਦੀ ਹੈ। ਹਾਂ, ਜੇ ਕਿਸੇ ਨੂੰ ਜ਼ਿਆਦਾ ਛੋੜਨੇ ਤੇ ਡੈਥ ਹੁੰਦੀ ਹੈ, ਸਾਹ ਲੈਣਾ ਔਖਾ ਹੋ ਰਿਹਾ ਤੇ ਕੋਂਟੈਕਟ ਕਰੋ ਡਾਕਟਰ ਕੋਲ, ਜਾਣ ਦੀ ਲੋੜ ਨਹੀਂ ਹੈ, ਡਾਕਟਰ ਨੂੰ ਫੋਨ ਤੇ ਕੋਂਟੈਕਟ ਕਰੋ ਤਾਂ ਕਿ ਫੇਸ ਟੂ ਫੇਸ ਕੰਸਲਟੇਸ਼ਨ ਘੱਟੋ ਘੱਟ ਹੋਵੇ ਤੇ ਡਿਸਟੈਂਸ ਬਣਿਆ ਰਹੇ। ਤੇ ਪੈਨਿਕ ਹੋਣ ਦੀ ਕਿਸੇ ਹਾਲਤ ਲੋੜ ਨਹੀਂ ਹੈਗੀ, ਜੋ ਲੋੜ ਨਹੀਂ ਹੈਗੀ। ਤੇ ਸਿਹਤ ਵਿਭਾਗ ਨੂੰ ਵੀ ਆਪਣੇ ਨੰਬਰ ਦਿੱਤੇ ਹੋਏ ਨੇ, ਕੋਰੋਨਾ ਵਾਇਰਸ ਐਪ ਵੀ ਬਣ ਰਹੀ ਹੈ ਜਾਂ ਬਣ ਚੁੱਕੀ ਹੈ, ਉਹ ਕੰਟੈਕਟ ਕਰ ਸਕਦੇ ਹੋ। ਸੋ ਮੈਂ ਤਾਂ ਇਹੀ ਐਡਵਾਈਸ ਕਰਾਂਗਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਤੇ ਆਪਣਾ ਜਿਹੜਾ ਹੈ ਆਪਣੀ ਸਫਾਈ ਦਾ ਜ਼ਰੂਰ ਧਿਆਨ ਰੱਖੋ ਤੇ ਜਿਹੜੀ ਗੋਰਮੈਂਟ ਸਰਕਾਰਾਂ ਨੇ ਇੱਥੇ ਦੀਆਂ ਇੰਸਟਰਕਸ਼ਨਾਂ ਦਿੱਤੀਆਂ ਉਹਨਾਂ ਨੂੰ ਜ਼ਰੂਰ ਫੋਲੋ ਕਰੋ। ਜਦੋਂ ਫੋਲੋ ਨਹੀਂ ਕਰਦੇ ਤਾਂ ਫਿਰ ਚੀਜ਼ਾਂ ਵੱਧਦੀਆਂ ਨੇ
ਜੀ। ਅੱਛਾ ਡਾਕਟਰ ਸਾਹਿਬ, ਜੇ ਅੱਜ ਕੱਲ ਵੈਸੇ ਵੀ ਸਥਿਤੀ ਜਿਹੜੀ ਆ, ਸਿਰਫ ਅਸੀਂ ਇਹੀ ਨਹੀਂ ਦੇਖਦੇ ਕਿ ਅਸੀਂ ਸਿਰਫ ਸਿਹਤ ਪੱਖੋਂ ਹੀ, ਸਗੋਂ ਹੋਰ ਵੀ ਬਹੁਤ ਸਾਰੀਆਂ ਅਸੁਰੱਖਿਆਵਾਂ ਦੀ ਜਿਹੜੀ ਭਾਵਨਾ ਉਹ ਵੀ ਬਣੀ ਹੋਈ ਆ, ਜਿਵੇਂ ਸਰਕਾਰ ਵੱਲੋਂ ਲਾਕਡਾਊਨ ਕੀਤਾ ਗਿਆ ਜਿਹਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜੋਬਸ ਜਿਹੜੀਆਂ ਆ ਉਹ ਵੀ ਜਾ ਰਹੀਆਂ ਜਾਂ ਜਾ ਚੁੱਕੀਆਂ ਆ, ਉਹਨਾਂ ਦਾ ਵਪਾਰ ਜਿਹੜਾ ਆ, ਉਹਨਾਂ ਦੇ ਕੰਮ ਕਾਰ ਜਿਹੜੇ ਆ ਉਹ ਖਤਰੇ ਚ ਪੈ ਚੁੱਕੇ ਆ। ਲੋਕਾਂ ਚ ਇੱਕ ਅਜੀਬ ਤਰ੍ਹਾਂ ਦੀ ਸਮਾਜਿਕ ਤੇ ਆਰਥਿਕ ਅਸੁਰੱਖਿਆ ਦੀ ਭਾਵਨਾ ਆ, ਹਨਾ, ਇਨਸਿਕਿਉਰਿਟੀ ਆ ਉਹਨਾਂ ਦੇ ਵਿੱਚ, ਉਹਨਾਂ ਦਾ ਸਟ੍ਰੈਸ ਲੈਵਲ ਵੱਧ ਰਿਹਾ, ਐਂਗਜ਼ਾਇਟੀ ਵੱਧ ਰਹੀ ਆ, ਮੈਂਟਲ ਹੈਲਥ ਵਰਗੇ ਜਿਹੜੇ ਇਸ਼ੂਜ਼ ਆ ਉਹ ਸਾਹਮਣੇ ਆ ਰਹੇ ਆ। ਇਹੋ ਜਿਹੇ ਸਥਿਤੀ ਜਿਹੜੀ ਇਹੋ ਜਿਹੀ ਸਥਿਤੀ ਦੇ ਵਿੱਚ ਇੱਕ ਜੀਪੀ ਵਜੋਂ ਤੁਸੀਂ ਲੋਕਾਂ ਨੂੰ ਕੀ ਸਲਾਹ ਦੇਣੀ ਚਾਹੋਗੇ?
ਬੇਸਿਕ ਉਹੀ ਚੀਜ਼ ਆ ਜਾਂਦੀ ਹੈ ਕਿ ਥੋੜੀ ਜਿਹੀ ਆਪਣਾ ਹੁਣ ਹਰ ਕੋਈ ਇਸ ਸਟੇਜ ਦੇ ਵਿੱਚ, ਕੋਈ ਡਾਕਟਰ ਵੀ ਹੈ, ਨਰਸ ਵੀ ਹੈਗਾ, ਰਿਸੈਪਸ਼ਨਿਸਟ ਵੀ ਹੈਗਾ, ਆਮ ਬੰਦਾ ਜਿਹਨੇ ਫੂਡ ਡਿਲੀਵਰ ਕਰਨਾ, ਕਿਸੇ ਸਫਾਈ ਕਰਮਚਾਰੀ ਹੈਗੇ, ਜੋ ਵੀ ਕਰਨਾ, ਹਰੇਕ ਨੂੰ ਹਰੇਕ ਤਰੀਕੇ ਦਾ ਆਪਣਾ ਪ੍ਰੈਸ਼ਰ ਬਣਿਆ ਹੋਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਉਸ ਪ੍ਰੈਸ਼ਰ ਤੋਂ ਕਿਵੇਂ ਨਿਕਲਣਾ ਬਾਹਰ, ਉਹ ਹਰ ਇੱਕ ਨੇ ਆਪਣੇ ਆਪ ਨੂੰ ਘਰ ਬੈਠ ਕੇ ਪੋਜ਼ਿਟਿਵ ਵਿਊ ਰੱਖ ਕੇ ਅੱਗੇ ਚੱਲਣਾ। ਹੁਣ ਜਿੱਥੇ ਆਪ ਜੀ ਨੇ ਗੱਲ ਕੀਤੀ ਸਟ੍ਰੈਸ ਜਾਂ ਪੈਨਿਕ ਹੋਣਾ ਤੇ ਜਿਹੜੀ ਲੋਕਾਂ ਦੇ ਵਿੱਚ ਮੈਂਟਲ ਹੈਲਥ ਦੀ ਇਸ਼ੂ ਚੱਲ ਪਏ ਨੇ ਜਾਂ ਡੋਮੈਸਟਿਕ ਵਾਇਲੈਂਸ ਦੇ ਵੀ ਚਾਂਸਿਸ ਹੋ ਸਕਦੇ ਹੈ, ਤਾਂ ਉਹਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਗਾ ਕਿ ਸਟ੍ਰੈਸ ਜਾਂ ਪੈਨਿਕ ਵਿੱਚ ਹੋਣਾ ਕੋਈ ਹੱਲ ਨਹੀਂ ਹੈ। ਆਪਣੀ ਪ੍ਰੋਬਲਮਸ ਨੂੰ ਆਪਣੀ ਫੈਮਿਲੀ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਡਿਸਕਸ ਕਰੋ, ਨਾ ਕਿ ਆਪਣੇ ਅੰਦਰ ਰੱਖੋ। ਡਿਸਕਸ ਕਰਨ ਦੇ ਨਾਲ ਬੰਦੇ ਦੀ ਗੱਲ ਬਾਹਰ ਨਿਕਲਦੀ ਹੈ
ਜੀ।
ਤੇ ਬਾਕੀ ਓਦਾਂ ਜੇ ਘਰ ਦੇ ਵਿੱਚ ਨਹੀਂ ਸੋਟ ਹੁੰਦਾ, ਡਾਕਟਰਸ ਹੈਗੇ ਨੇ, ਸਾਈਕੋਲੋਜਿਸਟ ਵੀ ਹੈਗੀ ਹੈ, ਨਰਸਿਸ ਵਗੈਰਾ, ਇਹ ਸਾਰੀਆਂ ਦੀ ਤੁਸੀਂ ਰਿੰਗ ਕਰਕੇ ਹੈਲਪ ਲੈ ਸਕਦੇ ਹੈਗੇ ਹੋ। ਕਿਉਂਕਿ ਇਸ ਟਾਈਮ ਜੋ ਇੱਥੋਂ ਦੀ ਸਰਕਾਰ ਨੇ ਕੀਤਾ ਜਾਂ ਕੱਲ ਤੋਂ ਟੈਲੀ ਹੈਲਥ ਦਾ ਕੀਤਾ, ਤੇ ਉਹਦੇ ਵਿੱਚ ਇਹੀ ਕਿਹਾ ਗਿਆ ਕਿ ਸਾਰਿਆਂ ਨੂੰ ਕਿ ਤੁਸੀਂ ਇਹਨਾਂ ਜਿਹੜੀਆਂ ਸੇਵਾਵਾਂ ਨੂੰ ਲੈਣਾ ਹੈਗਾ, ਕੋਸ਼ਿਸ਼ ਕਰੋ ਫੋਨ ਤੇ ਜਿੰਨਾ ਵੱਧ ਤੋਂ ਵੱਧ ਲੈ ਸਕੋ, ਤਾਂ ਕਿ ਫੇਸ ਟੂ ਫੇਸ ਘੱਟ ਹੋਵੇ। ਤੇ ਆਪਣੇ ਆਪ ਨੂੰ ਇਸ ਸਮੇਂ ਦੇ ਵਿੱਚ ਜਿਹੜੀਆਂ ਖ਼ਬਰਾਂ ਹੁਣ 24 ਘੰਟੇ ਹੀ ਖ਼ਬਰਾਂ ਚੱਲ ਰਹੀਆਂ ਹਨ, ਘੱਟੋ ਘੱਟ ਦੱਸੋ ਕਿਉਂਕਿ ਵਾਰ ਵਾਰ ਦੇਖੀ ਜਾਂਦੇ ਤੁਹਾਡਾ ਦਿਮਾਗ ਲਗਾਤਾਰ ਡਿਸਕਸ ਨਾ ਕਰੋ, ਓਹਨੂੰ ਥੋੜਾ ਜਿਹਾ ਸਮਝ ਕੇ ਉਸ ਤੋਂ ਬਾਅਦ ਆਪਣੇ ਆਪ ਨੂੰ ਬਿਜ਼ੀ ਕਰ ਲੋ, ਆਪਣਾ ਸ਼ਡਿਊਲ ਬਣਾ ਲੋ, ਆਪਣੇ ਕੋਈ ਬੰਦਾ ਐਕਸਰਸਾਈਜ਼ ਕਰ ਸਕਦਾ ਉਹ ਐਕਸਰਸਾਈਜ਼ ਕਰੇ, ਕੋਈ ਆਪਣਾ ਗਾਰਡਨ ਦਾ ਕੰਮ ਕਰ ਸਕਦੇ, ਘਰ ਦੇ ਬੈਠ ਜਾ ਜੋ ਕਰ ਲੈ, ਮਤਲਬ ਆਪਣੇ ਆਪ ਨੂੰ ਬਿਜ਼ੀ ਰੱਖੋ। ਤੇ ਨਿਕਲੋ ਤੇ ਘਰ ਦੇ ਵਿੱਚ ਰਹਿਣਾ ਤੇ ਆਪਣੇ ਕਮਰੇ ਦੇ ਪੇਟੇ ਚੱਕ ਲੋ, ਬਾਲ ਲਈ ਕਾਰਨਾ ਅੰਦਰ ਰਵੇ ਤਾਂ ਕਿ ਬੰਦਾ ਅੰਦਰ ਬੈਠਾ ਡਿਪਰੈਸ ਨਾ ਮਹਿਸੂਸ ਕਰੇ। ਤੇ ਕਿਸੇ ਨੂੰ ਮਿਊਜ਼ਿਕ ਨਾਲ ਪਿਆਰ ਹੈ, ਮਿਊਜ਼ਿਕ ਲਾ ਲਵੇ, ਕਿਸੇ ਨੂੰ ਕੀਰਤਨ ਨਾਲ ਪਿਆਰ ਹੈ, ਕੀਰਤਨ ਲਾ ਲਵੇ, ਜੋ ਵੀ ਕਿਸੇ ਨੂੰ ਚੰਗਾ ਲੱਗਦਾ ਕਿ ਆਪਣੇ ਆਪ ਨੂੰ ਬਿਜ਼ੀ ਕਰ ਲਵੇ
ਜੀ ਜੀ।
ਤੇ ਨਾਲ ਹੀ ਨਾਲ ਬਾਹਰ ਘੱਟ ਨਿਕਲੋ, ਕਿਉਂਕਿ ਲੋਕਾਂ ਦੀ ਨੌਕਰੀ ਜਾਣ ਦੇ ਨਾਲ ਲੋਕਾਂ ਦੇ ਬੜੇ ਪ੍ਰੈਸ਼ਰ ਬਣ ਚੁੱਕੇ ਨੇ। ਤੇ ਉਹਦੇ ਨਾਲ ਸੜਕਾਂ ਤੇ ਵੀ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਯੰਗ ਬੱਚੇ ਹੈਗੇ ਆ ਉਹ ਗਲਤ ਕੰਮ ਵੀ ਕਰ ਜਾਂਦੇ ਨੇ, ਰੋਡ ਰੇਜ ਵਗੈਰਾ ਘਟਨਾਵਾਂ ਵੱਧ ਵੀ ਸਕਦੀਆਂ ਨੇ। ਤੋਂ ਉਹਨਾਂ ਨੂੰ ਇਸ ਪਹਿਲਾਂ ਹੀ ਆਪਣੇ ਦਿਮਾਗ ਚ ਪਿਕਚਰ ਬਣਾ ਲਵੇ ਬੰਦਾ, ਇਹ ਪ੍ਰੋਬਲਮ ਸਾਹਮਣੇ ਆਣਗੀਆਂ, ਆਪਾਂ ਕਾਮ ਰਹਿਣਾ ਹੈਗਾ
ਜੀ।
ਤੇ ਪੋਜ਼ਿਟਿਵਨੈਸ ਤੇ ਰਹਿਣਾ, ਜਿੰਨਾ ਪੋਜ਼ਿਟਿਵ ਹੋਵਾਂਗੇ ਆਪਣੇ ਬੋਡੀ ਦਾ ਬਿਮਾਰੀ ਨਾਲ ਲੜਨ ਦੀ ਤਾਕਤ ਘਟਦੀ ਹੈ।
ਸੋ
ਬਾਕੀ ਦੂਜੇ ਪਾਸੇ ਰਿਲੈਕਸ ਕਰੋ, ਰੱਬ ਦਾ ਨਾਮ ਜਪੋ, ਕਿਹਾ ਵੀ ਗਿਆ ਕਿ ਸਭ ਰੋਕਾ ਔਖਦ ਨਾਮ,
ਬਿਲਕੁਲ
ਜਿਹਨੂੰ ਜਿਹੜੀ ਚੀਜ਼ ਜੋੜ ਕਰਦੀ ਹੈ ਉਹ ਪਿਆਰ ਨਾਲ ਕਰੇ, ਕਿਸੇ ਨੂੰ ਖੋਪੇ ਨਾ, ਤੇ ਤਾਂ ਕਿ ਆਪਣਾ ਘਰ ਦੇ ਵਿੱਚ ਜੇ 5 ਮਿੰਟ ਕੋਲ ਬੈਠੇ ਨੇ, ਕਿਸੇ ਨੇ ਮਿਊਜ਼ਿਕ ਲਾਣਾ ਮਿਊਜ਼ਿਕ ਲਾ ਲਵੇ,
ਜੀ
ਤੋ ਆਪਣੇ ਆਪ ਨੂੰ ਬਿਜ਼ੀ ਰੱਖੋ, ਨਾ ਕਿ ਖਬਰਾਂ ਵਾਰ ਵਾਰ ਦੇਖੋ
ਜੀ। ਜੀ ਡਾਕਟਰ ਸਾਹਿਬ, ਤੁਸੀਂ ਟੈਲੀ ਹੈਲਥ ਦੀ ਗੱਲ ਕੀਤੀ ਹੈ, ਬਿਲਕੁਲ ਪ੍ਰਾਈਮ ਮਿਨਿਸਟਰ ਹੋਰਾਂ ਨੇ ਅਨਾਉਂਸ ਕੀਤੀ ਹੈ ਇਸ ਸੁਵਿਧਾ, ਔਰ ਇਹ ਸੁਵਿਧਾ ਜਿਹੜੀ ਹੈ ਇਹ ਐਕਚੁਅਲ ਚ ਕੀ ਆ ਔਰ ਕਿਸ ਤਰ੍ਹਾਂ ਇਹ ਕੰਮ ਕਰੇਗੀ, ਕਿਸ ਤਰ੍ਹਾਂ ਇਹਦਾ ਫਾਇਦਾ ਜਿਹੜਾ ਲੋਕ ਲੈ ਸਕਦੇ ਆ?
ਟੈਲੀ ਹੈਲਥ ਦਾ ਹੈ ਕਿ ਮੇਨਲੀ ਤਾਂ ਜੋ ਹੈਗਾ ਕਿ ਹੁਣ ਕਲੀਨਿਕਸ ਵਾਸਤੇ ਵੀ ਸੈਟਅਪ ਕਰਨੀਆਂ, ਕਈ ਚੀਜ਼ਾਂ ਹੌਲੀ ਹੌਲੀ ਅੱਗੇ ਵਧਣਗੀਆਂ, ਕਿਉਂਕਿ ਇਹ ਚੀਜ਼ ਸੁਣਨ ਚ ਆ ਰਿਹਾ ਕਿ ਅਗਲੇ 6 ਮਹੀਨੇ ਚੱਲਣਗੀਆਂ। ਤੇ ਗੌਰਮੈਂਟ ਨੇ ਇਹ ਫੈਸਿਲਿਟੀ ਦਿੱਤੀ ਹੈ ਕਿ ਜਿਹੜਾ ਟੈਲੀ ਹੈਲਥ ਹੈ ਪੇਸ਼ੈਂਟ ਨੂੰ ਪਹਿਲਾਂ ਕੁਛ ਨੀ ਦੇਣਾ ਪਏਗਾ, ਬਲਕ ਬਿਲਿੰਗ ਹੋਏਗੀ ਅਗਲੇ 6 ਮਹੀਨੇ ਅਪਰੋਕਸੀਮੇਟ, ਜੋ ਚੀਜ਼ਾਂ ਚੇਂਜ ਵੀ ਹੋ ਸਕਦੀਆਂ ਜੋ ਸੁਣਿਆ 30 ਸਪਟੰਬਰ ਤੱਕ ਚੱਲੇਗੀ
ਜੀ।
ਤੇ ਓਵਰ ਦਾ ਫੋਨ ਕੰਸਲਟੇਸ਼ਨ ਹੈਗੀ ਆ, ਤਾਂ ਕਿ ਘੱਟੋ ਘੱਟ ਫੇਸ ਟੂ ਫੇਸ ਹੋਵੇ। ਕਈ ਜਗ੍ਹਾ ਤੇ ਡਾਕਟਰ ਕੋਲ ਆਉਣ ਦੀ ਲੋੜ ਹੈ ਕਿ ਨਹੀਂ ਆਉਣ ਦੀ ਲੋੜ ਹੈਗੀ, ਤਾਂ ਕਿ ਐਕਸਪੋਜ਼ਰ ਘੱਟ ਮਿਲੇ ਤੇ ਬੰਦੇ ਜੋ ਸਰਕਾਰਾਂ ਕਹਿ ਰਹੀ ਹੈ ਘਰ ਬੈਠੋ ਉਹ ਘਰ ਬੈਠਿਆ ਜਾਵੇ, ਤੇ ਮਾੜੇ ਮੋਟੇ ਫਲੂ ਸਿਮਟਮਸ ਜਾਂ ਹੋਰ ਵਾਸਤੇ ਇਹ ਨਾ ਹੋ ਕਿ ਅਸੀਂ ਡਾਕਟਰ ਕੋਲ ਚਲੇ ਜਾਈਏ, ਪਹਿਲਾਂ ਡਾਕਟਰ ਨੂੰ ਫੋਨ ਕਰੋ ਜੇ ਲੱਗਦਾ ਤੇ ਅਪਾਇੰਟਮੈਂਟ ਬਣਾਓ, ਡਾਕਟਰ ਨੂੰ ਪਤਾ ਹੋਵੇ ਕਿਹੜੀ ਚੀਜ਼ ਵਾਸਤੇ ਆ ਰਹੇ ਹੋ। ਤੇ ਇਹ ਚੀਜ਼ ਟੈਲੀ ਹੈਲਥ ਦੀ ਇਹੀ ਮੇਰਾ ਹੈਗਾ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਬਾਕੀ ਜਿਹੜੀ ਹੁਣ ਚੱਲਣਾ ਤੇ ਬਜ਼ੁਰਗਾਂ ਵਾਸਤੇ ਪੈਰ ਤਲ ਤੋਂ ਉੱਪਰ ਜਿਹੜੀ ਸਭ ਨੂੰ ਪਤਾ ਹੈ ਕਿ ਜਿਹੜੀ ਫਲੂ ਇੰਜੈਕਸ਼ਨ ਲੱਗਦੇ ਆ ਤੇ ਉਹ ਵੀ ਆਪਣੇ ਆਪ ਨਾ ਉੱਠ ਕੇ ਆ ਜਾਣ, ਉਹ ਵੀ ਪਹਿਲਾਂ ਅਰੇਂਜ ਕਰਕੇ ਅਪਾਇੰਟਮੈਂਟ ਬਣਾ ਕੇ ਦੱਸਣ ਕਿ ਅਸੀਂ ਫਲੂ ਦਾ ਤਾਂ ਕਿ ਉਹਨਾਂ ਲੋਕਾਂ ਵਾਸਤੇ ਕਾਰ ਪਾਰਕ ਦੇ ਵਿੱਚ ਕਿਹੜੇ ਪਾਸੇ ਐਂਟਰੀ ਕਰੀਏ, ਕੁਛ ਹਰ ਕਲੀਨਿਕ ਆਪਣਾ ਬਣਾਏਗੀ ਉਹ ਤਾਂ ਕਿ ਉਹਨਾਂ ਨੂੰ ਵੀ ਜ਼ਿਆਦਾ ਐਕਸਪੋਜ਼ਰ ਨਾ ਹੋਏ, ਆਨ ਫਲੂ ਦਾ ਇੰਜੈਕਸ਼ਨ ਲਵਾਉਣ ਤੇ ਥੋੜਾ ਜਿਹਾ ਕਾਰ ਚ ਵੇਟ ਕਰਕੇ ਤੇ ਵਾਪਸ ਚਲੇ ਜਾਣ, ਤਾਂ ਕਿ ਆਮ ਜਿਹੜੇ ਪੇਸ਼ੈਂਟ ਬੈਠੇ ਕਲੀਨਿਕਾਂ ਦੇ ਵਿੱਚ ਇੱਕ ਦੂਜੇ ਨੂੰ ਐਕਸਪੋਜ਼ਰ ਘੱਟੋ ਘੱਟ ਮਿਲੇ। ਤੇ ਬਾਕੀ ਅਸੀਂ ਜਿਹੜੇ ਮੇਨ ਸਪੈਸ਼ਲਿਸਟ ਨੇ ਵੀ ਟੈਲੀ ਹੈਲਥ ਦੇ ਥਰੂ ਸ਼ੁਰੂ ਕਰ ਦਿੱਤਾ ਹੈਗਾ, ਤੇ ਇਹ ਮੇਨ ਚੀਜ਼ਾਂ ਹੈਗੀਆਂ ਨੇ ਟੈਲੀ ਹੈਲਥ ਵਾਸਤੇ ਕਿ ਮੇਨ ਫੋਨ ਦੇ ਉੱਤੇ ਜਾਂ ਵੀਡੀਓ ਕਾਨਫਰੰਸ ਦੇ ਉੱਤੇ ਹਰ ਚੀਜ਼ ਲੋੜ ਹੋਏਗੀ
ਠੀਕ। ਤੇ ਜਿਵੇਂ ਤੁਸੀਂ ਦੱਸਿਆ ਕਿ ਜੀ ਜੀ ਜਿਵੇਂ ਤੁਸੀਂ ਦੱਸਿਆ ਕਿ ਕੰਸਲਟੇਸ਼ਨ ਜਿਹੜੀ ਆ ਫੋਨ ਦੇ ਉੱਤੇ ਹੀ ਦਿੱਤੀ ਜਾ ਸਕੇਗੀ, ਔਰ ਇਹਦੇ ਨਾਲ ਜਿਹੜੀਆਂ ਦਵਾਈਆਂ ਦੀ ਜਿਹੜੀ ਵਰਤੋਂ ਹੋਣੀ ਆ ਜਾਂ ਲੋੜ ਹੋਏਗੀ ਉਹ ਵੀ ਕੀ ਫੋਨ ਦੇ ਉੱਤੇ ਹੀ ਦੱਸਿਆ ਜਾਊਗਾ, ਔਰ ਉਹ ਸਾਰੀ ਜਿਹੜੀ ਸੁਵਿਧਾ ਆ ਉਹ ਆਨਲਾਈਨ ਹੀ ਕੰਮ ਕਰੇਗੀ। ਪ੍ਰਿਸਕ੍ਰਿਪਸ਼ਨ ਜਿਵੇਂ
ਪ੍ਰਿਸਕ੍ਰਿਪਸ਼ਨ ਦੀ ਲੋੜ ਹੈ, ਰੈਫਰੈਂਸ ਜਿਹੜੀ ਤਾਂ ਉਹਨਾਂ ਨੂੰ ਆਲਰੇਡੀ ਚੱਲਦਾ ਹੀ ਹੈ, ਫਿਰ ਉਹ ਫੋਨ ਕਰਕੇ ਆਪਣੇ ਨੂੰ ਰਿਸੈਪਸ਼ਨ ਨੂੰ ਦੱਸ ਸਕਦੇ ਹੋ ਜਾਂ ਡਾਕਟਰ ਨੂੰ ਦੱਸ ਸਕਦੇ ਹੋ
ਜਾਂ
ਫੋਨ ਤੋਂ ਗੱਲ ਕਰੋਗੇ ਉਹ ਲਿਖ ਦੇਗਾ, ਉਹ ਉੱਥੇ ਆ ਕੇ ਜਾਂ ਤੁਸੀਂ ਫਰੰਟ ਬੈਕ ਤੋਂ ਆ ਕੇ ਚੱਕ ਕੇ ਲੈ ਜਾਓ ਜਾਂ ਫੈਕਸ ਨੰਬਰ ਕੈਮਿਸਟ ਦਾ ਦੇ ਦਿਓ ਉੱਥੇ ਫੈਕਸ ਕਰ ਦਿੱਤੀਆਂ ਜਾਂਦੀਆਂ, ਜਾਂ ਕਿਸੇ ਦੇ ਬਲੱਡ ਟੈਸਟ ਹੈ ਬਲੱਡ ਰਿਜ਼ਲਟ ਹੈ ਤੁਹਾਨੂੰ ਬਲੱਡ ਰਿਜ਼ਲਟ ਵਾਸਤੇ ਆਉਣ ਦੀ ਲੋੜ ਨਹੀਂ ਹੈ, ਡਾਕਟਰ ਖੁਦ ਰਿੰਗ ਕਰਕੇ ਤੁਹਾਨੂੰ ਰਿਜ਼ਲਟ ਦੱਸ ਦੇਣਗੇ, ਜਾਂ ਤੁਸੀਂ ਰਿਜ਼ਲਟ ਪੁੱਛ ਲਓ ਕਿ ਮੈਂ ਡਾਕਟਰ ਨਾਲ ਇਸ ਪੱਖੋਂ ਗੱਲ ਕਰਨੀ ਹੈ
ਜੀ,
ਤੇ ਉਹ ਫਿਰ ਤੁਹਾਨੂੰ ਜੇ ਪੈਥੋਲੋਜੀ ਫਾਰਮ ਜਾਂ ਰੇਡੀਓਲੋਜੀ ਫਾਰਮ ਪ੍ਰਿੰਟ ਆਊਟ ਕਰਕੇ ਜਾਂ ਫਰੰਟ ਡੈਸਕ ਤੇ ਰੱਖ ਦੇਣਗੇ, ਆ ਇੱਥੇ ਚੱਕੋ ਤੇ ਤੱਕ ਇੱਥੇ ਵੇਟ ਨਾ ਹੋਵੇ, ਜਾਂ ਤੁਹਾਨੂੰ ਪੋਸਟ ਕਰ ਦਿੱਤੇ ਜਾਣਗੇ ਜਾਂ ਫੈਕਸ ਕਰ ਦਿੱਤੇ ਜਾਣਗੇ। ਮੇਨ ਪਰਪਸ ਇਹ ਹੈ ਕਿ ਆਪਣਾ ਘੱਟੋ ਘੱਟ ਐਕਸਪੋਜ਼ਰ ਹੋਵੇ ਬਾਹਰ।
ਜੀ ਜੀ ਬਿਲਕੁਲ,
ਤਾਂ ਕਿ ਹਾਂਜੀ
ਜੀ ਡਾਕਟਰ ਸਾਹਿਬ ਇਸ ਸਥਿਤੀ ਚ ਹੋਰ ਸਿਹਤ ਵਿਭਾਗ ਵੱਲੋਂ ਜਿਹੜੀਆਂ ਸੁਵਿਧਾਵਾਂ ਦੀ ਵਿਵਸਥਾ ਕੀਤੀ ਗਈ ਹੈ ਜੇ ਉਹਨਾਂ ਦੇ ਬਾਰੇ ਤੁਸੀਂ ਕੁਝ ਦੱਸਣਾ ਚਾਹੋ।
ਮੇਨ ਤਾਂ ਸੇਮ ਚੀਜ਼ਾਂ ਹੈਗੀਆਂ ਕਿ ਆਪਣਾ ਕਾਮਨ ਸੈਂਸ ਤੋਂ ਬਾਅਦ ਆ ਜਾਂਦੀ ਹੈ ਕਿ ਆਪਣਾ ਇੱਕ ਤਾਂ ਮੈਂਟਲ ਹੈਲਥ ਦੇ ਇਸ਼ੂ ਅੱਗੇ ਆਉਣੇ ਹੈ, ਇੱਕ ਥੋੜੇ ਡੋਮੈਸਟਿਕ ਵਾਲੇ ਉੱਤੇ ਵੀ ਆਉਣੇ ਹੈ, ਰੋਡ ਇਹੋ ਜਿਹੀਆਂ ਚੀਜ਼ਾਂ ਥੋੜੀਆਂ ਅੱਗੇ ਆਉਣੀਆਂ। ਹੋਸਪਿਟਲਸ ਨੇ ਆਪਣੇ ਵੱਲੋਂ ਜੋ ਗਵਰਨਮੈਂਟ ਸਰਕਾਰਾਂ ਕਰ ਸਕਦੀਆਂ ਉਹਨਾਂ ਨੇ COVID-19 ਕਲੀਨਿਕਸ ਹੋਸਪਿਟਲ ਦੇ ਵਿੱਚ ਖੋਲੀਆਂ ਗਈਆਂ ਨੇ ਜਾਂ ਫੀਵਰ ਕਲੀਨਿਕਸ ਖੋਲੀਆਂ ਗਈਆਂ, ਤੇ ਜ਼ਿਆਦਾਤਰ ਇਸ ਟਾਈਮ ਜੋ ਕ੍ਰਾਈਟੇਰੀਆ ਯੂਜ ਹੋ ਰਿਹਾ ਜਿਹੜੇ ਲੋਕੀ ਆਮ ਪੈਨਿਕ ਹੋ ਰਿਹਾ ਪੈਨਿਕ ਦੀ ਲੋੜ ਨਹੀਂ, ਕ੍ਰਾਈਟੇਰੀਆ ਹਜੇ ਜਿੰਨੇ ਵੀ ਜ਼ਿਆਦਾ ਕੇਸਿਸ ਆਏ ਆ ਸਾਰੇ ਜਿਹੜੇ ਓਵਰਸੀਜ਼ ਟ੍ਰੈਵਲ ਹੋ ਕੇ ਆਏ ਨਾ ਉੱਥੋਂ ਹੋਏ ਨੇ, ਤੇ ਜ਼ਿਆਦਾ ਪ੍ਰੋਜੈਕਟ ਜਿਹੜੇ ਹੁਣ ਸ਼ਿਫਟ ਆ ਰਹੇ ਨੇ ਕ੍ਰੂਜ਼ ਆ ਰਹੇ ਨੇ ਜਾਂ ਏਅਰ ਟ੍ਰੈਵਲ ਜ਼ਿਆਦਾ ਉੱਥੋਂ ਹੋਏ ਨੇ, ਤੇ ਉਹਦੇ ਵਿੱਚ ਇਹ ਹੈ ਕਿ ਕ੍ਰਾਈਟੇਰੀਆ ਫਿਰ ਜਿਹੜੇ ਸਵਾਬ ਕਰਨ ਦਾ ਹਰ ਕੋਈ ਕਹਿੰਦਾ ਮੇਰੇ ਕੋਲ ਆ ਜਾਓ ਸਵਾਬ ਕਰਨਾ ਜੀ ਟੈਸਟ ਕਰਨਾ, ਜਦੋਂ ਹੋਸਪਿਟਲ ਵੀ ਜਾਂਦੇ ਨੇ ਉਹ ਵੀ ਇਹੀ ਐਡਵਾਈਸ ਕਰਦੇ ਨੇ ਕਿ ਨਹੀਂ ਤੁਸੀਂ ਠੀਕ ਹੋ ਤੁਹਾਨੂੰ ਨੀ, ਉਹ ਫਿਰ ਦੁਬਾਰਾ ਫਿਰ ਜੀਪੀ ਕੋਲ ਆ ਜਾਂਦੇ ਨੇ
ਜੀ,
ਵਾਰ ਵਾਰ ਉਹਦੇ ਨਾਲ ਕੋਈ ਫਾਇਦਾ ਨਹੀਂ ਹੈ। ਕ੍ਰਾਈਟੇਰੀਆ ਮੈਂ ਇਹ ਦੱਸਣਾ ਚਾਹੁੰਦਾ ਹਾਲ ਦੀ ਘੜੀ ਕ੍ਰਾਈਟੇਰੀਆ ਹੈ ਕਿ ਜਿਹੜੇ ਓਵਰਸੀਜ਼ ਤੋਂ ਆਏ ਉਹ ਆਪਣੇ ਆਪ ਨੂੰ ਆਈਸੋਲੇਟ ਕਰਨ 2 ਹਫ਼ਤੇ ਵਾਸਤੇ, ਜੇ ਉਹਨਾਂ ਨੂੰ ਕੁਛ ਸਿਮਟਮਸ ਹੁੰਦੇ ਆ ਫਿਰ ਕੰਟੈਕਟ ਕਰਨ ਫੋਨ ਤੇ ਜਿਹੜੇ ਡਿਪਾਰਟਮੈਂਟ ਹੈ, ਹੈਲਥ ਲਾਈਨ ਵੀ ਹੈਗੀ ਹੈ 18 ਉਹਨਾਂ ਦਾ ਨੰਬਰ ਹੈਗਾ 1800-6750-6598 ਜਾਂ ਵੈਬਸਾਈਟ ਵੀ ਉਹਨਾਂ ਦੀ ਖੋਲੀ ਹੋਈ ਹੈ
ਜੀ
www.dhhs.vic.gov.au, ਇੱਥੋਂ ਵੀ ਇਨਫੋਰਮੇਸ਼ਨ ਲੈ ਸਕਦੇ ਨੇ। ਮੇਨ ਚੀਜ਼ ਹੈ ਕਿ ਆਪਣੇ ਆਪ ਨੂੰ ਜੋ ਗਵਰਨਮੈਂਟ ਕਹਿੰਦੀ ਹੈ 2 ਹਫ਼ਤੇ ਕੈਦ ਆਈਸੋਲੇਟ ਕਰਨਾ, ਇਹਦਾ ਮਤਲਬ ਆਈਸੋਲੇਟ ਕਰਨਾ। ਦੂਜਾ ਬੰਦਾ ਕਿਸੇ ਕੋਲ ਖਾਣਾ ਪਾਣੀ ਨਹੀਂ ਹੋ ਸਕਦਾ, ਜਿਹੜਾ ਇੱਕਦਮ ਓਵਰਸੀਜ਼ ਆਇਆ ਉਹਦੇ ਫੈਮਿਲੀ ਫੈਰ ਤੋਂ ਕੁਛ ਹੈ ਉਹ ਬਾਹਰ ਰੱਖ ਜਾਣ, ਇਹੀ ਥੋੜੀ ਜਿਹੀ ਸੇਵਾਵਾਂ ਹੈਗੀਆਂ ਨੇ ਜੇ ਕਰ ਸਕਦੇ ਆ, ਪਰ ਬਾਹਰ ਬਿਲਕੁਲ ਨਿਕਲੋ। ਜੇ ਬਾਈ ਚਾਂਸ ਤੁਹਾਨੂੰ ਕੁਛ ਨਿਕਲਦਾ ਤੁਸੀਂ ਡਾਕਟਰ ਨੂੰ ਵੀ ਐਕਸਪੋਜ਼ ਕਰਦੇ ਹੋ, ਆਲੇ ਦੁਆਲੇ ਜਿਹੜੇ ਬਜੁਰਗ ਪੇਸ਼ੈਂਟ ਉੱਥੇ ਬੈਠੇ ਹੋ ਉਹਨਾਂ ਨੂੰ ਐਕਸਪੋਜ਼ ਕਰਦੇ ਹੋ
ਤੇ
ਕਲੀਨਿਕ ਵੀ ਬੰਦ ਹੋ ਜਾਏਗੀ, ਫਿਰ ਇਹ ਚੀਜ਼ਾਂ ਨੂੰ ਹਰ ਕੋਈ ਆਪਣੀ ਜਿੰਮੇਵਾਰੀ ਸਮਝੇ, ਇਹ ਸਿਰਫ ਕਾਮਨ ਸੈਂਸ ਤੇ ਆ ਜਾਂਦੀ ਹੈਗੀ ਹੈ, ਇਹ ਪ੍ਰੈਕਟੀਕਲੀ ਆ ਜਾਂਦੀ ਹੈ। ਹੁਣ ਪ੍ਰੈਕਟੀਕਲ ਕਰਨ ਦੀ ਲੋੜ ਹੈਗੀ ਹੈ
ਕਿ
ਸੋਚਣ ਦੇ ਥੋੜਾ ਦਿਮਾਗ ਲਾਉਣ ਦੀ ਲੋੜ ਹੈ, ਜ਼ਿਆਦਾ ਦਿਮਾਗ ਲਾਉਣ ਦੀ ਵੀ ਲੋੜ ਨਹੀਂ।
ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ ਅਖੀਰ ਦੇ ਵਿੱਚ ਤੁਸੀਂ ਕੋਈ ਹੋਰ ਮੈਸੇਜ ਆਪਣੇ ਵੱਲੋਂ ਦੇਣਾ ਚਾਹੁੰਦੇ ਹੋਵੋ ਸਾਡੇ ਸਰੋਤਿਆਂ ਨੂੰ?
ਬੇਸਿਕ ਤਾਂ ਇਹੀ ਹੈ ਕਿ ਜਿਹੜੀ ਸਰਕਾਰਾਂ ਜਿੱਥੇ ਜਿੱਥੇ ਸਰਕਾਰਾਂ ਹੈਗੀਆਂ ਉਹਨਾਂ ਦਾ ਕਹਿਣਾ ਮਾਨੋ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਕਹੀ ਹੈ, ਆਈਸੋਲੇਸ਼ਨ ਚ ਰਹੋ। ਬਾਕੀ ਤਾਂ ਹੁਣ ਜਿਹੜੇ ਸਾਨੂੰ ਗੁਰਮਤ ਦੇ ਹਿਸਾਬ ਨਾਲ ਜਿਹੜੇ ਸਿਧਾਂਤ ਮਿਲੇ ਹੋਏ ਨੇ ਕਿ ਕਿਰਤ ਕਰੋ ਨਾ ਜਗੋ ਬਣ ਚੁੱਕੋ, ਉਹ ਤੁਸੀਂ ਘਰ ਬੈਠ ਕੇ ਹੁਣ ਕਰ ਸਕਦੇ ਹੋ। ਕਿਰਤ ਵੀ ਤੁਸੀਂ ਘਰ ਬੈਠ ਕੇ ਕਰ ਸਕਦੇ, ਇਹੀ ਵੱਡੀ ਕਿਰਤ ਹੈ ਕਿ ਤੁਸੀਂ ਬਾਹਰ ਨਾ ਨਿਕਲੋ। ਨਾਮ ਜਪ ਉਹਨਾਂ ਵੀ ਹਿਸਾਬ ਕਿਤਾਬ ਇਹੀ ਹੈ ਕਿ ਤੁਸੀਂ ਘਰ ਰਹਿ ਕੇ ਵੀ ਕਰ ਸਕਦੇ ਹੋ। ਜਿਵੇਂ ਕਿਹਾ ਗਿਆ ਕਿ ਰੋਮ ਰੋਮ ਰਵਿਆ ਹਰ ਨਾਮ, ਗੁਰਮੁਖ ਰੋਮ ਰੋਮ ਹਰ ਧਿਆਵੇ, ਉਹ ਹੁਣ ਤੁਹਾਨੂੰ ਬਾਹਰ ਗੁਰਦੁਆਰੇ ਦੀ ਜਾਣ ਦੀ ਲੋੜ ਨੀ ਹੈ, ਘਰ ਬੈਠ ਕੇ ਕਰ ਸਕਦੇ ਹੋ। ਵਣ ਸਕਣ ਦਾ ਵੀ ਇਹੀ ਹੈ, ਕੋਈ ਬਾਹਰੋਂ ਆਇਆ ਜਿਵੇਂ ਪਹਿਲਾਂ ਦੱਸਿਆ, ਉਹਦਾ ਰਾਸ਼ਨ ਪਾਣੀ ਉਹਦੇ ਮੋਢੇ ਤੇ ਰੱਖ ਦਿਓ, ਫੋਨ ਤੇ ਗੱਲਾਂ ਹੁੰਦੀਆਂ ਨੇ, ਜਿਹਨੂੰ ਲੋੜ ਹੈ ਉਹ ਜਾ ਕੇ ਆਪਣੇ ਘਰ ਨਾਲ 10 ਬੰਦੇ ਬੁਲਾਓ, ਉਹ ਰੂਲ ਦੇ ਅਗੇਂਸਟ ਹੈ, ਤੁਸੀਂ ਮਦਦ ਬਾਹਰ ਜਾ ਕੇ ਕਰ ਦਿਓ, ਉਸ ਤਰੀਕੇ ਦਾ ਵਣ ਛਕਣਾ ਕਰ ਲੋ। ਬਾਕੀ ਘਰ ਬੈਠਣਾ ਹੀ ਇਸ ਟਾਈਮ ਮਨੁੱਖਤਾ ਦੀ ਵੱਡੀ ਸੇਵਾ ਇਹੀ ਹੈ, ਘਰ ਬੈਠੋ ਬਾਹਰ ਨਾ ਨਿਕਲੋ, ਤੇ ਇਹੀ ਕਹਿਣਾ ਚਾਹੁੰਦਾ ਹੈ ਜੀ। ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ।
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਵਿਸ਼ੇਸ਼ ਸਮਾਂ ਕੱਢਿਆ ਔਰ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਸਾਰੀ ਉਸਾਰੂ ਗੱਲਬਾਤ ਕੀਤੀ ਹੈ। ਮੈਨੂੰ ਲੱਗਦਾ ਕਿ ਸਾਡੇ ਸੁਣਨ ਵਾਲੇ ਇਸ ਗੱਲਬਾਤ ਦਾ ਫਾਇਦਾ ਜਿਹੜਾ ਉਹ ਜ਼ਰੂਰ ਲੈਣਗੇ, ਔਰ ਜਿਵੇਂ ਤੁਸੀਂ ਕਿਹਾ ਕਿ ਪੋਜ਼ਿਟਿਵ ਜਿਹੜੀ ਸੋਚ ਆ ਉਹ ਬਣਾਉਣੀ ਬਹੁਤ ਜ਼ਰੂਰੀ ਹੈ ਇਸ ਵੇਲੇ, ਔਰ ਉਮੀਦ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਚਾਹੁੰਦੇ ਹਾਂ ਕਿ ਬਦਲਾਵ ਅਸੀਂ ਲਿਆਉਣਾ ਹੈ ਤਾਂ ਉਹ ਬਦਲਾਵ ਜਿਹੜਾ ਉਹ ਸਾਡੀ ਉਸਾਰੂ ਸੋਚ ਦੇ ਨਾਲ, ਸਕਾਰਾਤਮਕ ਪੋਜ਼ਿਟਿਵ ਸੋਚ ਦੇ ਨਾਲ ਹੀ ਆਉਣਾ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।
ਧੰਨਵਾਦ ਅਖੀਰ, ਮੈਂ ਵੀ ਆਪਣਾ ਹਰਮਨ ਰੇਡੀਓ ਦਾ ਧੰਨਵਾਦ ਕਰਦਾ ਜਿਸ ਨੂੰ ਮੈਨੂੰ ਇਸ ਯੋਗਤਾ ਸੀ ਪਰ ਆਪਣੇ ਵਿਚਾਰ ਰੱਖਣ ਦਾ, ਸਰੋਤਿਆਂ ਵਿਚ ਰੱਖਣ ਦਾ ਮੌਕਾ ਬਖਸ਼ਿਆ। ਧੰਨਵਾਦ ਆਪ ਸਭ ਜੀ ਦਾ
ਜੀ, ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਇਹ ਸਨ ਡਾਕਟਰ ਨਵਜੋਤ ਸਿੰਘ ਵਾਲੀਆ ਜਿਹੜੇ ਕਿ ਇੱਕ ਜੀਪੀ ਵਜੋਂ ਸੇਵਾਵਾਂ ਨਿਭਾ ਰਹੇ ਨੇ ਪਿਛਲੇ 23 ਸਾਲਾਂ ਤੋਂ ਮੈਲਬਨ ਦੇ ਵਿਚ। ਔਰ ਜਿਵੇਂ ਕਿ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕੋਰੋਨਾ ਵਾਇਰਸ ਦੇ ਸ਼ੁਰੂਆਤ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਗੱਲ, ਔਰ ਹਰ ਮੀਡੀਆ ਚੈਨਲ ਦੇ ਉੱਤੇ ਹਰ ਅਖਬਾਰ ਇਸ ਵੇਲੇ ਕੋਰੋਨਾ ਵਾਇਰਸ ਦੇ ਬਾਰੇ ਚ ਜਾਣਕਾਰੀ ਜਿਹੜੀ ਉਹ ਪ੍ਰਦਾਨ ਕਰ ਰਿਹਾ। ਇਸ ਦੇ ਚੱਲਦੇ ਬਹੁਤ ਤਰ੍ਹਾਂ ਦਾ ਸਟ੍ਰੈਸ ਬਣਿਆ ਹੋਇਆ, ਕਿਉਂਕਿ ਕੋਰੋਨਾ ਵਾਇਰਸ ਦੇ ਬਾਰੇ ਤਾਂ ਅਸੀਂ ਬਹੁਤ ਸਾਰੀ ਜਾਣਕਾਰੀ ਇਕੱਠੀ ਕਰ ਲਈ, ਵਾਇਰਸ ਕਿੱਥੋਂ ਆਇਆ, ਇਹਦੇ ਪਿੱਛੇ ਕੀ ਕਿਹੜੀਆਂ ਤਾਕਤਾਂ ਜਿਹੜੀਆਂ ਉਹ ਕਾਰਜਸ਼ੀਲ ਰਹੀਆਂ ਆ, ਹਨਾ, ਜਿਹੜਾ ਵਿੱਤੀ ਪੱਧਰ ਦੇ ਉੱਤੇ ਇਹਨੇ ਕਿੰਨੇ ਘਾਟੇ ਜਿਹੜੇ ਉਹ ਦੇਸ਼ਾਂ ਨੂੰ ਪਾਏ ਆ, ਇਕਨੋਮੀਜ਼ ਜਿਹੜੀਆਂ ਉਹ ਕਿੱਦਾਂ ਡਾਊਨ ਚਲੇ ਗਈਆਂ, ਪਰ ਜਿਹੜਾ ਸਿੱਧਾ ਅਸਰ ਆ ਉਹ ਮਨੁੱਖਾਂ ਦੇ ਉੱਤੇ ਹੋ ਰਿਹਾ। ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਡਾਕਟਰੀ ਦੇ ਕਿੱਤੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਵੀ ਜਿਹੜਾ ਇੱਕ ਪ੍ਰੈਸ਼ਰ ਆ ਉਹ ਬਣਿਆ ਹੋਇਆ, ਨਰਸਾਂ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ, ਜਿਹੜੇ ਸੁਪਰ ਮਾਰਕੀਟ ਦੇ ਵਰਕਰ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ, ਕਿਉਂਕਿ ਉਹ ਹਰ ਰੋਜ਼ ਉਹਨਾਂ ਲੋਕਾਂ ਦੇ ਨਾਲ ਡੀਲ ਕਰ ਰਹੇ ਆ, ਹਨਾ। ਸੋ ਇਸ ਪ੍ਰੈਸ਼ਰ ਦੇ ਚੱਲਦਿਆਂ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਇਸ ਦੇ ਪ੍ਰਭਾਵ ਤੋਂ ਮੁਕਤ ਕਰਨਾ ਆ, ਔਰ ਇਸ ਪ੍ਰੈਸ਼ਰ ਤੋਂ ਕਿਸ ਤਰ੍ਹਾਂ ਅਸੀਂ ਮੁਕਤ ਰਹਿਣਾ ਆ, ਇਹਦੇ ਬਾਰੇ ਗੱਲਬਾਤ ਕਰਨੀ ਜਿਹੜੀ ਉਹ ਬਹੁਤ ਜ਼ਰੂਰੀ ਸੀ। ਸੋ ਡਾਕਟਰ ਸਾਹਿਬ ਦੇ ਨਾਲ ਇਸੇ ਕਰਕੇ ਅੱਜ ਅਸੀਂ ਇਸੇ ਗੱਲ ਦੇ ਉੱਤੇ ਜਿਹੜੀ ਵਿਸ਼ੇਸ਼ ਚਰਚਾ ਆ ਉਹ ਕੀਤੀ ਆ ਕਿ ਇਸ ਸਾਰੇ ਮਾਹੌਲ ਦੇ ਚੱਲਦਿਆਂ, ਇਸ ਸਥਿਤੀ ਦੇ ਚੱਲਦਿਆਂ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਕੇ ਵੀ ਰੱਖਣਾ ਹੈ, ਔਰ ਇਹ ਜਿਹੜੇ ਮੈਂਟਲ ਹੈਲਥ ਇਸ਼ੂਜ਼ ਨੇ ਜਾਂ ਫਿਰ ਇਹ ਸਟ੍ਰੈਸ ਆ, ਐਂਗਜ਼ਾਇਟੀ ਆ, ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਕੇ ਅਸੀਂ ਕਿਵੇਂ ਰਹਿਣਾ। ਔਰ ਜਿਵੇਂ ਕਿ ਡਾਕਟਰ ਸਾਹਿਬ ਨੇ ਵੀ ਸਾਨੂੰ ਦੱਸਿਆ ਕਿ ਅਸੀਂ ਜਿਹੜੀ ਇਹ ਐਂਗਜ਼ਾਇਟੀ ਆ ਜਾਂ ਸਟ੍ਰੈਸ ਆ ਇਹ ਸੋਚ ਕੇ ਚੱਲੀਏ ਕਿ ਇਹ ਜਿੱਦਾਂ ਦੇ ਹਾਲਾਤ ਆ, ਜਿੱਦਾਂ ਦਾ ਮਾਹੌਲ ਆ, ਉਹਦੇ ਹਿਸਾਬ ਦੇ ਨਾਲ ਇਹ ਸਭ ਕੁਝ ਬਣਨਾ ਹੀ ਬਣਨਾ, ਪਰ ਇਸ ਸਭ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜ਼ਰੂਰੀ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਆ ਉਹਨਾਂ ਦੇ ਵਿੱਚ ਮਸ਼ਰੂਫ ਕਰ ਲਈਏ, ਉਹਨਾਂ ਦੇ ਵਿੱਚ ਆਪਣੇ ਆਪ ਨੂੰ ਰੁਝਾ ਲਈਏ, ਔਰ ਸਾਡੇ ਜਿਹੜੇ ਰੁਝੇਵੇਂ ਆ ਉਹ ਇਸ ਤਰ੍ਹਾਂ ਦੇ ਹੋਣ ਕਿ ਜਿਹੜੇ ਸਾਡੀਆਂ ਰੁਚੀਆਂ ਦੇ ਨਾਲ ਵੀ ਜੁੜੇ ਹੋਣ, ਹਨਾ। ਤੇ ਜੇਕਰ ਤੁਸੀਂ ਕਲਾਤਮਕ ਸੋਚ ਰੱਖਦੇ ਆ, ਤੁਸੀਂ ਆਪਣੀ ਕਲਾ ਦੇ ਨਾਲ ਜੁੜੇ ਹੋਏ ਹੋ, ਕਲਾ ਦੇ ਨਾਲ ਜਿਹੜੀਆਂ ਚੀਜ਼ਾਂ ਕਰ ਸਕਦੇ ਹੋ, ਕਲਾ ਕਿਰਤਾਂ ਜਿਹੜੀਆਂ ਤੁਸੀਂ ਬਣਾ ਸਕਦੇ ਹੋ, ਬਣਾਓ ਜ਼ਰੂਰ, ਸਮਾਂ ਕੱਢੋ ਜ਼ਰੂਰ ਆਪਣੇ ਦੇ ਲਈ, ਕਿਉਂਕਿ ਤੁਹਾਡੇ ਕੋਲ ਆਪਣੇ ਲਈ ਸਮਾਂ। ਔਰ ਨਾਲ ਹੀ ਨਾਲ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਇਸ ਵੇਲੇ ਬਹੁਤ ਸਮਾਂ ਤੁਹਾਡੇ ਕੋਲ, ਜੇਕਰ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ, ਘਰ ਦੇ ਵਿੱਚ ਬੈਠ ਕੇ ਤੁਸੀਂ ਮੈਡੀਟੇਸ਼ਨ ਕਰੋ, ਗੁਰਬਾਣੀ ਪੜ੍ਹੋ, ਔਰ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰੋ। ਤੇ ਲਓ ਜੀ, ਇਸ ਗੱਲਬਾਤ ਤੋਂ ਬਾਅਦ ਅੱਗੇ ਇੱਕ ਹੋਰ ਮਹਿਮਾਨ ਜਿਹੜੇ ਕਿ ਸਾਡੇ ਨਾਲ ਨਿਊਯਾਰਕ ਤੋਂ ਜੁੜਨ ਜਾ ਰਹੇ ਨੇ, ਬਹੁਤ ਜਲਦੀ ਉਹਨਾਂ ਨੂੰ ਲੈ ਕੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਆਉਂਦੇ ਹਾਂ ਵਾਪਸ। ਇਸ ਵੇਲੇ ਇੱਕ ਗੀਤ ਜਿਹੜਾ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ। ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅਗਲੇ ਮਹਿਮਾਨ ਧੀਰਜ ਕੁਮਾਰ ਜਿਹੜੇ ਕਿ ਨਿਊਯਾਰਕ ਤੋਂ ਸਾਡੇ ਨਾਲ ਜੁੜਨਗੇ, ਔਰ ਉੱਥੋਂ ਦੀ ਜਿਹੜੀ ਜਾਣਕਾਰੀ ਹੈ ਉਹ ਉੱਥੋਂ ਦੀ ਸਥਿਤੀ, ਉੱਥੋਂ ਦਾ ਮਾਹੌਲ ਜਿਹੜਾ ਆ ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਡੇ ਨਾਲ ਸਾਂਝੀ ਕਰਨਗੇ। ਫਿਲਹਾਲ ਇੱਕ ਗੀਤ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਫੇਸਬੁੱਕ ਤੇ ਸ਼ਾਇਦ ਇਹ ਗੀਤ ਜਿਹੜਾ ਉਹ ਨਹੀਂ ਜਾ ਸਕੇਗਾ ਕਾਪੀ ਰਾਈਟਸ ਦੇ ਕਾਰਨ, ਪਰ ਅਸੀਂ ਫੇਸਬੁੱਕ ਦੇ ਉੱਤੇ ਦੁਬਾਰਾ ਆਪਣੇ ਨਵੇਂ ਮਹਿਮਾਨ ਦੇ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਜਲਦੀ।
अपने बिजनेस की तरक्की ले तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
रंग बिरंगी दुनिया सारी पर मूल ये तेरा रंग साई तू ही रांझे दा तख्त हजार सलेटी दा चंग साई तू हीर सलेटी दा चंग साई
जी दोस्तों बाबा बेली दी आवाज़ दे विच गीत तुसी सुने और गीत तो बाद एक बार फिर स्वागत करदे हां। इस तो पहला भी कुछ गीत जड़े असीं थोड़ी नजर कीते सी प्रोग्राम तुसी इस वेले सुन रहे हो लहरा मॉर्निंग शो साडा जड़ा कि तुसी हर रोज सुनदे हो सवेरे 8 बजे तो 10 बजे तक। ते अज दे प्रोग्राम दे विच तुहाडे लई असीं खास मेहमाना नूं भी हाजिर कर रहे हां और खास मेहमाना दे नाल जड़ा साडा जुड़न दा ਮਕਸਦ ਇਹੀ ਆ ਕਿ ਅਸੀਂ ਚੁਕੰਨੇ ਰਹੀਏ, ਚੌਕਸ ਰਹੀਏ, ਸੁਚੇਤ ਰਹੀਏ ਕੋਰੋਨਾ ਵਾਇਰਸ ਦੇ ਕਾਰਨ ਜਿਸ ਹੱਦ ਤੱਕ ਜਿਹੜੇ ਲੋਕ ਆ ਉਹ ਪ੍ਰਭਾਵਿਤ ਹੋਏ ਆ, ਔਰ ਬਹੁਤ ਸਾਰੀਆਂ ਹਦਾਇਤਾਂ ਸਰਕਾਰਾਂ ਵੱਲੋਂ ਜਿਹੜੀਆਂ ਜਾਰੀ ਕੀਤੀਆਂ ਜਾ ਚੁੱਕੀਆਂ, ਔਰ ਉਹਨਾਂ ਹਦਾਇਤਾਂ ਨੂੰ ਅਸੀਂ ਅਜੇ ਤੱਕ ਸੀਰੀਅਸ ਹੋ ਕੇ ਮੰਨਣ ਦੇ ਲਈ ਤਿਆਰ ਨਹੀਂ ਆ, ਗੰਭੀਰ ਨਹੀਂ ਹੋ ਰਹੇ, ਔਰ ਇਸੇ ਕਾਰਨ ਸਰਕਾਰਾਂ ਨੂੰ ਹੋਰ ਨਵੇਂ ਜਿਹੜੇ ਸਟੈਪ ਨਵੇਂ ਕਦਮ ਜਿਹੜੇ ਆ ਉਹ ਚੁੱਕਣੇ ਪੈ ਰਹੇ ਆ ਕਿ ਉਹ ਹਦਾਇਤਾਂ ਜਿਹੜੀਆਂ ਸਖ਼ਤੀ ਦੇ ਨਾਲ ਸਾਡੇ ਉੱਤੇ ਲਾਗੂ ਕੀਤੀਆਂ ਜਾ ਸਕਣ। ਸੋ ਜਿਹੜੀ ਸਟੇਜ 3 ਦਾ ਲਾਕਡਾਊਨ ਆਸਟ੍ਰੇਲੀਆ ਦੇ ਵਿੱਚ ਹੋਇਆ, ਉਸ ਲਾਕਡਾਊਨ ਦੇ ਵਿੱਚ ਹੁਣ 2 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਰੋਕ ਲਗਾ ਦਿੱਤੀ ਗਈ, ਔਰ ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਨੂੰ $1,600 ਦਾ ਜਿਹੜਾ ਜੁਰਮਾਨਾ ਆ ਉਹ ਦੇਣਾ ਪਵੇਗਾ ਔਨ ਦੀ ਸਪੋਟ, ਯਾਨੀ ਕਿ ਮੌਕੇ ਤੇ। ਸੋ ਇਸ ਕਰਕੇ ਹੁਣ ਜ਼ਰੂਰੀ ਬਣਾਈਏ ਕਿ ਜੇਕਰ ਲੋੜ ਨਹੀਂ ਆ ਤਾਂ ਬਿਨਾਂ ਲੋੜ ਤੋਂ ਅਸੀਂ ਬਾਹਰ ਨਾ ਨਿਕਲੀਏ। ਜ਼ਰੂਰੀ ਜਿਹੜੀਆਂ ਲੋੜਾਂ ਉਹ ਇਹੀ ਆ ਕਿ ਸਿਰਫ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਲੈਣ ਜਾ ਸਕਦੇ ਹੋ, ਦਵਾਈ ਜਾਂ ਫਿਰ ਡਾਕਟਰ ਦੀ ਜਿਹੜੀ ਸਹੂਲਤ ਆ ਉਹ ਤੁਸੀਂ ਵਰਤ ਸਕਦੇ ਹੋ, ਪਰ ਉਹ ਵੀ ਬਹੁਤ ਜ਼ਿਆਦਾ ਜੇਕਰ ਤੁਹਾਨੂੰ ਲੋੜ ਬਣਦੀ ਹੈ। ਪਰ ਇਸ ਤੋਂ ਇਲਾਵਾ ਕਿਸੇ ਵੀ ਹੋਰ ਜ਼ਰੂਰਤ ਦੇ ਲਈ ਤੁਹਾਨੂੰ ਜਿਹੜਾ ਬਾਹਰ ਨਿਕਲਣਾ ਉਹ ਅਲਾਊਡ ਨਹੀਂ ਆ। ਸੋ ਇਸ ਸਭ ਦੇ ਚੱਲਦਿਆਂ ਅਸੀਂ ਦੇਖ ਰਹੇ ਹਾਂ ਕਿ ਦੁਨੀਆਂ ਭਰ ਦੇ ਵਿੱਚ ਜਿਹੜਾ ਕੋਰੋਨਾ ਵਾਇਰਸ ਦਾ ਕਹਿਰ ਆ ਉਹ ਇਸ ਵੇਲੇ ਵਾਪਰ ਰਿਹਾ, ਔਰ ਜਦੋਂ US ਦੀ ਗੱਲ ਕਰਦੇ ਹਾਂ ਤਾਂ US ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜੇ ਲੋਕ ਆ ਉਹ ਇਸ ਲਪੇਟ ਦੇ ਵਿੱਚ ਆਏ ਹੋਏ ਆ। ਸੋ US ਤੋਂ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਨਿਊਯਾਰਕ ਤੋਂ ਜਿਹੜਾ ਪੰਜਾਬੀ ਰਾਈਟਰ ਵੀਕਲੀ ਅਖਬਾਰ ਨਿਕਲਦਾ ਆ ਉਹਨਾਂ ਦੇ ਚੀਫ ਬਿਊਰੋ ਜਿਹੜੇ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀਏ। ਸਾਡੇ ਨਾਲ ਇਸ ਵੇਲੇ ਧੀਰਜ ਕੁਮਾਰ ਜਿਹੜੇ ਕਿ ਉਥੋਂ ਦੇ ਨਿਕਲਦੇ ਇੱਕ ਪੰਜਾਬੀ ਅਖਬਾਰ ਪੰਜਾਬੀ ਰਾਈਟਰ ਵੀਕਲੀ ਦੇ ਨੁਮਾਇੰਦੇ ਨੇ ਨਿਊਯਾਰਕ ਤੋਂ, ਉਹਨਾਂ ਦੇ ਨਾਲ ਇਸ ਵੇਲੇ ਅਸੀਂ ਗੱਲਬਾਤ ਕਰਨੀ ਚਾਹਾਂਗੇ ਕਿ ਨਿਊਯਾਰਕ ਦੇ ਵਿੱਚ ਜਿਹੜੀ ਸਥਿਤੀ ਆ ਕਾਫੀ ਚਿੰਤਾਜਨਕ ਬਣੀ ਹੋਈ ਆ, ਔਰ ਇਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦਾ ਮਾਹੌਲ ਹੈ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਧੀਰਜ ਜੀ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ। ਜੀ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਫੋਨ ਆ ਉਹ ਕੱਟਿਆ ਗਿਆ ਆ, ਸੋ ਇੱਕ ਵਾਰ ਅਸੀਂ ਫੇਰ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਅਸੀਂ ਨਾਲ ਜੋੜੀਏ, ਔਰ ਨਿਊਯਾਰਕ ਦੇ ਜਿਹੜੇ ਹਾਲਾਤ ਆ ਇਸ ਵੇਲੇ ਬਣੇ ਹੋਏ ਆ ਉਹਨਾਂ ਤੋਂ ਅਸੀਂ ਜ਼ਰੂਰ ਜਾਣੂ ਹੋਈਏ। ਸੋ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਦੋਸਤੋ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਸਰਕਾਰ ਵੱਲੋਂ ਬਹੁਤ ਸਾਰੀਆਂ ਚੇਤਾਵਨੀਆਂ ਜਿਹੜੀਆਂ ਆ ਉਹ ਜਾਰੀ ਕਰ ਦਿੱਤੀਆਂ ਗਈਆਂ ਆ। ਜੇ ਟੋਟਲ ਜਿਹੜੇ ਕੇਸਿਸ ਆ ਉਹਨਾਂ ਦੀ ਗਿਣਤੀ ਦੇਖੀਏ ਤਾਂ ਇਸ ਵੇਲੇ 4,245 ਜਿਹੜੇ ਪਿਛਲੇ ਕੱਲ ਤੱਕ ਦੇ ਜਿਹੜੇ ਅੰਕੜੇ ਆ ਉਹਨਾਂ ਮੁਤਾਬਕ ਹੋ ਚੁੱਕੇ ਆ। 18 ਲੋਕਾਂ ਦੀ ਜਿਹੜੀ ਮੌਤ ਆ ਉਹ ਵੀ ਦਰਜ ਕੀਤੀ ਜਾ ਚੁੱਕੀ ਹੈ। ਤੇ ਜਿਸ ਸੂਬੇ ਤੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਵਿਕਟੋਰੀਆ ਤੋਂ, ਵਿਕਟੋਰੀਆ ਵਿੱਚ ਵੀ ਕੇਸਿਸ ਜਿਹੜੇ ਆ ਉਹ ਲਗਾਤਾਰ ਵੱਧ ਰਹੇ, ਪਰ ਇਹ ਜ਼ਰੂਰ ਦੇਖਣ ਦੇ ਵਿੱਚ ਆ ਰਿਹਾ ਕਿ ਠੀਕ ਹੋਣ ਵਾਲੇ ਜਿਹੜੇ ਮਰੀਜ਼ ਆ ਉਹਨਾਂ ਦੀ ਵੀ ਗਿਣਤੀ ਜਿਹੜੀ ਆ ਉਹ ਵਧੀ ਹੈ। ਪਰ ਇਸ ਸਭ ਦੇ ਚੱਲਦਿਆਂ ਇਹ ਖਤਰਾ ਜਿਹੜਾ ਆ ਉਹ ਅਜੇ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਔਰ ਸਰਕਾਰ ਜਿਹੜੀ ਆ ਉਹ ਇਸ ਲਈ ਵਚਨਬੱਧ ਆ ਕਿ ਆਪਣੇ ਲੋਕਾਂ ਦੀ ਜਿਹੜੀ ਸੁਰੱਖਿਆ ਦੇ ਲਈ ਜਿੰਨੇ ਵੀ ਯਤਨ ਜਿਹੜੇ ਭਾਵੀ ਯਤਨ ਨੇ ਉਹ ਕੀਤੇ ਜਾਣ ਉਹ ਕੀਤੇ ਜਾਣਗੇ। ਸੋ ਇਹਦੇ ਲਈ ਉਹ ਜਨਤਾ ਦਾ ਜਿਹੜਾ ਸਹਿਯੋਗ ਆ ਉਹਦੀ ਮੰਗ ਵੀ ਕਰ ਰਹੀ ਹੈ। ਸੋ ਇਸ ਵੇਲੇ ਦੋਸਤੋ ਜਿਹੜੀ ਸਥਿਤੀ ਉਹ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਤਕਰੀਬਨ ਜਿਹੜੇ ਕੇਸਿਸ ਆ ਉਹ ਬਾਹਰੋਂ ਆਏ ਲੋਕਾਂ ਦੇ ਸੰਪਰਕ ਦੇ ਵਿੱਚ ਆਉਣ ਨਾਲ ਹੀ ਸਾਹਮਣੇ ਆਏ, ਯਾਨੀ ਕਿ ਜਿਹੜੇ ਦੂਸਰੇ ਦੇਸ਼ਾਂ ਤੋਂ ਲੋਕ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਇਹਨਾਂ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਵਧੀ ਆ। ਪਰ US ਦੇ ਵਿੱਚ ਕੀ ਹਾਲਾਤ ਆ, ਕਿਸ ਤਰ੍ਹਾਂ ਉੱਥੇ ਇਕਦਮ ਜਿਹੜੀ ਗਿਣਤੀ ਆ ਉਹ ਵਧੀ ਆ, ਔਰ ਇਸ ਵੇਲੇ ਕੀ ਮਾਹੌਲ ਬਣਿਆ ਹੋਇਆ ਉਹਦੇ ਬਾਬਤ ਗੱਲਬਾਤ ਕਰਨ ਦੇ ਲਈ ਧੀਰਜ ਕੁਮਾਰ ਹੁਰੀ ਇਸ ਵੇਲੇ ਸਾਲ ਨਿਊਯਾਰਕ ਤੋਂ ਜੁੜ ਚੁੱਕੇ ਆ ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਕਹਿੰਦੇ ਆ। ਜੀ ਧੀਰਜ ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਜੀ ਮੈਂ ਸਰੋਤਿਆਂ ਨੂੰ ਇੱਕ ਵਾਰ ਫੇਰ ਦੱਸਦੀ ਜਾਵਾਂ ਜੀ ਕਿ ਧੀਰਜ ਤੁਸੀਂ ਨਿਊਯਾਰਕ ਤੋਂ ਛਪਦਾ ਜਿਹੜਾ ਹਫਤਾਵਾਰੀ ਅਖਬਾਰ ਹੈ ਪੰਜਾਬੀ ਰਾਈਟਰ ਵੀਕਲੀ, ਤੁਸੀਂ ਉਥੋਂ ਉਹਦੀ ਨੁਮਾਇੰਦਗੀ ਵੀ ਕਰਦੇ ਹੋ, ਚੀਫ ਬਿਊਰੋ ਹੋ ਤੁਸੀਂ, ਔਰ ਇਸ ਕਰਕੇ ਹਰ ਮਾਮਲੇ ਦੇ ਉੱਤੇ ਜਿਹੜੀ ਇੱਕ ਤਿਰਛੀ ਨਜ਼ਰ ਆ ਉਹ ਜ਼ਰੂਰ ਰੱਖਦੇ ਹੋ, ਤੇ ਬਿਲਕੁਲ ਤੁਸੀਂ ਪਲੀਜ਼ ਦੱਸੋ ਸਾਨੂੰ ਕਿ ਇਸ ਵੇਲੇ ਨਿਊਯਾਰਕ ਦੀ ਸਥਿਤੀ ਕੀ ਬਣੀ ਹੋਈ ਹੈ।
ਜੇ ਆਪਾਂ ਸਾਰੇ ਇਸ ਟਾਈਮ ਯੂਐਸਏ ਦੀ ਗੱਲ ਕਰੀਏ ਤਾਂ ਯੂਐਸ ਦੇ ਵਿੱਚ 1,61,088 ਕੇਸ ਪੋਜ਼ਿਟਿਵ ਪਾਏ ਗਏ ਨੇ, ਜਿਹਦੇ ਵਿੱਚ ਅੱਜ ਦੀ ਡੇਟ ਦੀ ਗੱਲ ਕਰੀਏ ਤਾਂ 17,597 ਨਿਊ ਕੇਸ ਨੇ ਤੇ 2,968 ਮੌਤਾਂ ਹੋ ਚੁੱਕੀਆਂ ਨੇ। ਤੇ ਉਸ ਤੋਂ ਬਾਅਦ ਜੇ ਆਪਾਂ ਕੱਲੇ ਨਿਊਯਾਰਕ ਦੀ ਗੱਲ ਕਰੀਏ, ਨਿਊਯਾਰਕ ਦੇ ਵਿੱਚ ਇਸ ਟਾਈਮ 66,497 ਕੇਸ ਨੇ, ਜਿਹੜੇ ਅੱਜ ਦੇ ਨਵਾਂ ਡਾਟਾ ਆ ਕਿ 5,818 ਨਵੇਂ ਕੇਸ ਨੇ ਤੇ 1,218 ਮੌਤਾਂ ਹੋ ਗਈਆਂ। ਜਿਹੜੀ ਅੱਜ ਦੇ ਦਿਨ ਦੇ ਵਿੱਚ 253 ਮੌਤਾਂ ਨਿਊਯਾਰਕ ਸਿਟੀ ਦੇ ਵਿੱਚ ਹੋਈਆਂ ਜੀ। ਬਹੁਤ ਵੱਡੀ ਗਿਣਤੀ ਹੈ ਜਿਹੜੀ ਇਸ ਟਾਈਮ, ਜਿਹੜੇ ਆ ਦੋ ਵੀਕ ਨੇ ਇਹ ਪੀਕ ਆਵਰਸ ਨੇ ਨਿਊਯਾਰਕ ਦੇ ਵਿੱਚ, ਬਹੁਤ ਹੀ ਸੰਭਲਣ ਦੀ ਲੋੜ ਆ ਦੋ ਵੀਕਾਂ ਦੇ ਵਿੱਚ। 15 ਅਪ੍ਰੈਲ ਤੱਕ ਵਾਇਰਸ ਦਾ ਜਿਹੜਾ ਨਿਊਯਾਰਕ ਹੌਟਸਪੌਟ ਬਣਿਆ ਹੋਇਆ ਆ, ਸਾਰਾ ਹੀ ਏਰੀਆ ਇਨਫੈਕਟਿਡ ਹੋਇਆ ਆ। ਜਿਹੜਾ ਸਾਰੇ ਨਾਲੋਂ ਜ਼ਿਆਦਾ 5 ਬੋਰੋ ਨਿਊਯਾਰਕ ਸਿਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ 5 ਬੋਰੋ ਆਉਂਦੇ ਨੇ, ਜਿਹਦੇ ਵਿੱਚ ਮਨਹਟਨ, ਬ੍ਰੋਂਸ, ਬਰੁਕਲਿਨ, ਕਵੀਨਸ, ਸਟੇਟਨ ਆਈਲੈਂਡ ਆ, ਜਿਹਦੇ ਵਿੱਚ ਕਵੀਨਸ ਦੀ ਸਥਿਤੀ ਬਹੁਤ ਹੀ ਨਾਜ਼ੁਕ ਹੈ, ਜਿੱਥੇ 11,868 33% ਜਿਹੜੀ ਪਾਪੂਲੇਸ਼ਨ ਆ ਉਹ ਇਨਫੈਕਟਿਡ ਹੋਈ ਹੋਈ ਹੈ ਤੇ ਜਿਹੜੇ ਹੌਸਪਿਟਲ ਨੇ ਉਹ ਓਵਰਰਨ ਹੋਏ ਹੋਏ ਨੇ। ਜੇ ਹੌਸਪਿਟਲਾਂ ਦੀ ਗੱਲ ਕਰੀਏ ਤਾਂ 575 ਹੌਸਪਿਟਲ ਦੇ ਵਿੱਚ ਬੈੱਡ ਨੇ ਤੇ ਜਿੱਥੇ ਵਾਇਰਸ ਦੇ ਪੀੜਤ ਲੋਕ 800 ਨੇ, ਤੇ ਜਿਹੜਾ ਸਟਾਫ ਆ, ਜਿੰਨਾ ਡਾਕਟਰੀ ਅਮਲਾ ਆ, ਉਹਨਾਂ ਦੇ ਕੋਲ ਗਲਬ ਮਾਸਕ ਦੀ ਸ਼ੋਰਟੇਜ ਆ। ਹੁਣੇ ਤੁਹਾਡੀ ਕਾਲ ਲੈਣ ਤੋਂ ਪਹਿਲਾਂ ਅੱਧਾ ਘੰਟਾ ਮੇਰੇ ਦੋਸਤ ਨੇ ਕਾਫੀ 3-4 ਜਿਹੜੇ ਐਨਜੀਓ ਚਲਾਉਂਦੇ ਨੇ ਉਹਨਾਂ ਨੇ ਮੋਰ ਦੈਨ 10,000 ਮਾਸਕ ਜਿਹੜੇ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ, ਫਾਇਰ ਡਿਪਾਰਟਮੈਂਟ ਦੇ ਵਿੱਚ ਤੇ ਹਾਸਪਿਟਲਾਂ ਦੇ ਵਿੱਚ ਡੋਨੇਟ ਕੀਤੇ ਨੇ। ਤੇ ਜੇ ਆਪਾਂ ਇੱਥੇ ਦੀ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਨਿਊਯਾਰਕ ਸਿਟੀ ਦਾ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹਦੇ ਵਿੱਚ 300 ਦੇ ਨੇੜੇ ਕੇਸ ਜਿਹੜੇ ਪੁਲਿਸ ਦੇ ਪੋਸਤੇ ਪਾਏ ਗਏ ਨੇ ਤੇ 3200 ਪੁਲਿਸ ਵਾਲਾ ਜਿਹੜਾ ਆ ਉਹ ਸਿੱਕ ਲੀਵ ਤੇ ਆ, ਜਿਹੜਾ ਬਿਮਾਰ ਆ, ਫਲੂ ਦਾ ਸ਼ਿਕਾਰ ਆ। ਤੇ ਇਸ ਤਰ੍ਹਾਂ ਹੀ ਫਾਇਰ ਡਿਪਾਰਟਮੈਂਟ ਜੇ ਅਮੈਰੀਕਾ ਦੀ ਹਿਸਟਰੀ ਦੀ, ਨਿਊਯਾਰਕ ਦੀ ਹਿਸਟਰੀ ਦੀ 9/11 ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਆਹ ਸਾਰਿਆਂ ਨਾਲੋਂ ਵੱਡੀ ਤ੍ਰਾਸਦੀ ਆ, ਜਿਸ ਦੇ ਵਿੱਚ 9/11 ਤੇ ਇੱਕ ਦਿਨ ਦੇ ਵਿੱਚ 6500 ਕਾਲਾਂ ਜਾ ਰਹੀਆਂ, ਜਿਹੜਾ ਕਿ ਉਹ ਅਸਮਰਥ ਨੇ, ਜਿਹੜਾ ਡਾਕਟਰੀ ਅਮਲਾ, ਫਾਇਰ ਡਿਪਾਰਟਮੈਂਟ ਸਾਰੇ ਅਸਮਰਥ ਹੋ ਚੁੱਕੇ ਨੇ ਜੀ।
ਜੀ ਲੋਕਾਂ ਦੀ ਜਿਹੜੀ ਜ਼ਿੰਮੇਵਾਰੀ ਉਹ ਹੁਣ ਬਹੁਤ ਵੱਡੀ ਬਣ ਜਾਂਦੀ ਹੈ ਜਦੋਂ ਇਹੋ ਜਿਹੇ ਵੱਡੇ ਦੇਸ਼ ਦੇ ਵਿੱਚ, ਜਿਹਨੂੰ ਅਸੀਂ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਦੇ ਹਾਂ ਇਸ ਵੇਲੇ ਅਮੈਰੀਕਾ ਨੂੰ, USA ਨੂੰ, ਔਰ ਉਸ ਦੇਸ਼ ਦੇ ਵਿੱਚ ਇਸ ਮਹਾਮਾਰੀ ਦੇ ਚਲਦਿਆਂ ਜੇਕਰ ਇਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਥੋਂ ਦੀਆਂ ਸਰਕਾਰਾਂ ਨੂੰ, ਉਥੋਂ ਦੇ ਲੋਕਾਂ ਨੂੰ, ਤਾਂ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਜੀ ਧੀਰਜ,
ਹਾਂਜੀ, ਜਿੱਥੇ ਆਪਾਂ ਸਿੱਖਣ ਦੀ ਲੋੜ ਹੈ, ਜਿਹੜੇ ਬਹੁਤੇ ਸਵਾਲ ਲੋਕਾਂ ਦੇ ਵਿੱਚ ਵਰਲਡ ਚ ਆ ਰਹੇ ਆ, ਜ਼ਿਆਦਾਤਰ ਇੰਡੀਆ ਤੋਂ ਆ ਰਹੇ ਨੇ ਜੀ, ਲੜਾਈ ਬਾਇਓਟੈਕ ਆ, ਮੈਨ ਮੇਡ ਲੜਾਈ ਆ, ਜਾਂ ਫਿਰ ਅਮੈਰੀਕਾ ਚਾਈਨਾ ਦੀ ਵਾਰ ਆ, ਇਹ ਸਾਰੀਆਂ ਗੱਲਾਂ ਕੋਈ ਮਾਇਨੇ ਨਹੀਂ ਰਖਾਉਂਦੀਆਂ। ਇਸ ਟਾਈਮ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਆ ਕਿ ਮਨੁੱਖਤੀ, ਹਿਊਮਨਸ ਨੂੰ, ਲੋਕਾਂ ਨੂੰ ਕਿਵੇਂ ਬਚਾਇਆ ਜਾਣਾ। ਸਾਰਿਆਂ ਨਾਲੋਂ ਵੱਡਾ ਸਵਾਲ ਦੇਸ਼ ਦੀ ਤਾਕਤ ਅਮੈਰੀਕਾ ਦੇ ਅੱਗੇ ਇਹ ਖੜਾ ਕਿ ਲੋਕਾਂ ਦੀਆਂ ਜਾਨਾਂ ਨੂੰ ਕਿਵੇਂ ਬਚਾਉਣਾ। ਵੈਂਟੀਲੇਟਰਸ ਦੀ ਗੱਲ ਕਰੀਏ, ਸਾਰੇ ਹੀ ਹੌਸਪਿਟਲ ਵੈਂਟੀਲੇਟਰਸ ਤੋਂ ਆਊਟ ਨੇ। 50,000 ਵੈਂਟੀਲੇਟਰ ਨਿਊਯਾਰਕ ਨੂੰ ਚਾਹੀਦੇ ਨੇ, ਇੱਕ ਵੈਂਟੀਲੇਟਰ ਤੇ 2-2 ਮਰੀਜ਼ ਲਾਏ ਹੋਏ ਨੇ, ਤੇ ਇੱਕ ਵੈਂਟੀਲੇਟਰ ਦੀ ਕੋਸਟ $25,000 ਤੋਂ ਲੈ ਕੇ $50,000 ਤੱਕ ਆ। ਫੋਰਡ ਐਂਡ GM ਜਿਹੜੀ ਜਨਰਲ ਮੋਟਰ ਕੰਪਨੀ ਆ ਉਹ ਇਸ ਨੂੰ ਬਣਾਉਂਦੀ ਆ, ਪਰ ਉਹਨਾਂ ਨੇ ਕਿਹਾ ਸੀ ਇੱਕ 100 ਦਿਨਾਂ ਦੇ ਵਿੱਚ, ਆਉਣ ਵਾਲੇ 100 ਦਿਨਾਂ ਦੇ ਵਿੱਚ ਸਿਰਫ 50,000 ਵੈਂਟੀਲੇਟਰ ਹੀ ਬਣਾ ਕੇ ਦੇ ਸਕਦੇ ਆ, ਜਿਹੜੀ ਕਿ ਬਹੁਤ ਹੀ ਸਥਿਤੀ ਨਾਜ਼ੁਕ ਹੈ।
ਜੀ ਬਿਲਕੁਲ, ਪਰ ਇਸ ਸਭ ਦੇ ਚਲਦਿਆਂ ਪ੍ਰਧਾਨ ਮੰਤਰੀ ਜੀ 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 ਤੁਸੀਂ ਜਾਰੀ ਰੱਖੋ।
ਰਾਸ਼ਟਰਪਤੀ ਸਾਹਿਬ ਦਾ ਬੜਾ, ਹਾਂਜੀ, ਮਾਣਯੋਗ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਦਾ ਬਹੁਤ ਹੀ, ਉਹ ਵੱਡੇ ਕਦਮ ਚੁੱਕ ਰਹੇ ਨੇ ਇਸ ਦੇ ਉੱਤੇ, ਬਹੁਤ ਹੀ ਜ਼ਿਆਦਾ ਕੋਆਪਰੇਟਿਵ ਨੇ, ਜਿਹੜੀ ਫੈਡਰਲ ਗਵਰਨਮੈਂਟ ਹੈ ਸਟੇਟਾਂ ਦੀ ਬਹੁਤ ਵੱਡੇ ਪੱਧਰ ਤੇ ਮਦਦ ਕਰ ਰਹੀ ਹੈ। ਆਪਾਂ ਕਹਿ ਸਕਦੇ ਹਾਂ ਕਿ ਇਲੈਕਸ਼ਨ ਵੀ ਸਿਰ ਦੇ ਉੱਤੇ ਖੜੀਆਂ ਨੇ, ਨਵੰਬਰ ਦੇ ਵਿੱਚ ਰਾਸ਼ਟਰਪਤੀ ਦੀਆਂ ਇਲੈਕਸ਼ਨ ਨੇ, ਪਰ ਉਸ ਦੇ ਬਾਵਜੂਦ ਉਹ ਸਾਰੀਆਂ ਗੱਲਾਂ ਜਿਹੜੀਆਂ ਪੋਲੀਟੀਕਲ ਗੱਲਾਂ ਉਹ ਬਾਅਦ ਵਿੱਚ ਨੇ। ਕਈਆਂ ਜਗ੍ਹਾ ਤੇ ਕਟਾਸ ਚੱਲਦੀ ਪਈ ਹੈ, ਜੇ ਆਪਾਂ ਵਾਸ਼ਿੰਗਟਨ ਸਟੇਟ ਦੀ ਗੱਲ ਕਰੀਏ, ਉੱਥੋਂ ਦੇ ਗਵਰਨਰ ਦੀ ਮਾਣਯੋਗ ਰਾਸ਼ਟਰਪਤੀ ਸਾਹਿਬ ਨਾਲ ਨਹੀਂ ਬਣਦੀ ਪਈ, ਪਰ ਉੱਥੇ ਜਿਹੜੇ ਉਪ ਰਾਸ਼ਟਰਪਤੀ ਨੇ ਉਹ ਉਸ ਚੀਜ਼ ਨੂੰ ਹੈਂਡਲ ਕਰ ਰਹੇ ਨੇ। ਪਰ ਜਿਹੜੇ ਨਿਊਯਾਰਕ ਦੇ ਗਵਰਨਰ ਮਿਸਟਰ ਐਂਡਰਿਊ ਕੋਮੋ, ਇਸ ਟਾਈਮ ਉਹ ਹੀਰੋ ਬਣੇ ਹੋਏ ਨੇ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਕੰਮ ਕਰ ਰਹੇ ਨੇ। ਜਿੰਨੇ ਵੀ ਹੌਸਪਿਟਲ ਨੇ ਉਹ ਭਰ ਚੁੱਕੇ ਨੇ, ਤੇ ਅੱਜ ਮਾਣਯੋਗ ਰਾਸ਼ਟਰਪਤੀ ਡੋਨਲਡ ਟਰੰਪ ਜੀ ਨੇ ਇੱਕ ਨੈਸ਼ਨਲ ਗਾਰਡ ਵੱਲੋਂ, ਐਮਰਜੈਂਸੀ ਸਰਵਿਸਿਜ਼ ਵੱਲੋਂ 1,000 ਬੈੱਡ ਦਾ ਸ਼ਿਪ ਨਿਊਯਾਰਕ ਨੂੰ ਭੇਜਿਆ, ਜਿਹੜਾ ਕਿ ਹਡਸਨ ਰਿਵਰ ਦੇ ਉੱਤੇ ਅੱਜ ਲੱਗ ਗਿਆ ਆ। ਉਸ ਦੇ ਵਿੱਚ 1,000 ਬੈੱਡ ਨੇ, ਤੇ ਉਸ ਦੇ ਵਿੱਚ ਕਿਸੇ ਵੀ ਪੇਸ਼ੈਂਟ ਤੋਂ ਕੋਈ ਵੀ ਪੈਸਾ ਇੰਸ਼ੋਰੈਂਸ ਨਹੀਂ ਲਈ ਜਾਊਗੀ, ਉਹਦਾ ਜਿਹੜਾ ਖਰਚਾ ਹੈ ਉਹ ਫੈਡਰਲ ਗੌਰਮੈਂਟ ਕਰੂਗੀ, ਤੇ ਉਹ ਸਿਰਫ ਉਹਨਾਂ ਮਰੀਜ਼ਾਂ ਨੂੰ ਦੇਖੂਗੀ ਕਿ ਜਿਹੜੇ ਮਰੀਜ਼ ਨਿਊਯਾਰਕ ਦੇ ਵਿੱਚ ਦੂਸਰੀਆਂ ਬਿਮਾਰੀਆਂ ਦੇ ਨਾਲ ਪੀੜਿਤ ਨੇ ਜੀ।
ਜੀ ਜੀ ਤੇ ਸੋ ਬਿਲਕੁਲ ਇਹ ਕੋਰੋਨਾ ਵਾਇਰਸ ਤੋਂ ਜੀ ਜੀ ਕੋਰੋਨਾ ਵਾਇਰਸ ਤੋਂ ਪੀੜਿਤ ਲੋਕਾਂ ਦੇ ਨਾਲ ਨਾਲ ਜਿਹੜੀਆਂ ਆਮ ਬਿਮਾਰੀਆਂ ਤੋਂ ਪੀੜਿਤ ਲੋਕ ਨੇ ਹਨਾ, ਉੱਥੇ ਉਹਨਾਂ ਨੂੰ ਸੰਭਾਲਣ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਹੈਲਥ ਡਿਪਾਰਟਮੈਂਟ ਦੇ ਕੋਲ ਹੈ। ਔਰ ਕਿਸੇ ਵੀ ਦੇਸ਼ ਦੇ ਹੈਲਥ ਡਿਪਾਰਟਮੈਂਟ ਦੀ ਗੱਲ ਕਰੀਏ, ਸਿਹਤ ਸੁਵਿਧਾਵਾਂ ਦੀ ਗੱਲ ਕਰੀਏ, ਸਰਕਾਰਾਂ ਦੀ ਗੱਲ ਕਰੀਏ, ਤਾਂ ਉਹਨਾਂ ਦੇ ਲਈ ਇਸ ਵੇਲੇ ਇੱਕ ਬਹੁਤ ਵੱਡੀ ਵੰਗਾਰ ਜਿਹੜੀ ਆ ਉਹ ਇਹ ਵੀ ਬਣੀ ਹੋਈ ਹੈ ਕਿ ਕੋਰੋਨਾ ਵਾਇਰਸ ਤੋਂ ਜਿਹੜੇ ਪ੍ਰਭਾਵਿਤ ਲੋਕ ਆ ਉਹਨਾਂ ਨੂੰ ਬਚਾਉਣਾ ਜਿਹੜਾ ਆ ਉਹ ਉਹਨਾਂ ਦੇ ਲਈ ਇੱਕ ਵੱਡਾ ਚੈਲੰਜ ਤਾਂ ਹੈ ਹੀ ਹੈ, ਪਰ ਉਹਦੇ ਨਾਲ ਨਾਲ ਕੁਛ ਹੋਰ ਗੰਭੀਰ ਬਿਮਾਰੀਆਂ ਤੋਂ ਵੀ ਪ੍ਰਭਾਵਿਤ ਜਿਹੜੇ ਲੋਕ ਆ ਜਿਹੜੇ ਪਹਿਲਾਂ ਤੋਂ ਹੀ ਉਹਨਾਂ ਦਾ ਸਾਹਮਣਾ ਕਰ ਰਹੇ ਆ, ਔਰ ਉਹਨਾਂ ਦੇ ਲਈ ਵੀ ਜਿਹੜੀਆਂ ਸੁਵਿਧਾਵਾਂ ਮੁਹੱਈਆ ਕਰਨੀਆਂ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਚੈਲੰਜ ਆ ਉਹ ਬਣਿਆ ਹੋਇਆ। ਜੀ ਜੀ ਧੀਰਜ ਤੁਸੀਂ ਕੰਟੀਨਿਊ ਰੱਖੋ।
ਇਸ ਕੋਰੋਨਾ ਵਾਇਰਸ ਦੇ ਚੱਲਦੇ ਹੋਏ ਜਿਹੜੀਆਂ ਆਮ ਨਾਰਮਲ ਬਿਮਾਰੀਆਂ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ, ਕਿਸੇ ਨੂੰ ਸਟੋਨ ਦੀ ਆ, ਜਾਂ ਹੋਰ ਜਿੰਨੀਆਂ ਵੀ ਪ੍ਰੋਬਲਮ ਹੈਗੀਆਂ ਆ, ਉਹ ਮਰੀਜ਼ ਨਹੀਂ ਦੇਖ ਹੋ ਰਹੇ। ਅੱਜ ਦੀ ਇੱਕ ਜਿਹੜੀ ਸਾਰਿਆਂ ਨਾਲ ਵੱਡੀ ਤਰਾਸਦੀ ਹੋਈ ਹੈ, ਮੇਰੇ ਦੋਸਤ ਦਾ ਫਾਰਮੈਸਿਸਟ ਨੇ ਉਹਨਾਂ ਦੀ ਫਾਰਮੈਸੀ ਤੇ ਕਾਲ ਆਈ ਦੋਸਤ ਦੀ, ਉਹਨਾਂ ਦੇ ਅੰਕਲ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ, ਤੇ ਜਦੋਂ ਉਹਨੇ 911 ਤੇ ਕਾਲ ਕੀਤੀ ਉਹ ਆਏ, ਉਹਨੇ ਆਨ ਦਾ ਸਪੋਟ ਉਹਨਾਂ ਨੂੰ ਡੈਥ ਡਿਕਲੇਅਰ ਕਰਤੀ ਉਹਨਾਂ ਦੀ, ਪਰ ਉਹ ਕਹਿੰਦੇ ਅਸੀਂ ਤੁਹਾਡੀ ਜਿਹੜੀ ਬੋਡੀ ਆ ਅਸੀਂ ਲਿਜਾ ਨਹੀਂ ਸਕਦੇ। ਜਦੋਂ ਉਹਨੇ ਫੁਨਰਲ ਹੋਮ ਵਾਲਿਆਂ ਨੂੰ ਕਾਲ ਕੀਤੀ ਤਾਂ ਸਾਰੇ ਫੁਨਰਲ ਹੋਮ ਵਾਲਿਆਂ ਨੇ ਜਵਾਬ ਦਿੱਤਾ, ਤਾਂ ਇਸ ਟਾਈਮ ਉਹਨਾਂ ਦੀ ਬੋਡੀ ਉਹਨਾਂ ਦੇ ਘਰ ਦੇ ਵਿੱਚ ਪਈ ਆ, ਤੇ ਉਹ ਕਿਤੇ ਵੀ ਲਿਜਾ ਨਹੀਂ ਸਕਦੇ। ਜਦਕਿ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਇੰਨੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਸਾਹਮਣੇ ਆ ਰਹੀਆਂ ਨੇ, ਪਰ ਜਿਹੜੇ ਹਾਲਾਤ ਆ ਬਹੁਤ ਨਾਜ਼ੁਕ ਹਨ, ਲੋਕਾਂ ਨੂੰ ਇੱਥੇ ਸਮਝਣ ਦੀ ਲੋੜ ਆ। ਜੇ ਆਪਾਂ ਲਾਕਡਾਊਨ ਦੀ ਗੱਲ ਕਰੀਏ, ਬਹੁਤ ਲੋਕ ਕਹਿ ਰਹੇ ਨੇ ਕਿ ਇੰਡੀਆ ਦੇ ਵਾਂਗੂ ਅਮਰੀਕਾ ਨੂੰ ਵੀ ਲਾਕਡਾਊਨ ਕੀਤਾ ਜਾਣਾ ਚਾਹੀਦਾ ਆ, ਪਰ ਇੱਥੇ ਲਾਸੂਟ ਜਿਹੜੀਆਂ ਇੱਥੇ ਦੀਆਂ ਗੌਰਮੈਂਟਸ ਨੇ ਉਹਨਾਂ ਦੇ ਲਾਸੂਟ ਖੜੇ ਨੇ, ਯੂਨੀਅਨਸ ਖੜੀਆਂ ਨੇ, ਜਿਹੜੀ ਕਾਰਪੋਰੇਟ ਲੋਬੀਜ਼ ਖੜੀਆਂ ਨੇ, ਉਸ ਤੋਂ ਵੀ ਉਹਨਾਂ ਦੇ ਹੱਥ ਬੰਨੇ ਹੋਏ ਨੇ। ਉਹ ਨਾ ਚਾਹ ਕੇ ਵੀ ਜਿਹੜਾ ਹੈ ਨਾ ਅਮਰੀਕਾ ਨੂੰ ਪੂਰੀ ਤਰ੍ਹਾਂ ਐਮਰਜੈਂਸੀ ਕਰਫਿਊ ਦੇ ਰੂਪ ਦੇ ਵਿੱਚ ਨਹੀਂ ਤਬਦੀਲ ਕਰ ਸਕਦੇ। ਉਹ ਹੱਜ ਦੀ ਡੇਟ ਦੇ ਵਿੱਚ ਐਂਡਰੀਓ ਕੋਮੋ ਨੇ ਕਿਹਾ ਹੈ ਕਿ ਜਿਹੜਾ ਸੋਸ਼ਲ ਡਿਸਟੈਂਸ ਆ ਤੁਸੀਂ ਉਸਨੂੰ ਬਣਾ ਕੇ ਰੱਖੋ, ਜੇ ਤੁਸੀਂ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕਰਦੇ ਤਾਂ $500 ਦੀ ਟਿਕਟ ਹਰ ਇੱਕ ਬੰਦੇ ਨੂੰ ਦਿੱਤੀ ਜਾਵੇਗੀ ਜਿਹੜਾ ਸੋਸ਼ਲ ਡਿਸਟੈਂਸ ਮੇਨਟੇਨ ਕਰਨ ਦੇ ਵਿੱਚ ਫੇਲ ਹੋਊਗਾ। ਪਾਰਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਆ, ਪਰ ਫਿਰ ਵੀ ਲੋਕ ਜੇ ਆਪਾਂ ਬਾਹਰ ਨਿਕਲ ਕੇ ਦੇਖੀਏ ਤਾਂ ਲੋਕ ਸੜਕਾਂ ਤੇ ਘੁੰਮ ਰਹੇ ਨੇ। ਕਈਆਂ ਨੂੰ ਇਹ ਵਹਿਮ ਹੋਇਆ ਕਿ ਸ਼ਾਇਦ ਕੋਰੋਨਾ ਵਾਇਰਸ ਦੀ ਬਿਮਾਰੀ ਜਾਂ ਅਸੀਂ ਨਹੀਂ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਵਾਂਗੇ, ਪਰ ਨਿਊਯਾਰਕ ਦੇ ਜਿਹੜੇ ਅੰਕੜੇ ਆ ਉਹ ਦੱਸਦੇ ਆ ਕਿ ਤੁਸੀਂ ਹੈਰਾਨ ਹੋਵੋਗੇ ਮੈਡਮ ਕਿ 18 ਤੋਂ 44 ਸਾਲ ਦੀ ਉਮਰ ਵਾਲੇ 15,202 ਕੇਸਿਸ ਨਿਊਯਾਰਕ ਦੇ ਵਿੱਚ ਪਾਏ ਗਏ ਨੇ, ਤੇ 600 ਬੱਚੇ ਪ੍ਰਭਾਵਿਤ ਨੇ, ਤੇ 45 ਤੋਂ 64 ਸਾਲ ਦੀ ਉਮਰ ਦੇ ਵਿੱਚ 12,652 ਕੇਸ ਨੇ, ਤੇ ਜੇ ਆਪਾਂ 75 ਤੋਂ ਓਵਰ ਦੀ ਗੱਲ ਕਰੀਏ ਤਾਂ ਸਿਰਫ 3300 ਕੇਸ ਨੇ, ਤੇ ਜਿਹਦੇ ਵਿੱਚ ਜ਼ਿਆਦਾਤਰ ਮੇਲਸ ਪ੍ਰਭਾਵਿਤ ਨੇ, 18,958 ਮੇਲ ਨੇ ਤੇ 16,036 ਫੀਮੇਲ ਨੇ। ਜਿਹੜੇ ਅੰਕੜੇ ਜੇ ਆਪਾਂ ਦੇਖੀਏ ਅੰਕੜਿਆਂ ਤੇ ਜਾਈਏ ਤਾਂ ਸਾਰਾ ਬਹੁਤ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਡਿਪੈਂਡ ਕਰਦਾ ਹੈ ਕਿ ਤੁਹਾਡਾ ਜਿਹੜਾ ਵਾਇਰਸ ਆ ਕਿੰਨਾ ਕੁ ਐਕਸਪਲੋਰਰ ਹੁੰਦਾ, ਇੱਕ ਬੰਦੇ ਨੂੰ ਕਿੰਨਾ ਕੁ ਵਾਇਰਸ ਦਾ ਸ਼ਿਕਾਰ ਹੁੰਦੇ ਨੇ, ਇੱਕ ਬੰਦੇ ਦੇ ਨਾਲ ਕਿੰਨੇ ਕੁ ਅਫੈਕਟਡ ਹੁੰਦੇ ਨੇ, 5% ਬੰਦਾ ਅਫੈਕਟਡ ਹੋ ਰਿਹਾ ਆ, 10% ਹੋ ਰਿਹਾ ਆ, ਕਿੰਨੇ % ਅਫੈਕਟਡ ਹੋ ਰਿਹਾ, ਉਸ ਐਕਸਪਲੋਰਰ ਤੇ ਡਿਪੈਂਡ ਕਰਦੀ ਆ ਜਿਹੜੀ ਜਾਨ ਨੂੰ ਬਚਾਉਣਾ ਜਾਂ ਨਾ ਬਚਾਉਣਾ। ਤੇ ਡਾਕਟਰਾਂ ਨੇ ਅੱਜ ਬਹੁਤ ਸਾਰੀਆਂ ਵੀਡੀਓ ਨਿਊਯਾਰਕ ਦੇ ਵਿੱਚ ਸਾਹਮਣੇ ਆਈਆਂ, ਜਿਹੜੇ ਡਾਕਟਰਸ ਨੇ ਉਹ ਵੀ ਬੇਬਸ ਹੋਏ ਨੇ, ਉਹਨਾਂ ਨੇ ਵੀ ਆਪਣੇ ਹੱਥ ਖੜੇ ਕੀਤੇ ਆ ਕਿ ਆਪਾਂ ਸਿਰਫ ਪ੍ਰਾਰਥਨਾ ਕਰੋ। ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿਸ ਦੀ ਜਾਨ ਬਚਾਈਏ ਕਿਸ ਦੀ ਨਾ ਜਾਨ ਬਚਾਈਏ, ਜਿਹੜੇ 15 ਦਿਨਾਂ ਤੋਂ ਉੱਪਰ ਵੈਂਟੀਲੇਟਰ ਦੇ ਉੱਤੇ ਪਏ ਨੇ ਉਹ ਉਹਨਾਂ ਦੇ ਮਜਬੂਰ ਹੋਏ ਨੇ ਉਹਨਾਂ ਦੇ ਵੈਂਟੀਲੇਟਰ ਲਾਉਣ ਦੇ ਲਈ, ਤਾਂ ਜੋ ਜਿਹੜੇ ਯੰਗ ਆ ਜਾਂ ਜਿਹੜੇ ਨਵੇਂ ਕੇਸ ਆ ਰਹੇ ਉਹਨਾਂ ਦੀ ਜਾਨ ਬਚਾਈ ਜਾ ਸਕੇ।
ਸੋ ਹਾਲਾਤ ਜਿਹੜੇ ਉਹ ਇਸ ਹੱਦ ਤੱਕ ਨਾਜ਼ੁਕ ਬਣੇ ਹੋਏ ਆ ਜੀ, ਔਰ ਇਸ ਸਭ ਦੇ ਚੱਲਦਿਆਂ ਮੈਨੂੰ ਲੱਗਦਾ ਕਿ ਸਾਨੂੰ ਜਿਹੜੇ ਵੀ ਦੇਸ਼ਾਂ ਤੋਂ ਸਾਡੇ ਨਾਲ ਸਰੋਤੇ ਜੁੜੇ ਹੋਏ ਆ ਉਹਨਾਂ ਨੂੰ ਜ਼ਰੂਰ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਜਿਵੇਂ ਤੁਸੀਂ ਦੱਸਿਆ ਕਿ ਇਸ ਵੇਲੇ ਲਾਸ਼ਾਂ ਤੱਕ ਰੱਖਣ ਦੇ ਲਈ ਉਹਨਾਂ ਕੋਲ ਜਗ੍ਹਾ ਨਹੀਂ ਆ, ਮਰੀਜ਼ਾਂ ਦੀ ਜਿਹੜੀ ਗਿਣਤੀ ਉਹ ਇੰਨੀ ਜ਼ਿਆਦਾ ਵੱਧ ਚੁੱਕੀ ਆ, ਔਰ ਨਾਲ ਹੀ ਨਾਲ ਜਿਸ ਤਰ੍ਹਾਂ ਦੇ ਅੰਕੜੇ ਅੱਗੇ ਹੋਰ ਆ ਰਹੇ ਆ ਉਹਦੇ ਚੱਲਦਿਆਂ ਹਨਾ ਹਾਲਾਤ ਜਿਹੜੇ ਹੋਰ ਗੰਭੀਰ ਹੋਣ ਦੀ ਜਿਹੜੀ ਉਮੀਦ ਵੀ ਕੀਤੀ ਜਾ ਰਹੀ ਹੈ। ਪਰ ਅਸੀਂ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਜਿੱਥੇ ਵੀ ਰਹਿ ਰਹੇ ਹਾਂ, ਜੇਕਰ ਸਾਡੇ ਲਈ ਸਰਕਾਰਾਂ ਵੱਲੋਂ ਕੁਛ ਹਦਾਇਤਾਂ ਜਾਰੀ ਕੀਤੀਆਂ ਗਈਆਂ, ਮੈਨੂੰ ਲੱਗਦਾ ਉਹਨਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੈ। ਔਰ ਧੀਰੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਜੇ ਵੀ ਉੱਥੇ ਅਮੈਰੀਕਾ ਦੇ ਵਿੱਚ ਕੁਛ ਲੋਕ ਜਿਹੜੇ ਆ ਇੰਨਾ ਕੁਛ ਹੋਣ ਦੇ ਬਾਵਜੂਦ ਬਾਹਰ ਤੁਹਾਨੂੰ ਦਿਖਾਈ ਦੇ ਰਹੇ ਆ, ਕੋਈ ਅਸੈਂਸ਼ੀਅਲ ਜਾਂ ਨਾਨ ਅਸੈਂਸ਼ੀਅਲ ਕੈਟਾਗਰੀ ਦੇ ਵਿੱਚ ਵੰਡੇ ਹੋਏ ਆ ਇਹ ਲੋਕ ਜਿਹੜੇ ਬਾਹਰ ਆ, ਜਾਂ ਫਿਰ ਇਹਨਾਂ ਦੇ ਉੱਤੇ ਅਜੇ ਵੀ ਅਸਰ ਨਹੀਂ ਆ?
ਇਹਨਾਂ ਦੇ ਉੱਤੇ ਮੈਂ ਕਹਿ ਸਕਦਾ ਕਿ ਇਹਨਾਂ ਦੇ ਉੱਤੇ ਹਜੇ ਵੀ ਅਸਰ ਨਹੀਂ ਹੈ। ਜਿੰਨਾ ਵੀ ਨਾਨ ਅਸੈਂਸ਼ੀਅਲ ਬਿਜ਼ਨਸ ਆ ਉਹ ਸਾਰਾ ਬੰਦ ਕੀਤਾ ਹੋਇਆ ਹੈ। ਤੇ ਕੱਲ ਜੇ ਜਦੋਂ ਮਾਨਯੋਗ ਰਾਸ਼ਟਰਪਤੀ ਸਾਹਿਬ ਦੀ ਸਪੀਚ ਆਈ ਹੈ, ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੀ ਇਹਦੀ ਮਿਆਦ ਆ, ਪਹਿਲਾਂ 12 ਤਰੀਕ ਨੂੰ ਪੂਰੇ ਵਰਲਡ ਦੇ ਵਿੱਚ ਇੱਕ ਉਹਨੇ ਇਮੋਸ਼ਨਲ ਹੋ ਕੇ ਕਹਿ ਸਕਦੇ ਹਾਂ ਕਿ ਭਾਸ਼ਣ ਦੇ ਦਿੱਤਾ ਸੀਗਾ ਕਿ 12 ਤਰੀਕ ਨੂੰ ਈਸਟਰ ਵਾਲੇ ਦਿਨ ਅਮਰੀਕਾ ਨੂੰ ਪੂਰਨ ਤੌਰ ਤੇ ਦੁਬਾਰਾ ਖੋਲ ਦਿੱਤਾ ਜਾਵੇਗਾ ਲੋਕਾਂ ਦੇ ਲਈ। ਪਰ ਨਹੀਂ, ਜਿਹੜੀ ਅੱਜ ਦੀ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਐਂਡ ਇਨਫੈਕਸ਼ਨ ਡਿਸੀਜ਼ ਦੇ ਜਿਹੜੇ ਡਾਕਟਰ ਨੇ, ਮੈਡੀਕਲ ਸਿੱਟੇ ਦੇ ਡਾਕਟਰ ਫੌਚੀ ਐਂਥਨੀ ਫੌਚੀ, ਉਹਨੇ ਕਿਹਾ ਆ ਕਿ ਜਿਹੜੀ ਜਿਹੜਾ ਅਮਰੀਕਾ ਨੂੰ ਰੀਓਪਨ ਕਰਨ ਬਾਰੇ ਅਸੀਂ ਉਦੋਂ ਤੱਕ ਨਹੀਂ ਸੋਚ ਸਕਦੇ ਜਦੋਂ ਤੱਕ ਗ੍ਰਾਫ ਉੱਪਰ ਜਾ ਰਿਹਾ ਆ। ਨਿਊਯਾਰਕ USA SM ਪੀਕ ਵੀਕਸ ਦੇ ਵਿੱਚ ਆ, ਜਦੋਂ ਤੱਕ ਗ੍ਰਾਫ ਥੱਲੇ ਡਾਊਨ ਨਹੀਂ ਆਊਗਾ ਉਦੋਂ ਤੱਕ ਅਮਰੀਕਾ ਨੂੰ ਖੋਲਣ ਬਾਰੇ ਉਹ ਭੁੱਲ ਜਾਣ।
ਜੀ ਬਿਲਕੁਲ, ਪਿਛਲੇ ਦਿਨ ਟਰੰਪ ਸਾਹਿਬ ਨੇ ਜਿਹੜਾ ਇਹੋ ਜਿਹਾ ਬਿਆਨ ਜ਼ਰੂਰ ਦਿੱਤਾ ਸੀ, ਔਰ ਪਿਛਲੇ ਕੱਲ ਵੀ ਉਹਨਾਂ ਨੇ ਥੋੜੀ ਬਹੁਤੀ ਜਿਹੜੀ ਤਸੱਲੀ ਆ ਉਹ ਜ਼ਰੂਰ ਜਤਾਈ ਆ ਕਿ ਅਸੀਂ ਜਿਹੜੀ ਮਿਹਨਤ ਪੂਰੀ ਕਰ ਰਹੇ ਹਾਂ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ, ਔਰ ਉਸ ਮਿਹਨਤ ਦੇ ਵਿੱਚ ਕੁਛ ਹੱਦ ਤੱਕ ਅਸੀਂ ਕਾਮਯਾਬ ਵੀ ਹਾਂ। ਔਰ ਦੂਸਰੇ ਪਾਸੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਟਰੰਪ ਸਾਹਿਬ ਨੇ ਵੀ ਜਿਹੜਾ ਪੂਰਨ ਤੌਰ ਤੇ ਲਾਕਡਾਊਨ ਕਰਨ ਨੂੰ ਤਰਜੀਹ ਜਿਹੜੀ ਉਹ ਨਹੀਂ ਦਿੱਤੀ ਆ, ਔਰ ਜਦੋਂ ਅਸੀਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਵੀ ਜਿਹੜੇ ਸਕਾਟ ਮੋਰਿਸਨ ਆ ਉਹਨਾਂ ਨੇ ਪੂਰਨ ਤੌਰ ਤੇ ਲਾਕਡਾਊਨ ਕਰਨ ਨੂੰ ਤਰਜੀਹ ਜਿਹੜੀ ਉਹ ਨਹੀਂ ਦਿੱਤੀ, ਪਰ ਜਿਹੜੇ ਇਸ ਬਿਮਾਰੀ ਨੂੰ ਫੈਲਣ ਦੇ ਜਿਹੜੇ ਕਾਰਨ ਆ ਉਹਨਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਹਰ ਸੰਭਵ ਜਿਹੜਾ ਯਤਨ ਆ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਆ, ਕਿਉਂਕਿ ਇਹ ਜਿਹੜੀ ਬਿਮਾਰੀ ਆ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਕਾਰਨ ਹੀ ਫੈਲੀ ਆ, ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਕਾਰਨ ਫੈਲੀ ਆ, ਜਿਹਦੇ ਕਾਰਨ ਜਿਹੜੀਆਂ ਕੁਛ ਪਾਬੰਦੀਆਂ ਆ ਉਹ ਲਗਾਈਆਂ ਗਈਆਂ ਆ, ਸੂਬੇ ਜਿਹੜੇ ਆ ਉਹ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਜਾਣ ਤੋਂ ਜਿਹੜੀ ਮਨਾਹੀ ਆ ਉਹ ਕਰ ਦਿੱਤੀ ਗਈ ਆ, ਤੇ ਬਾਹਰੋਂ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਆ, ਔਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਆਏ ਲੋਕ ਆ ਜਾਂ ਫਿਰ ਜਿਹੜੇ ਇਸ ਵੇਲੇ ਵੀ ਕਿਸੇ ਨਾ ਕਿਸੇ ਮਜਬੂਰੀ ਕਾਰਨ ਪਹੁੰਚੇ ਆ ਉਹਨਾਂ ਨੂੰ 14 ਦਿਨਾਂ ਦੀ ਜਿਹੜੀ ਕੁਆਰੰਟੀਨ ਦੇ ਵਿੱਚ ਰਹਿਣ ਦੇ ਲਈ ਜਿਹੜੇ ਸਰਕਾਰ ਵੱਲੋਂ ਸਿੱਧੇ ਤੌਰ ਤੇ ਹੁਣ ਪ੍ਰਬੰਧ ਕੀਤੇ ਗਏ, ਪਹਿਲੇ ਜਿਹੜੀ ਸਟੇਜ ਸੀ ਜਾਂ ਦੂਸਰੀ ਸਟੇਜ ਸੀ ਉਹਦੇ ਵਿੱਚ ਕੁਛ ਜਿਹੜੇ ਪ੍ਰਬੰਧ ਸੀ ਉਹ ਥੋੜੇ ਜਿਹੇ ਢਿੱਲੇ ਸੀਗੇ, ਪਰ ਇਸ ਵੇਲੇ ਸਟੇਜ 3 ਤੇ ਜਿਹੜੇ ਪ੍ਰਬੰਧ ਕੀਤੇ ਗਏ ਆ ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਲੋਕਾਂ ਨੂੰ ਵੱਖ ਵੱਖ ਹੋਟਲਾਂ ਦੇ ਵਿੱਚ ਠਹਿਰਾਇਆ ਜਾ ਰਿਹਾ ਹੈ, ਇਵਨ ਕਿ ਉਹਨਾਂ ਨੂੰ ਦੂਸਰੇ ਸਟੇਟਸ ਦੇ ਵਿੱਚ ਜਾਣ ਦੀ ਵੀ ਇਜਾਜ਼ਤ ਨਹੀਂ ਹੈ ਜਦੋਂ ਤੱਕ ਉਹ ਆਪਣਾ ਪੂਰਾ ਸਮਾਂ 2 ਹਫ਼ਤੇ ਦਾ ਜਿਹੜਾ ਆ ਉਹ ਨਹੀਂ ਕਰਦੇ। ਜੀ ਧੀਰਜ।
ਹਾਂਜੀ ਮੈਮ, ਇੱਥੇ ਜਿੱਦਾਂ ਅੱਜ ਮਾਨਯੋਗ ਰਾਸ਼ਟਰਪਤੀ ਸਾਹਿਬ ਤੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੋਮੋ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਵੀ ਆਰ ਇਨ ਦਾ ਵਰਲਡ ਵਾਰ, ਇਸ ਨੂੰ ਉਹਨੇ ਵਰਲਡ ਵਾਰ ਦਾ ਨਾਮ ਦੇ ਦਿੱਤਾ ਹੈ, ਜਿਹਦੇ ਵਿੱਚ ਅੱਜ ਨਿਊਯਾਰਕ ਦੇ ਐਂਡਰਿਊ ਕੋਮੋ ਗਵਰਨਰ ਸਾਹਿਬ ਨੇ ਕਿਹਾ ਕਿ ਸਾਡੇ ਅੱਗੇ ਸਿਰਫ 2 ਮਿਸ਼ਨ ਨੇ। ਪਹਿਲਾ ਮਿਸ਼ਨ ਆ ਹਰੇਕ ਨਿਊਯਾਰਕ ਵਾਸੀ ਨੂੰ ਜੇ ਆਪਣੀ ਜਾਨ ਬਚਾਉਣਾ ਚਾਹੁੰਦਾ ਸਟੇ ਐਟ ਹੋਮ, ਕਿਉਂ ਆਪਾਂ ਉਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਬੈਠੇ ਹਾਂ ਜਿੱਥੇ ਹਰ ਇੱਕ ਬੰਦਾ, ਮੈਂ ਸੋਚਦਾ ਮੈਂ ਹਰ ਇੱਕ ਬੰਦਾ ਸਮਝਦਾਰ ਆ, ਇੰਟਰਨੈਟ ਦੀ ਵੀ ਉਹ ਗਿਆਨ ਰੱਖਦਾ ਆ, ਹਰ ਇੱਕ ਚੀਜ਼ ਦਾ ਗਿਆਨ ਰੱਖਦਾ, ਖਬਰਾਂ ਵੀ ਸੁਣਦਾ ਆ ਕਿ ਉਹਨੇ ਉਹ ਲਾਕਡਾਊਨ ਕਿਉਂ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਕਿ ਲੋਕ ਸਮਝਦਾਰ ਹੈ, ਜੇ ਉਹ ਆਪਣੀ ਜਾਨ ਬਚਾਉਣਾ ਚਾਹੁੰਦੇ ਨੇ ਤਾਂ ਉਹ ਆਪਣੇ ਘਰਾਂ ਦੇ ਵਿੱਚ ਰਹਿਣ, ਪਹਿਲਾ ਮਿਸ਼ਨ। ਦੂਸਰਾ ਮਿਸ਼ਨ ਉਹਨਾਂ ਦਾ ਹੈਗਾ ਕਿ ਇਹਨੂੰ ਵਾਰ ਡਿਕਲੇਅਰ ਕਰਨ ਦੇ ਨਾਲ ਨਾਲ ਉਹਨੇ ਕਹਿ ਦਿੱਤਾ ਕਿ ਜਿਹੜੇ ਸਾਡੇ ਹੈਲਥ ਪ੍ਰੋਫੈਸ਼ਨਲ ਆ ਦੇ ਆਰ ਅਵਰ ਸੋਲਜਰ, ਕਿ ਉਹ ਸਾਡੀ ਲੜਾਈ ਜਿਹੜੀ ਤੀਸਰੇ, ਜੇ ਆਪਾਂ ਕਹਿ ਲਈਏ ਤਾਂ ਤੀਸਰੇ ਜੰਗ ਦੀ ਜਿਹੜੀ ਲੜਾਈ ਆ ਚਿੱਟੇ ਕੱਪੜਿਆਂ ਵਾਲੀ ਕ੍ਰਾਂਤੀ ਦੇ ਨਾਲ ਲੜੀ ਜਾ ਰਹੀ ਆ, ਤੇ ਪੂਰੇ ਵਰਲਡ ਦੇ ਵਿੱਚ ਅਸੀਂ ਦੁਆ ਕਰਦੇ ਹਾਂ, ਸਪੈਸ਼ਲੀ ਆਪਣੇ ਅਮਰੀਕਾ ਆਸਟ੍ਰੇਲੀਆ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਆ ਉਹਨਾਂ ਨੂੰ ਵਾਰ ਵਾਰ ਇੱਕੋ ਹੀ ਬੇਨਤੀ ਆ ਕਿ ਆਪਣੇ ਘਰਾਂ ਦੇ ਵਿੱਚ ਰਹੋ, ਜੇ ਆਪਣੇ ਆਪਣੇ ਪਰਿਵਾਰਾਂ ਦੀ ਜਾਨ ਨੂੰ ਬਚਾਉਣਾ ਚਾਹੁੰਦੇ ਹੋ, ਨਿਊਯਾਰਕ ਦੇ ਹਾਲਾਤ ਦੇਖ ਲਓ, ਆਪਣੇ ਘਰਾਂ ਚ ਰਹੋ।
ਜੀ ਬਿਲਕੁਲ। ਸੋ ਬਿਲਕੁਲ ਜੀ, ਅਸੀਂ ਵੀ ਇਹੀ ਉਮੀਦ ਕਰਾਂਗੇ ਕਿ ਜਿਹੜੇ ਵੀ ਸਰੋਤੇ ਇਸ ਵੇਲੇ ਸਾਨੂੰ ਸੁਣ ਰਹੇ ਨੇ, ਨਿਊਯਾਰਕ ਤੋਂ ਧੀਰਜ ਕੁਮਾਰ ਸਾਡੇ ਨਾਲ ਜੁੜੇ ਹੋਏ ਆ, ਜਿਹੜੇ ਕਿ ਉਥੋਂ ਦੀ ਗਰਾਊਂਡ ਰਿਐਲਿਟੀ ਸਾਡੇ ਨਾਲ ਸਾਂਝੀ ਕਰ ਰਹੇ ਆ। ਜ਼ਮੀਨੀ ਪੱਧਰ ਦੇ ਉੱਤੇ ਜਿਸ ਤਰ੍ਹਾਂ ਦੇ ਹਾਲਾਤ ਕੋਰੋਨਾ ਵਾਇਰਸ ਦੇ ਕਾਰਨ ਉਥੇ ਬਣੇ ਹੋਏ ਆ, ਔਰ ਇਸ ਦਾ ਜਿਹੜਾ ਅਸਰ ਸਿਰਫ ਨਿਊਯਾਰਕ ਚ ਨਹੀਂ, ਨਿਊਯਾਰਕ ਚ ਤਾਂ ਬਹੁਤ ਜ਼ਿਆਦਾ ਅਸਰ ਹੈ, ਔਰ ਹੋਰ ਲੱਗਦੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਵੀ ਯੂਐਸ ਵਿਚ ਜਿਹੜਾ ਅਸਰ ਆ ਉਹ ਇਸ ਵੇਲੇ ਬਹੁਤ ਗੰਭੀਰ ਆ, ਨਾਜ਼ੁਕ ਬਣਿਆ ਹੋਇਆ ਆ। ਔਰ ਇਸ ਸਾਰੀ ਸਥਿਤੀ ਨੂੰ ਧਿਆਨ ਚ ਰੱਖਦਿਆਂ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਫਰਜ਼ ਆ, ਸਾਡੀ ਜਿੰਮੇਵਾਰੀ ਜਿਹੜੀ ਆ ਉਹ ਜ਼ਿਆਦਾ ਵੱਧ ਜਾਂਦੀ ਆ ਜੇਕਰ ਸਾਨੂੰ ਘਰ ਦੇ ਵਿਚ ਰਹਿਣ ਦੀ ਹਦਾਇਤ ਸਰਕਾਰਾਂ ਵੱਲੋਂ ਦਿੱਤੀ ਗਈ ਆ। ਤਾਂ ਇੱਕ ਇਹੋ ਹੀ ਇੱਕ ਮੈਨੂੰ ਲੱਗਦਾ ਕਿ ਰਸਤਾ ਆ, ਇੱਕ ਇਹੋ ਹੀ ਇੱਕ ਜਿਹੜਾ ਸੁਝਾਅ ਆ ਜਿਹਨੂੰ ਅਮਲ ਦੇ ਵਿਚ ਲਿਆ ਕੇ ਅਸੀਂ ਇਸ ਨੂੰ ਕਾਬੂ ਪਾਉਣ ਦੇ ਵਿਚ ਕੁਛ ਮਦਦ ਜਿਹੜੀ ਆ ਉਹ ਸਰਕਾਰ ਦੀ, ਪ੍ਰਸ਼ਾਸਨ ਦੀ ਜਾਂ ਫਿਰ ਸਿਹਤ ਮਹਿਕਮੇ ਦੀ ਕਰ ਸਕਦੇ ਹਾਂ। ਸੋ ਧੀਰਜ, ਤੁਸੀਂ ਕਾਫੀ ਵਿਸਥਾਰ ਦੇ ਵਿਚ ਸਾਨੂੰ ਅੰਕੜਿਆਂ ਦੇ ਨਾਲ ਔਰ ਉਥੋਂ ਦੀ ਜਿਹੜੀ ਜ਼ਮੀਨੀ ਤੌਰ ਦੇ ਉੱਤੇ ਜੋ ਸਥਿਤੀ ਬਣੀ ਹੋਈ ਆ ਉਹਦੇ ਨਾਲ ਸਾਨੂੰ ਜਾਣੂ ਕਰਵਾਇਆ। ਜਾਣ ਤੋਂ ਪਹਿਲਾਂ ਕੁਛ ਹੋਰ ਤੁਸੀਂ ਕਹਿਣਾ ਚਾਹੁੰਦੇ ਹੋਵੋ ਸਾਡੇ ਸਰੋਤਿਆਂ ਨੂੰ?
ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਤਾਂ ਆਪਣੇ ਦੇਸੀ ਨੁਸਖਿਆਂ ਤੋਂ ਬਚੋ। ਬਹੁਤ ਜ਼ਿਆਦੇ ਅੱਜ ਜਿਹੜੇ ਫੇਸਬੁੱਕ ਤੇ ਵਟਸਐਪ ਤੇ ਵਿਦਵਾਨ ਵੀ ਬਹੁਤ ਬਣੇ ਹੋਏ ਨੇ ਸਾਰੇ ਜਾਣੇ ਕੋਈ ਨਾ ਕੋਈ, ਜਿਸ ਮੇਰੇ ਰੀਅਲ ਬ੍ਰਦਰ ਜੌਨ ਹੌਪਕਿਨ ਯੂਨੀਵਰਸਿਟੀ ਦੇ ਵਿੱਚ ਰਿਸਰਚ ਡਾਕਟਰ ਨੇ, ਹਰ ਰੋਜ਼ ਉਹਨਾਂ ਦੇ ਨਾਲ ਗੱਲ ਹੁੰਦੀ ਹੈ। ਜੇ ਤੁਸੀਂ ਘਰ ਦੇ ਵਿੱਚ ਨੋਰਮਲ ਆ ਤਾਂ ਪਲੀਜ਼ ਕੋਈ ਵੀ ਆਪਣੇ ਉੱਤੇ ਅਜਿਹਾ ਐਕਸਪੈਰੀਮੈਂਟ ਨਾ ਕਰੋ ਕਿ ਜੇ ਅਮਰੀਕਾ ਦੇ ਵਿੱਚ ਕਹੀਏ ਤਾਂ ਇਸ ਟਾਈਮ ਵਿੰਟਰ ਦਾ ਸੀਜ਼ਨ ਇਹ ਆਲਮੋਸਟ ਚੱਲ ਰਿਹਾ, ਠੰਡ ਬਹੁਤ ਆ, ਪਰ ਆਪਣੇ ਆਪ ਨੂੰ ਵੈਸੇ ਵੀ ਨੋਰਮਲੀ ਤੁਹਾਨੂੰ ਘਰਾਂ ਦੇ ਵਿੱਚ ਰਹਿ ਕੇ ਫਲੂ ਹੋ ਸਕਦਾ, ਪਰ ਇਹ ਨਾ ਇੰਨੇ ਟੈਂਸ ਨਾ ਹੋ ਜਾਓ, ਆਪਣੇ ਦਿਮਾਗ ਦਿਲਾਂ ਦੇ ਵਿੱਚ ਇੰਨਾ ਡਰ ਨਾ ਪੈਦਾ ਕਰ ਲਓ ਕਿ ਤੁਹਾਨੂੰ ਇਹੀ ਲੱਗਣ ਲੱਗ ਕੇ ਤੁਸੀਂ ਇਸ ਕੋਵਿਡ ਦੇ ਸ਼ਿਕਾਰ ਹੋ ਗਏ ਆ। ਤੁਹਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਆ, ਜਿੱਥੇ ਕਿ ਇੱਕ ਦੋ ਚੀਜ਼ਾਂ ਹੋਰ ਨੇ, ਐਡਵਿਲ ਨਹੀਂ ਖਾਣੀ ਕਿਸੇ ਨੇ ਵੀ, ਐਡਵਿਲ ਮੋਰਟਿਨ ਜਿਹੜੀਆਂ ਦਵਾਈਆਂ ਆ ਜਿਹੜੀਆਂ ਉਹ 10% ਹੋਰ ਇਨਫੈਕਸ਼ਨ ਨੂੰ ਵਧਾਉਂਦੀਆਂ ਨੇ। ਅਮਰੀਕਾ ਦੇ ਵਿੱਚ ਹਾਈਡਰੋਕਲੋਰੋਕੁਇਨ ਤੇ ਐਂਟੀਬਾਇਓਟਿਕ ਜਿਹੜੀ ਜ਼ਿੰਕ ਦੀਆਂ ਗੋਲੀਆਂ ਵੀ ਆ, ਪਰ ਜ਼ਿੰਕ ਵੀ ਤੁਸੀਂ ਆਪਣੀ ਬਾਡੀ ਦੇ ਵਿੱਚ ਇੰਨਾ ਕੁ ਨਹੀਂ ਲੈ ਸਕਦੇ, ਜਿਹੜਾ ਕਿ ਪੋਇਜ਼ਨ ਦਾ ਰੂਪ ਵੀ ਕਿਸੇ ਟਾਈਮ ਧਾਰਨ ਕਰ ਲੈਂਦਾ। ਕਿਸੇ ਦੀ ਬਾਡੀ ਜ਼ਿੰਕ ਵੱਧ ਪ੍ਰੋਡਿਊਸ ਕਰ ਸਕਦੀ ਹੋਊਗੀ, ਕਿਸੇ ਨੂੰ ਨਹੀਂ, ਉਸ ਚੀਜ਼ ਦੀ ਘਾਟ ਹੋ ਸਕਦੀ। ਠੀਕ ਹੈ ਕਿ ਵਿਟਾਮਿਨ ਡੀ ਜਾਂ ਸੀ ਲੈਣੇ ਆ, ਪਰ ਜਿਹੜੇ ਦੇਸੀ ਨੁਸਖੇ ਆ ਉਹਨਾਂ ਤੋਂ ਬਚੋ। ਜਿਹੜੀ ਵੀ ਟੀਵੀ ਗੌਰਮੈਂਟ ਜਿਹੜੇ ਸਰਕਾਰੀ ਏਜੰਸੀ ਆਪਣੇ ਜਿਹੜੇ ਗੌਰਮੈਂਟ ਆ ਉਹ ਤੁਹਾਨੂੰ ਹਦਾਇਤਾਂ ਸਾਵਧਾਨੀਆਂ ਦਿੰਦੀ ਆ, ਡਾਕਟਰ ਤੁਹਾਨੂੰ ਸਾਵਧਾਨੀਆਂ ਪ੍ਰੀਕੋਸ਼ਨ ਵਰਤਣ ਨੂੰ ਕਹਿੰਦੇ ਨੇ, ਘਰਾਂ ਦੇ ਵਿੱਚ ਬਹਿ ਕੇ ਉਹੀ ਵਰਤੋ। ਐਡੀ ਵੀ ਨਹੀਂ ਗੱਲ ਕਿ ਆਪਾਂ ਗਰੋਸਰੀਆਂ ਤੋਂ, ਆਪਣੇ ਘਰਾਂ ਚ ਗਰੋਸਰੀ ਮੁੱਕ ਜਾਊਗੀ। ਆਪਾਂ ਜਿਹੜੇ ਇੰਡੀਅਨ ਲੋਕ ਆ ਇਹਨਾਂ ਦੇ ਵਿੱਚ ਤਾਂ ਵੈਸੇ ਘਰਾਂ ਦੇ ਵਿੱਚ ਆਟਾ ਦਾਲ ਆਪਾਂ ਪੰਜ ਪੰਜ ਛੇ ਛੇ ਮਹੀਨੇ ਦਾ ਪਿਆ ਰਹਿੰਦਾ ਆ, ਕਿਸੇ ਚ ਮਹੀਨੇ ਦੀ ਗਰੋਸਰੀ ਹੁੰਦੀ ਹੈ, ਕਿਸੇ ਚ ਦੋ ਦੋ ਮਹੀਨੇ ਦੀ ਹੁੰਦੀ ਆ, ਪਰ ਸਿਰਫ ਤੇ ਸਿਰਫ ਬਸ ਇਹੀ ਹੈ ਕਿ ਘਰਾਂ ਚੋਂ ਬੇਲੋੜਾ ਬਾਹਰ ਨਾ ਨਿਕਲੋ। ਜੇ ਨਿਊਯਾਰਕ ਦੀਆਂ ਮੈਂ ਵੀਡੀਓ ਦੇਖ ਕੇ ਹਰ ਟਾਈਮ ਜਿੱਦਾਂ ਅੱਖਾਂ ਦੇ ਵਿੱਚੋਂ ਰੋਣਾ ਆਉਂਦਾ, ਲੋਬੀਜ਼ ਦੇ ਵਿੱਚ ਹਸਪਤਾਲਾਂ ਦੀਆਂ ਲੋਬੀਜ਼ ਹਾਲਾਂ ਦੇ ਵਿੱਚ ਲਫਾਫਿਆਂ ਚ ਬੰਦ ਲਾਚਾਂ ਪਈਆਂ, ਹਰ ਇੱਕ ਹਸਪਤਾਲ ਦੇ ਬਾਹਰ ਟਰੱਕ ਖੜੇ ਨੇ, ਓਵਰਲੋਡ ਟਰੱਕ ਖੜੇ ਨੇ ਬੋਡੀਆਂ ਦੇ ਨਾਲ। ਬਸ ਦੇਖ ਕੇ ਇਹੀ ਪ੍ਰਾਰਥਨਾ ਕਰਦਾ ਕਿ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਦੁਨੀਆਂ ਦੇ ਉੱਤੇ ਮਿਹਰ ਪ੍ਰਿਆਤ ਰੱਖ, ਕਿਰਪਾ ਕਰੋ ਤੇ ਸਭ ਦੀਆਂ ਜਾਨਾਂ ਨੂੰ ਬਚਾਓ।
ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਧੀਰੇ, ਅਸੀਂ ਆਪਣਾ ਰੁਝੇਵਿਆਂ ਭਰਿਆ ਜਿਹੜਾ ਸਮਾਂ ਆ ਉਹ ਸਾਡੇ ਸਰੋਤਿਆਂ ਨੂੰ ਦਿੱਤਾ ਔਰ ਨਿਊਯਾਰਕ ਦੀ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਸਾਡੇ ਨਾਲ ਸਾਂਝੀ ਕੀਤੀ ਆ। ਬਿਲਕੁਲ, ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਕੁੱਲ ਲੁਕਾਈ ਜਿਹੜੀ ਆ ਉਹਦੇ ਉੱਤੇ ਪਰਮਾਤਮਾ ਦੀ ਮਿਹਰ ਜਿਹੜੀ ਆ ਉਹ ਬਣੇ ਔਰ ਜਿਹੜੇ ਵੀ ਲੋਕ ਇਸ ਤੋਂ ਪੀੜਤ ਨੇ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਉਹਨਾਂ ਦੇ ਵਿੱਚ ਪਰਮਾਤਮਾ ਜਿਹੜਾ ਉਹ ਸਭ ਦੇ ਅੰਗ ਸੰਗ ਸਹਾਈ ਹੋਵੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ।
ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਦੇਖ ਰਹੇ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦ। ਧੰਨਵਾਦ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਧੀਰਜ ਕੁਮਾਰ ਜਿਹੜੇ ਕਿ ਨਿਊਯਾਰਕ ਤੋਂ ਸਾਡੇ ਨਾਲ ਬਣੇ ਹੋਏ ਸੀ। ਧੀਰਜ ਉਥੋਂ ਦੇ ਹਫਤਾਵਾਰੀ ਅਖਬਾਰ ਦੇ ਵੀ ਨੁਮਾਇੰਦੇ ਨੇ, ਉਥੋਂ ਦੇ ਚੀਫ ਬਿਊਰੋ ਨੇ, ਹਫਤਾਵਾਰੀ ਪੰਜਾਬੀ ਰਾਈਟਰ ਜਿਹੜਾ ਅਖਬਾਰ ਉਥੇ ਛਪਦਾ। ਸੋ ਉਹਨਾਂ ਨੇ ਜਿੰਨੀ ਡਿਟੇਲ ਦੇ ਵਿੱਚ, ਜਿੰਨੇ ਵਿਸਥਾਰ ਦੇ ਵਿੱਚ ਸਾਡੇ ਨਾਲ ਉਹ ਸਾਰੇ ਅੰਕੜੇ ਸਾਂਝੇ ਕੀਤੇ ਆ ਔਰ ਉਥੋਂ ਦੀ ਜਿਹੜੀ ਜ਼ਮੀਨੀ ਹਕੀਕਤ ਇਸ ਵੇਲੇ ਕੋਰੋਨਾ ਵਾਇਰਸ ਨੂੰ ਲੈ ਕੇ ਬਣੀ ਹੋਈ ਹੈ, ਉਹ ਵਾਕਈ ਹੀ ਇੱਕ ਨਾਜ਼ੁਕ ਸਥਿਤੀ ਨੂੰ ਸਾਡੇ ਸਾਹਮਣੇ ਲਿਆਉਂਦੀ ਹੈ ਔਰ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਆ ਉਹ ਹੋਰ ਕਿਸੇ ਦੇਸ਼ ਦੇ ਵਿੱਚ ਨਾ ਬਣੇ। ਔਰ ਆਸਟ੍ਰੇਲੀਆ ਜਿਹੜਾ ਆ ਇਸ ਚੀਜ਼ ਨੂੰ ਲੈ ਕੇ ਕਾਫੀ ਸਤਰਕ ਆ। ਪ੍ਰਧਾਨ ਮੰਤਰੀ ਸਾਹਿਬ ਜਿਹੜੇ ਉਹ ਭਾਵੇਂ ਲਾਕਡਾਊਨ ਪੂਰਨ ਤੌਰ ਦੇ ਉੱਤੇ ਕਰਨ ਲਈ ਨਹੀਂ ਮੰਨ ਰਹੇ, ਪਰ ਉਹ ਇਸ ਦੇ ਜਿਹੜੇ ਕਾਰਨ ਆ ਉਹਨਾਂ ਨੂੰ ਬੜੀ ਘੋਖ ਕੇ ਪਰਖ ਕੇ ਫੇਰ ਜਿਹੜੀ ਸਟੇਜ 3 ਜਿਹੜੀ ਆ ਉਹ ਲਾਗੂ ਕਰਨ ਦੇ ਲਈ ਅੱਗੇ ਆਏ। ਔਰ ਸਟੇਜ 3 ਦੇ ਵਿੱਚ ਹੁਣ ਜੇਕਰ ਸਾਡੇ ਲਈ ਕੁਛ ਹਦਾਇਤਾਂ ਸਖਤੀ ਦੇ ਨਾਲ ਲਾਗੂ ਕੀਤੀਆਂ ਗਈਆਂ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਅਪਣਾਈਏ, ਉਹਨਾਂ ਨੂੰ ਮੰਨੀਏ, ਉਹਨਾਂ ਦੀ ਉਲੰਘਣਾ ਨਾ ਕਰੀਏ। ਤੇ ਇਹਦੇ ਚੱਲਦਿਆਂ ਜਿਵੇਂ ਅੱਜ ਅਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ, ਡਾਕਟਰ ਨਵਜੋਤ ਵਾਲੀਆ, ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਹਾਲਾਤ ਜਿਹੜੇ ਆ ਹੋਰ ਵੀ ਗੰਭੀਰ ਹੋ ਜਾਣ, ਕਿਉਂਕਿ ਨੌਕਰੀਆਂ ਜਾ ਰਹੀਆਂ ਆ। ਆਫ ਏਅਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਜਦੋਂ, ਔਰ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਆਉਣ ਦੀ ਵੀ ਸੰਭਾਵਨਾ ਹੈ ਕਿ ਜਿਸ ਤਰ੍ਹਾਂ ਰਿਸੈਸ਼ਨ ਵੇਲੇ ਹੋਇਆ ਸੀ, ਰਿਸੈਸ਼ਨ ਵੇਲੇ ਨੌਕਰੀਆਂ ਚਲੇ ਗਈਆਂ ਸੀ, ਨੌਕਰੀਆਂ ਜਾਣ ਦੇ ਕਾਰਨ ਲੋਕ ਜਿਹੜੇ ਸੀ ਉਹ ਫਰਸਟ੍ਰੇਸ਼ਨ ਦੇ ਵਿੱਚ ਇੱਕ ਦੂਸਰੇ ਵਿਰੁੱਧ ਹੇਟ ਕ੍ਰਾਈਮ ਜਿਹੜਾ ਸੀ ਉਹ ਕਰਦੇ ਨਜ਼ਰ ਆ ਰਹੇ ਸੀ, ਤੇ ਉਸ ਸਮੇਂ ਦੇ ਵਿੱਚ ਸੰਜਮ ਵਰਤਣ ਦੀ ਜਿਹੜੀ ਲੋੜ ਆ ਉਹ ਬਹੁਤ ਵੱਡੀ ਲੋੜ ਹੈ। ਸੋ ਇਸ ਵਕਤ ਵੀ ਕੁਛ ਇਹੋ ਜਿਹਾ ਮਾਹੌਲ ਜਿਹੜਾ ਬਣ ਰਿਹਾ, ਅਸੀਂ ਬਿਮਾਰੀ ਤੋਂ ਜਿਹੜੀ ਪੀੜਤ ਹੋਣ ਦੀ ਵੀ ਗੱਲ ਕਰਦੇ ਹਾਂ, ਪਰ ਉਸ ਪੀੜ ਨੂੰ ਝੱਲਣ ਤੋਂ ਵੀ ਪਹਿਲਾਂ ਜਿਹੜੀ ਇੱਕ ਮਾਨਸਿਕ ਪੀੜ ਆ ਉਹ ਵੀ ਹੰਢਾ ਰਹੇ ਹਾਂ, ਪਰ ਉਸ ਤੋਂ ਬਾਹਰ ਆਉਣ ਦੇ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ, ਸਾਨੂੰ ਹਮੇਸ਼ਾ ਉਸ ਤੋਂ ਬਾਹਰ ਆਉਣ ਦੀ ਹੀ ਸੋਚ ਜਿਹੜੀ ਆ ਸੋਚਣੀ ਚਾਹੀਦੀ ਹੈ ਕਿ ਉਹਦਾ ਪ੍ਰਭਾਵ ਜਿਹੜਾ ਉਹਦਾ ਪ੍ਰੈਸ਼ਰ ਜਿਹੜਾ ਸਾਡੇ ਉੱਤੇ ਨਾ ਬਣੇ। ਸੋ ਨੈਸ਼ਨਲ ਕੋਰੋਨਾ ਵਾਇਰਸ ਹੈਲਪਲਾਈਨ ਸਰਕਾਰ ਨੇ ਸਾਨੂੰ ਦਿੱਤੀ ਹੈ 1800020080, ਇਹਦੇ ਉੱਤੇ ਜਾ ਕੇ ਜੇਕਰ ਤੁਹਾਨੂੰ ਕੋਈ ਇਹੋ ਜਿਹੇ ਸਿਮਟਮਸ ਲੱਗਦੇ ਆ ਕਿ ਤੁਸੀਂ ਇਸ ਤਰ੍ਹਾਂ ਫੀਲ ਕਰ ਰਹੇ ਹੋ, ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਆ। ਇਸ ਵੇਲੇ ਸਰਕਾਰ ਨੇ ਟੈਲੀ ਹੈਲਥ ਦੀ ਜਿਹੜੀ ਸੁਵਿਧਾ ਆ ਉਹ ਵੀ ਸਾਡੇ ਲੋਕਾਂ ਨੂੰ, ਸਾਡੀ ਜਨਤਾ ਨੂੰ ਜਿਹੜੀ ਆ ਉਹ ਵੀ ਪ੍ਰੋਵਾਈਡ ਕੀਤੀ ਆ। ਸੋ ਟੈਲੀ ਹੈਲਥ ਦੇ ਜ਼ਰੀਏ ਤੁਸੀਂ ਕੰਸਲਟੇਸ਼ਨ ਜਿਹੜੀ ਆ ਉਹ ਓਵਰ ਦਾ ਫੋਨ ਬੁੱਕ ਕਰ ਸਕਦੇ ਆ, ਵੀਡੀਓ ਕਾਲਿੰਗ ਜਿਹੜੀ ਆ ਉਹ ਵੀ ਉਹਦੇ ਵਿੱਚ ਮੁਹੱਈਆ ਹੋਏਗੀ, ਔਰ ਵੀਡੀਓ ਕਾਲਿੰਗ ਦੇ ਰਾਹੀਂ ਤੁਸੀਂ ਆਪਣੇ ਡਾਕਟਰ ਦੇ ਨਾਲ ਰਾਬਤਾ ਬਣਾ ਸਕਦੇ ਹੋ, ਪ੍ਰਿਸਕ੍ਰਿਪਸ਼ਨ ਜਿਹੜੀਆਂ ਆ ਉਹ ਤੁਸੀਂ ਲਿਖਵਾ ਸਕਦੇ ਹੋ, ਤੇ ਇਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਆ ਇਹ ਸਰਕਾਰ ਵੱਲੋਂ ਔਰ ਜਿਹੜਾ ਸਾਡਾ ਹੈਲਥ ਡਿਪਾਰਟਮੈਂਟ ਆ ਉਹਦੇ ਵੱਲੋਂ ਦਿੱਤੀਆਂ ਜਾ ਰਹੀਆਂ ਆ। ਔਰ ਇਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਆ ਉਹਨਾਂ ਨੂੰ ਜ਼ਰੂਰ ਅਸੀਂ ਵਰਤੀਏ, ਪਰ ਇਹਦੇ ਨਾਲ ਹੀ ਇਹ ਬਹੁਤ ਜ਼ਰੂਰੀ ਬਣਾਈਏ ਕਿ ਜਿਹੜੀਆਂ ਹਦਾਇਤਾਂ ਸਾਨੂੰ ਜਾਰੀ ਕੀਤੀਆਂ ਗਈਆਂ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਆ। ਔਰ ਮੈਨੂੰ ਇੱਕ ਵਾਰ ਫਿਰ ਸਿਜਦਾ ਕਰਨ ਦੇ ਲਈ ਦਿਲ ਕਰਦਾ, ਇੱਕ ਵਾਰ ਸਲਿਊਟ ਕਰਨ ਲਈ ਦਿਲ ਕਰਦਾ ਉਹਨਾਂ ਸਾਰੇ ਕਰਮਚਾਰੀਆਂ ਨੂੰ ਜਿਹੜੇ ਨਰਸਾਂ ਦੇ ਰੂਪ ਚ, ਡਾਕਟਰਾਂ ਦੇ ਰੂਪ ਚ, ਸਫਾਈ ਕਰਮਚਾਰੀਆਂ ਦੇ ਰੂਪ ਦੇ ਵਿੱਚ, ਜਿਹੜੇ ਸੁਪਰ ਮਾਰਕਿਟ ਦੇ ਵਿੱਚ ਜਿਹੜੇ ਕਰਮਚਾਰੀ ਨੇ, ਉਹਨਾਂ ਦੇ ਰੂਪ ਦੇ ਵਿੱਚ ਸਾਡੀਆਂ ਲੋੜਾਂ ਦੇ ਲਈ ਉਹ ਲਗਾਤਾਰ ਡਟੇ ਹੋਏ ਆ, ਜੁਟੇ ਹੋਏ ਆ, ਔਰ ਉਹਨਾਂ ਦੀ ਜਿਹੜੀ ਐਨਰਜੀ ਆ ਉਹਨੂੰ ਅਸੀਂ ਬੂਸਟ ਕਰੀਏ, ਉਹਨਾਂ ਨੂੰ ਪੋਜ਼ਿਟਿਵ ਜਿਹੜਾ ਮਾਹੌਲ ਆ ਉਹ ਦਈਏ, ਨਾ ਕਿ ਉਹਨਾਂ ਦੇ ਉੱਤੇ ਜਾ ਕੇ ਅਸੀਂ ਆਪਣਾ ਜਿਹੜਾ ਪ੍ਰੈਸ਼ਰ ਆ ਉਹ ਵਧਾਈਏ, ਉਹਨਾਂ ਸੁਪਰ ਮਾਰਕਿਟ ਸਟੋਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਲਈ ਥੋੜਾ ਜਿਹਾ ਰਾਹਤ ਭਰਿਆ ਜਿਹੜਾ ਮਾਹੌਲ ਆ ਉਹ ਜ਼ਰੂਰ ਬਣਾ ਕੇ ਰੱਖੀਏ, ਉਹਨਾਂ ਦੇ ਕੰਮ ਨੂੰ ਵਡਿਆਈਏ, ਐਪਰੀਸ਼ੀਏਟ ਕਰੀਏ, ਔਰ ਇਹ ਬਹੁਤ ਜ਼ਰੂਰੀ ਆ। ਇੱਕ ਦੂਸਰੇ ਦੇ ਲਈ ਵੀ ਅਸੀਂ ਹੌਸਲਾ ਜ਼ਰੂਰ ਬਣੀਏ, ਇੱਕ ਦੂਸਰੇ ਦਾ ਜਿਹੜਾ ਹਾਲ ਚਾਲ ਆ ਜ਼ਰੂਰ ਪੁੱਛਦੇ ਰਹੀਏ। ਔਰ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਹੀ ਹਾਂ ਪਰ ਮੈਨੂੰ ਆਪਣੇ ਆਪ ਨੂੰ ਵੀ ਇਹ ਮਹਿਸੂਸ ਹੋ ਰਿਹਾ ਕਿ ਇਹ ਬਹੁਤ ਘੱਟ ਹੋ ਰਿਹਾ, ਅਸੀਂ ਇੱਕ ਦੂਸਰੇ ਦੇ ਨਾਲ ਲਿੰਕ ਦੇ ਵਿੱਚ ਰਹੀਏ, ਕੰਟੈਕਟ ਦੇ ਵਿੱਚ ਰਹੀਏ, ਤੇ ਫੋਨ ਦੇ ਰਾਹੀਂ ਇੱਕ ਦੂਸਰੇ ਦਾ ਜਿਹੜਾ ਹੌਸਲਾ ਆ ਉਹ ਬਣੇ ਰਹੀਏ। ਇਸ ਵੇਲੇ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ, ਮੈਂ ਉਹਨਾਂ ਦੇ ਸੁਨੇਹੇ ਜ਼ਰੂਰ ਸ਼ਾਮਲ ਕਰ ਲਵਾਂ। ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਬਣੇ ਨੇ, ਕਹਿੰਦੇ ਜੇ ਤੁਸੀਂ ਜ਼ਿੰਦਗੀ 'ਚ ਆਪਣੇ ਆਪ ਨੂੰ ਤਾਕਤਵਰ ਦੇਖਣਾ ਚਾਹੁੰਦੇ ਹੋ, ਜ਼ਿੰਦਗੀ ਦੀ ਹਰ ਜਦੋ ਜਹਿਦ 'ਚ ਇਕੱਲੇ ਲੜਨ ਖੜਨ ਦੀ ਤਾਕਤ ਪੈਦਾ ਕਰੋ। ਕਿਆ ਬਾਤ ਹੈ, ਬਿਲਕੁਲ ਜੀ। ਔਰ ਇਹ ਜਿਹੜੀ ਜਦੋ ਜਹਿਦ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਪੈਦਾ ਹੁੰਦੀ ਆ ਤਾਂ ਅਸੀਂ ਜੁਝਾਰੂ ਸੂਰਮੇ ਬਣ ਕੇ, ਹਨਾ, ਨਿੱਤਰਦੇ ਹਾਂ, ਔਰ ਇਹ ਸਾਨੂੰ ਬਾਅਦ ਚ ਪਤਾ ਲੱਗਦਾ ਹੈ ਕਿ ਅਸੀਂ ਉਹਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਹੈ ਜਾਂ ਕੁਛ ਸਿੱਖਿਆ। ਜਦੋਂ ਅਸੀਂ ਇਹ ਸੋਚ ਲੈਂਦੇ ਹਾਂ ਕਿ ਅਸੀਂ ਹਾਰ ਗਏ ਤਾਂ ਹਾਰਨਾ ਜਿਹੜਾ ਆ ਉਹ ਹੱਲ ਨਹੀਂ ਹੁੰਦਾ ਅਸਲ ਦੇ ਵਿੱਚ, ਉਹਦੇ ਵਿੱਚੋਂ ਵੀ ਸਿੱਖਣਾ ਜਿਹੜਾ ਆ ਉਹ ਅਸਲ ਦੇ ਵਿੱਚ ਹੱਲ ਹੁੰਦਾ। ਸੋ ਬਹੁਤ ਹੀ ਖੂਬਸੂਰਤ ਵਿਚਾਰ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ। ਔਰ ਸਤਿ ਸ੍ਰੀ ਅਕਾਲ ਵੀ ਬੁਲਾਈ ਉਹਨਾਂ ਨੇ, ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ। ਕਹਿੰਦੇ ਹੋਰ ਕੀ ਹਾਲ ਨੇ, ਹਾਲ ਚਾਲ ਬਹੁਤ ਵਧੀਆ ਜੀ, ਚੜ੍ਹਦੀ ਕਲਾ। ਔਰ ਤੁਹਾਡੇ ਨਾਲ ਆਵਾਜ਼ ਦੇ ਜ਼ਰੀਏ ਦੇਖੋ ਜੁੜੇ ਹੋਏ ਆ, ਗੱਲਬਾਤ ਤੁਹਾਡੇ ਨਾਲ ਕਰਨ ਦੇ ਯੋਗ ਆ, ਔਰ ਬਹੁਤ ਵਧੀਆ ਜੀ ਕਿ ਅਸੀਂ ਇਸ ਵੇਲੇ ਪਰਮਾਤਮਾ ਦੀ ਦਿੱਤੀ ਹੋਈ ਇਸ ਜ਼ਿੰਦਗੀ ਨੂੰ ਮਾਣ ਰਹੇ ਹਾਂ, ਇਹੀ ਬਹੁਤ ਵੱਡੀ ਗੱਲ ਹੈ ਸਾਡੇ ਲਈ। ਔਰ ਕਹਿੰਦੇ ਜੀ ਕੋਰੋਨਾ ਦੀ ਕਰੋਪੀ ਨੇ ਸਾਰੇ ਸੰਸਾਰ ਨੂੰ ਘੇਰ ਲਿਆ, ਦੁਆ ਅਰਦਾਸਾਂ ਤੇ ਸਰਕਾਰ ਦੀਆਂ ਹਦਾਇਤਾਂ ਦੀ ਅਸੀਂ ਪਾਲਣਾ ਕਰੀਏ, ਇਸ ਤੋਂ ਸਿਵਾਏ ਸਾਡੇ ਕੋਲ ਕੋਈ ਚਾਰਾ ਨਹੀਂ। ਹਾਂਗਕਾਂਗ ਚ ਵੀ ਕਹਿੰਦੇ ਦਿਨੋ ਦਿਨ ਹਾਲਾਤ ਵਿਗੜ ਰਹੇ ਨੇ, ਨਵੇਂ ਕੇਸ ਵੱਧ ਰਹੇ ਨੇ, ਸਥਿਤੀ ਫਿਰ ਵੀ ਅਜੇ ਅੰਡਰ ਕੰਟਰੋਲ ਹੈ। ਨਵੇਂ ਕੇਸ ਜ਼ਿਆਦਾਤਰ ਵਿਦਿਆਰਥੀਆਂ ਦੇ ਨੇ ਜੋ ਦੂਸਰੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਚ ਬੰਦ ਹੋਣ ਕਾਰਨ ਵਾਪਸ ਆਏ ਨੇ, ਉਹ ਜ਼ਿਆਦਾ ਵਾਇਰਸ ਦੇ ਸ਼ਿਕਾਰ ਨੇ, ਪਰਮਾਤਮਾ ਮਿਹਰ ਕਰੇ। ਸੋ ਬਿਲਕੁਲ ਜੀ, ਪਰਮਾਤਮਾ ਆਪਣੀ ਮਿਹਰ ਬਣਾਈ ਰੱਖੇ, ਔਰ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਉਹਨਾਂ ਹਾਲਾਤਾਂ ਦੇ ਚੱਲਦਿਆਂ ਸਾਨੂੰ ਇਹ ਧਿਆਨ ਦੇ ਵਿੱਚ ਹੁਣ ਰੱਖਣਾ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੀ ਮਾਨਸਿਕ ਇੱਕ ਜਿਹੜੀ ਤਸੱਲੀ ਆ ਉਹਦੇ ਲਈ ਜਿਹੜਾ ਆਪਣਾ ਆਪਾ ਜਿਹੜਾ ਆ ਉਹ ਜ਼ਰੂਰ ਫਰੋਲੀਏ, ਜਿੰਨੀ ਵੀ ਨਾ ਪੱਖੀ ਜਿਹੜੀ ਗੱਲਬਾਤ ਆ ਉਹਦੇ ਤੋਂ ਬਚੀਏ। ਜਿਵੇਂ ਕਿ ਧੀਰਜ ਨੇ ਗੱਲ ਕੀਤੀ ਸੀ ਕਿ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਵੀ ਆ ਰਹੀਆਂ ਆ ਹਨਾ, ਔਰ ਉਹ ਵੀਡੀਓਜ਼ ਵਗੈਰਾ ਦੇਖ ਕੇ ਉਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਸੁਣ ਕੇ ਜਿਹੜੇ ਜਿਹੜਾ ਸਾਡਾ ਸੰਤੁਲਨ ਆ ਮਾਨਸਿਕ ਸੰਤੁਲਨ ਆ ਉਹ ਵੀ ਵਿਗੜਦਾ ਹੈ ਹਨਾ। ਸੋ ਇਸ ਕਰਕੇ ਪਰਮਾਤਮਾ ਦਾ ਜਿਹੜਾ ਇਸ ਵੇਲੇ ਗੁਣਗਾਨ ਜਾਂ ਪਰਮਾਤਮਾ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰੀਏ, ਉਸ ਦੀ ਲਈ ਸਾਨੂੰ ਮੈਡੀਟੇਸ਼ਨ ਦੀ ਲੋੜ ਹੈ, ਉਸ ਦੀ ਬਾਣੀ ਦੇ ਨਾਲ ਜੁੜਨ ਦੀ ਲੋੜ ਹੈ, ਔਰ ਮੈਨੂੰ ਲੱਗਦਾ ਕਿ ਉਸ ਤੋਂ ਵੱਡਾ ਜਿਹੜਾ ਸਕੂਨ ਆ ਤੁਹਾਨੂੰ ਕਿਤੇ ਵੀ ਪ੍ਰਾਪਤ ਨਹੀਂ ਹੋਣਾ। ਇਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਸਰਬਜੀਤ ਭਾਜੀ ਜੇਕਰ ਇਸ ਵੋਇਸ ਮੈਸੇਜ ਨੂੰ ਚਲਾ ਸਕਣ ਤਾਂ ਜ਼ਰੂਰ ਅਸੀਂ ਚਲਾਵਾਂਗੇ। ਇਸ ਵੇਲੇ ਭਾਵੇਂ ਪ੍ਰੋਗਰਾਮ ਦਾ ਜਿਹੜਾ ਸਮਾਂ ਥੋੜਾ ਜਿਹਾ ਉੱਪਰ ਹੋ ਗਿਆ, ਪਰ ਜਿਵੇਂ ਗਿੱਲ ਸਾਹਿਬ ਨੇ ਗੱਲ ਕੀਤੀ ਹੈ ਕਿ ਇੱਥੇ ਜਿਹੜੀ ਵਾਇਰਸ ਦੇ ਸ਼ਿਕਾਰ ਹੋਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ, ਔਰ ਜੇ ਅਸੀਂ ਆਸਟ੍ਰੇਲੀਆ ਦੀ ਵੀ ਗੱਲ ਕਰੀਏ ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਗਿੱਲ ਸਾਹਿਬ ਜਿਹੜੀ ਗਿਣਤੀ ਆ ਉਹ 22 ਸਾਲ ਤੋਂ ਲੈ ਕੇ 70 ਸਾਲ 80 ਸਾਲ ਤੱਕ ਦੇ ਲੋਕਾਂ ਦੀ ਹੈਗੀ ਆ। ਸੋ ਜਿਹੜੇ ਜ਼ਰੂਰੀ ਨਹੀਂ ਆ ਕਿ ਸਿਰਫ 70 ਜਾਂ 80 ਸਾਲ ਵਾਲੇ ਹੀ ਲੋਕ ਇਹਦੇ ਸ਼ਿਕਾਰ ਹੋ ਰਹੇ ਆ, ਸਗੋਂ ਦੇਖਣ ਦੇ ਵਿੱਚ ਅੰਕੜੇ ਜਿਹੜੇ ਉਹ ਕਹਿ ਰਹੇ ਆ ਕਿ 20 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਦੀਆਂ ਜਿਹੜੀਆਂ ਔਰਤਾਂ ਨੇ ਉਹ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੋਈਆਂ ਆ ਆਸਟ੍ਰੇਲੀਆ ਦੇ ਵਿੱਚ। ਸੋ ਇਸ ਕਰਕੇ ਇਹ ਜਿਹੜੀ ਬਿਮਾਰੀ ਆ ਕਿਸੇ ਨੂੰ ਵੀ ਘੇਰ ਸਕਦੀ ਆ, ਇਹਦੇ ਲਈ ਸਿਰਫ ਪ੍ਰੀਕੋਸ਼ਨਸ ਜਿਹੜੇ ਆ ਉਹ ਵਰਤਣੇ ਜ਼ਿਆਦਾ ਜ਼ਰੂਰੀ ਆ। ਇਸ ਵੇਲੇ ਕੋਰੋਨਾ ਵਾਇਰਸ ਦੀ ਜਿਹੜੀ ਐਪ ਆ ਉਹ ਵੀ ਸਰਕਾਰ ਵੱਲੋਂ ਲਾਂਚ ਕਰ ਦਿੱਤੀ ਗਈ ਆ, ਉਸ ਐਪ ਦੇ ਵਿੱਚ ਜਾ ਕੇ ਤੁਸੀਂ ਇਸ ਬਾਬਤ ਹੋਰ ਜਾਣਕਾਰੀ ਜਿਹੜੀ ਆ ਉਹ ਵੀ ਲੈ ਸਕਦੇ ਹੋ। ਇਸ ਤੋਂ ਬਿਨਾਂ ਸਾਡੇ ਨਾਲ ਜੁੜੇ ਨੇ ਹਰਪ੍ਰੀਤ ਸੰਧੂ ਹੋਰੀ ਇੱਕ ਵਾਰ ਫੇਰ, ਤੇ ਉਹਨਾਂ ਨੇ ਕਿਹਾ ਧਨੀ ਸਾਹਿਬ ਅਸੀਂ ਐਲਬਰੀ ਰਹਿੰਦੇ ਹਾਂ, ਅਸੀਂ ਤੁਹਾਨੂੰ ਘਰ ਆਉਣ ਲਈ ਤਾਂ ਨਹੀਂ ਕਹਿ ਸਕਦੇ, ਪਰ ਜੇ ਲੋੜ ਹੈ ਤਾਂ ਤੁਹਾਨੂੰ ਤੁਸੀਂ ਆ ਕੇ ਚਾਹ ਪੀ ਕੇ ਜਾ ਸਕਦੇ ਹੋ। ਬਿਲਕੁਲ ਜੀ, ਔਰ ਹਰਪ੍ਰੀਤ ਜੀ ਇਸ ਵੇਲੇ ਜਿਹੜਾ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਜਾਂ ਰੂਲ ਜਿਹੜੇ ਆ ਉਹ ਲਾਗੂ ਕੀਤੇ ਆ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਵਾਕਈ ਅਸੀਂ ਘਰ ਦੇ ਵਿੱਚ ਸੱਦਾ ਨਹੀਂ ਦੇ ਸਕਦੇ ਹਨਾ। ਔਰ ਇੱਥੇ ਸਾਨੂੰ ਆਪਣੇ ਆਪ ਨੂੰ ਮਹਿਸੂਸ ਵੀ ਇਹ ਹੁੰਦਾ ਕਿ ਪ੍ਰਾਹੁਣਚਾਰੀ ਦੇ ਲਈ ਤਾਂ ਅਸੀਂ ਖੁੱਲੇ ਦਿਲ ਰੱਖਦੇ ਹਾਂ, ਪਰ ਇਹ ਮਾਹੌਲ ਹੀ ਇੱਦਾਂ ਦਾ ਬਣ ਚੁੱਕਿਆ ਕਿ ਅਸੀਂ ਇਸ ਦੌਰਾਨ ਜੀ ਆਇਆਂ ਨੂੰ ਨਹੀਂ ਕਹਿ ਸਕਦੇ ਆਪਣੇ ਘਰ ਦੇ ਵਿੱਚ। ਤੇ ਇਹਦੇ ਨਾਲ ਹੀ ਅਗਲਾ ਜਿਹੜਾ ਮੈਸੇਜ ਆ ਉਹ ਸਾਨੂੰ ਭੇਜਿਆ ਘੁੰਮਣ ਸਾਹਿਬ ਨੇ ਦੁਬਾਰਾ। ਘੁੰਮਣ ਸਾਹਿਬ ਕਹਿੰਦੇ ਜੀ ਤੁਹਾਡਾ ਪੰਜਾਬ ਦੇ ਵਿੱਚ ਟਾਈਮ ਹੋਵੇਗਾ, ਤੁਸੀਂ ਆਪਣਾ ਫੋਨ ਵਟਸਐਪ ਭੇਜਣਾ। ਘੁੰਮਣ ਸਾਹਿਬ ਮੈਂ ਤੁਹਾਨੂੰ ਨਾ ਵਟਸਐਪ ਤੇ ਮੈਸੇਜ ਕਾਫੀ ਵਾਰ ਭੇਜ ਚੁੱਕੀ ਹਾਂ, ਪਰ ਮੈਨੂੰ ਪਤਾ ਨਹੀਂ ਕਿ ਤੁਸੀਂ ਉਹ ਵਟਸਐਪ ਚੈੱਕ ਕਰਦੇ ਹੋ ਕਿ ਨਹੀਂ, ਪਰ ਤੁਸੀਂ ਮੈਨੂੰ ਲੱਗਦਾ ਇੱਕ ਵਾਰ ਫੇਰ ਚੈੱਕ ਜ਼ਰੂਰ ਕਰਿਓ। ਮੈਂ ਉਹਦੇ ਵਿੱਚ ਆਪਣਾ ਨਾਮ ਵੀ ਭੇਜਿਆ ਸੀ। ਔਰ ਬਾਕੀ ਪੁੱਛ ਰਹੇ ਨੇ ਕਹਿੰਦੇ ਜੀ ਇਲਾਜ ਨਾਲੋਂ ਪਰਹੇਜ਼ ਚੰਗਾ। ਬਿਲਕੁਲ, ਕਹਿੰਦੇ ਤੁਹਾਡੇ ਪਿਤਾ ਜੀ ਕਿਹੜੇ ਮਹਿਕਮੇ ਚ ਸੀ ਜੀ ਜੋਬ ਕਰਦੇ? 84 ਵਾਲੇ ਕਰਫਿਊ ਵਿੱਚ ਫਰਕ ਸੀ, ਤੁਸੀਂ ਹੌਸਲੇ ਵਾਲੇ ਹੋ। ਬਿਲਕੁਲ ਜੀ, 84 ਵਾਲੇ ਕਰਫਿਊ ਦੇ ਵਿੱਚ ਬਹੁਤ ਜ਼ਿਆਦਾ ਫਰਕ ਸੀ, ਕਿਉਂਕਿ ਹੁਣ ਜਿਹੜੀ ਛੋਟ ਮਿਲ ਰਹੀ ਆ, ਟਾਈਮ ਮਿਲ ਰਿਹਾ ਬੈਂਕਾਂ ਦੇ ਵਿੱਚ ਜਾਣ ਦੇ ਲਈ ਹਨਾ, ਉਸ ਵੇਲੇ ਇਹੋ ਜਿਹੀ ਕੋਈ ਛੋਟ ਜਿਹੜੀ ਸੀ ਉਹ ਨਹੀਂ ਮਿਲਦੀ ਸੀਗੀ, ਔਰ ਬੜੀ ਸਖਤੀ ਦੇ ਨਾਲ ਉਸ ਵੇਲੇ ਵੀ ਜਿਹੜਾ ਕਰਫਿਊ ਸੀਗਾ ਉਹ ਲਾਗੂ ਕੀਤਾ ਗਿਆ ਸੀ। ਮੇਰੇ ਪਿਤਾ ਜੀ ਜਿਹੜੇ ਆ ਜੀ ਉਹ ਐਨੀਮਲ ਹਸਬੈਂਡਰੀ ਦਾ ਜਿਹੜਾ ਮਹਿਕਮਾ ਆ ਹਨਾ, ਪਸ਼ੂ ਪਾਲਣ ਵਿਭਾਗ ਉਹਦੇ ਵਿੱਚ ਸੀਗੇ, ਔਰ ਉਸ ਮਹਿਕਮੇ ਦੇ ਵਿੱਚ ਜਿਵੇਂ ਅਸੀਂ ਸਰਕਾਰੀ ਤੌਰ ਦੇ ਉੱਤੇ ਜਿਹੜਾ ਸਾਨੂੰ ਸਰਕਾਰੀ ਕੁਆਟਰ ਮਿਲਦਾ ਉੱਥੇ ਅਸੀਂ ਰਹਿੰਦੇ ਸੀਗੇ। ਸੋ ਧੰਨਵਾਦ ਤੁਸੀਂ ਸਾਡੇ ਨਾਲ ਜੁੜਨਾ ਕੀਤਾ। ਔਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਂ ਸਰਬਜੀਤ ਭਾਜੀ ਨੂੰ ਜ਼ਰੂਰ ਕਹਾਂਗੀ ਕਿ ਜੇਕਰ ਉਹ ਗਿੱਲ ਸਾਹਿਬ ਦਾ ਜਿਹੜਾ ਵੋਇਸ ਮੈਸੇਜ ਆ ਉਹ ਬ੍ਰੌਡਕਾਸਟ ਕਰ ਸਕਦੇ ਆ ਤਾਂ ਜ਼ਰੂਰ ਕਰ ਦੇਣ, ਔਰ ਅਸੀਂ ਉਹਨਾਂ ਦਾ ਮੈਸੇਜ ਸੁਣੀਏ, ਤੇ ਮੈਸੇਜ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਵੀ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ, ਕਿਉਂਕਿ ਪ੍ਰੋਗਰਾਮ ਲਗਭਗ ਹੁਣ ਖਤਮ ਹੋ ਰਿਹਾ, ਸਮਾਂ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਉੱਪਰ ਹੋ ਚੁੱਕਿਆ। ਤੇ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਬਠਿੰਡਾ ਤੋਂ ਲੈ ਕੇ ਹਾਜ਼ਰ ਹੋ ਰਹੇ ਨੇ ਕਬੀਰ ਕਬੀਰ ਜਿਹੜੇ ਆ ਹਰਮਨ ਰੇਡੀਓ ਦੇ ਇੱਕ ਨਵੇਂ ਪੇਸ਼ਕਰਤਾ ਨੇ, ਔਰ ਆਪਣੇ ਅੰਦਾਜ਼ ਦੇ ਵਿੱਚ ਉਹਨਾਂ ਨੇ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਬ੍ਰੌਡਕਾਸਟ ਕਰਨਾ, ਪੇਸ਼ ਕਰਨਾ, ਬਿਲਕੁਲ ਲਾਈਵ ਕਰਨਾ, ਤੇ ਇਸ ਵੇਲੇ ਉਹ ਉਡੀਕ ਕਰ ਰਹੇ ਨੇ। ਲਓ ਜੀ ਪ੍ਰੋਗਰਾਮ ਜਿਹੜਾ ਆ ਉਹ ਅਗਲਾ ਲੈ ਕੇ ਹਾਜ਼ਰ ਹੋ ਰਹੇ ਨੇ ਕਬੀਰ। ਇਸ ਵੇਲੇ ਮੈਨੂੰ ਫਿਰ ਇਜਾਜ਼ਤ ਲੈਣੀ ਪੈਣੀ ਆ, ਤੇ ਸਰਬਜੀਤ ਭਾਜੀ ਇੱਕ ਵਾਰ ਜੇਕਰ ਮੈਸੇਜ ਜਿਹੜਾ ਆ ਉਹ ਚੱਲ ਸਕਦਾ ਤਾਂ ਜ਼ਰੂਰ ਚਲਾ ਦਿਓ ਜਾਣ ਤੋਂ ਪਹਿਲਾਂ, ਤਾਂ ਕਿ ਮੈਂ ਵੀ ਸੁਣ ਲਵਾਂ, ਔਰ ਉਸ ਤੋਂ ਬਾਅਦ ਮੈਨੂੰ ਇਜਾਜ਼ਤ ਦਿਓ ਜੀ। ਬਹੁਤ ਬਹੁਤ ਧੰਨਵਾਦ ਜਿਹੜੇ ਵੀ ਦੋਸਤ ਅੱਜ ਪ੍ਰੋਗਰਾਮ ਦੇ ਵਿੱਚ ਜੁੜੇ, ਔਰ ਜਿਹੜੇ ਵੀ ਜਿਹੜੇ ਮੈਸੇਜਸ ਆ ਤੁਸੀਂ ਸਾਡੇ ਤੱਕ ਪਹੁੰਚਾਏ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਘਰ ਰਹੋ, ਘਰ ਦੇ ਵਿੱਚ ਆਪ ਵੀ ਸੁਰੱਖਿਅਤ ਰਹੋ ਤੇ ਦੂਸਰਿਆਂ ਦੀ ਸੁਰੱਖਿਆ ਦਾ ਕਾਰਨ ਵੀ ਬਣੋ, ਔਰ ਇਸੇ ਤਰ੍ਹਾਂ ਆਪਣਾ ਖਿਆਲ ਰੱਖੋ। ਰੱਬ ਰੱਖਾ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ 31 ਮਾਰਚ 2020 ਦਾ ਵਰ੍ਹਾ, ਜਦ ਕਨੌਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਚੇਤ ਮਹੀਨੇ ਦੀ 16 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਟੋਇਟੋਈ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖ਼ਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਕ ਵਾਰ ਫੇਰ ਆਪਣੀ ਉਸ ਮੰਗ ਨੂੰ ਦੁਹਰਾਇਆ ਕਿ ਸੂਬਾ ਸਰਕਾਰ ਵੱਲੋਂ ਇਕ ਕਲੇਮ ਜਾਂ ਦਾਅਵਾ ਕੇਂਦਰ ਸਰਕਾਰ ਦੇ ਕੋਲ ਫੇਰ ਕੀਤਾ ਗਿਆ, ਜਿਸ ਦੇ ਅਧੀਨ ਕੇਂਦਰ ਕੋਲੋਂ ਪੰਜਾਬ ਦੀ ਬਕਾਇਆ 288 ਕਰੋੜ ਦੀ ਰਾਸ਼ੀ ਦੀ GST ਰਿਟਰਨ ਦੀ ਮੰਗ ਕੀਤੀ ਗਈ ਹੈ। ਭਾਵੇਂ ਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਇਹ ਦੁਹਾਈ ਦਿੱਤੀ ਜਾ ਚੁੱਕੀ ਹੈ, ਜਦੋਂ ਕਿ ਹੁਣ ਕੋਰੋਨਾ ਵਾਇਰਸ ਦੇ ਪ੍ਰਭਾਵ ਹੇਠ ਸੂਬਾ ਸਰਕਾਰ ਨੂੰ ਇਸ ਵਕਤ ਫੰਡਾਂ ਦੀ ਜ਼ਰੂਰਤ ਹੈ ਤੇ ਕੇਂਦਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੇ ਵਿਚ ਉਹ ਪੰਜਾਬ ਦੀ ਮਦਦ ਕਰੇ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਆਖਿਆ ਕਿ ਐਸੈਂਸ਼ੀਅਲ ਵਰਕਰਸ ਦੀ ਸ਼੍ਰੇਣੀ ਵਿਚ ਪੁਲਿਸ ਕਰਮੀਆਂ ਅਤੇ ਸਫਾਈ ਕਰਮਚਾਰੀਆਂ ਦੇ ਲਈ ਵਿਸ਼ੇਸ਼ ਤੌਰ ਤੇ ਬੀਮੇ ਦੀ ਮੁਹਿੰਮ ਜਾਂ ਫਿਰ ਸਕੀਮ ਵੀ ਚੱਲਣੀ ਚਾਹੀਦੀ ਹੈ। ਉਧਰ ਜੇਕਰ ਗੱਲ ਕਰੀਏ ਤੇ ਬੀਤੇ ਕੱਲ ਮੈਡੀਕਲ ਸਟੋਰਾਂ ਦੇ ਨਾਲ ਨਾਲ ਬੈਂਕ ਵੀ ਖੋਲੇ ਗਏ। ਦਰਅਸਲ ਕੁਝ ਇੱਕ ਸ਼ਹਿਰਾਂ ਦੇ ਵਿਚ ਮੈਡੀਕਲ ਸਟੋਰ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲੇ ਗਏ, ਤਾਂ ਕਿ ਲੋਕ ਜ਼ਰੂਰੀ ਦਵਾਈਆਂ ਜਾਂ ਐਮਰਜੈਂਸੀ ਹਾਲਾਤ ਦੇ ਵਿਚ ਆਪਣੇ ਪਿਆਰਿਆਂ ਦੇ ਲਈ ਪਰਹੇਜ਼ ਦਾ ਸਮਾਨ ਖਰੀਦ ਸਕਣ। ਤੇ ਨਾਲ ਨਾਲ ਪੰਜਾਬ ਦੇ ਵਿਚ ਇਸ ਵਕਤ ਜਿਵੇਂ ਬੀਤੇ ਕੱਲ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ, ਰਾਸ਼ਨ ਦੇ ਮੁੱਦੇ ਉਤੇ ਬਹੁਤ ਵੱਡੀ ਕਿੱਲ ਦਾ ਸਾਹਮਣਾ ਕਰਨਾ ਪੈ ਰਿਹਾ। ਭਾਵੇਂ ਕਿ ਸਿਹਤ ਸੇਵਾਵਾਂ ਦੇ ਮਾਮਲੇ ਵਿਚ ਵੀ ਕੋਰੋਨਾ ਟੈਸਟ ਆਪਣੇ ਆਪ ਦੇ ਵਿਚ ਕਾਫ਼ੀ ਵੱਡੀ ਸਮੱਸਿਆ ਬਣਿਆ ਹੋਇਆ, ਕਿਉਂਕਿ ਟੈਸਟ ਕਰਨ ਵਾਲੀਆਂ ਕਿੱਟਾਂ ਪਹਿਲਾਂ ਜਿੱਥੇ 4500 ਰੁਪਏ ਪ੍ਰਤੀ ਟੈਸਟ ਕਿੱਟ ਸਨ, ਉਨ੍ਹਾਂ ਦਾ ਹੁਣ ਸਥਾਨਕ ਇਕ ਕੰਪਨੀ ਵੱਲੋਂ 1200 ਰੁਪਏ ਦੇ ਵਿਚ ਮੁਹੱਈਆ ਕੀਤਾ ਜਾਣਾ ਥੋੜਾ ਬਹੁਤ ਇਸ ਮਾਮਲੇ ਨੂੰ ਠੱਲ ਪਾ ਗਿਆ। ਪੰਜਾਬ ਦੇ ਵਿਚੋਂ ਲਗਾਤਾਰ ਪ੍ਰਵਾਸੀ ਮਜ਼ਦੂਰਾਂ ਦੀ ਪਲਾਇਨ ਦੇ ਮੱਦੇਨਜ਼ਰ ਵੀ ਭਾਵੇਂ ਕਿ ਪੂਰੀ ਤਰ੍ਹਾਂ ਠੱਲ ਨਹੀਂ ਪਈ, ਲੇਕਿਨ ਕੇਂਦਰ ਸਰਕਾਰ ਵੱਲੋਂ ਇਸ ਗੱਲ ਨੂੰ ਲੈ ਕੇ ਵੱਖ ਵੱਖ ਸੂਬਾ ਸਰਕਾਰਾਂ ਨੂੰ ਚੇਤੰਨ ਕੀਤਾ ਗਿਆ ਸੀ ਕਿ ਇਸ ਪਲਾਇਨ ਦੀ ਬਦੌਲਤ ਸੂਬਾ ਸਰਕਾਰਾਂ ਨੂੰ ਅਗਲੇ ਕਈ ਸਾਲਾਂ ਤੱਕ ਆਰਥਿਕ ਮੰਦੀ ਝੱਲਣੀ ਪੈ ਸਕਦੀ ਹੈ। ਪੰਜਾਬ ਦੀ ਖੇਤੀਬਾੜੀ ਦੀ ਰੀੜ ਦੀ ਹੱਡੀ UP ਅਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਕਿ ਇਕਦਮ ਪਲਾਇਨ ਕਰਨ ਦੇ ਰੌਂ ਵਿਚ ਦਿਖਾਈ ਦੇ ਰਹੇ ਨੇ। ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵਿਚ ਇਸ ਵਕਤ 20 ਦੇ ਕਰੀਬ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਿਚ 8 ਮਰੀਜ਼ ਨੇ, ਜਦੋਂ ਕਿ ਦੇਵ ਭੂਮੀ ਹਿਮਾਚਲ ਪ੍ਰਦੇਸ਼ ਦੇ ਵਿਚ 3 ਮਰੀਜ਼ ਹੁਣ ਤੱਕ ਕਨਫਰਮ ਹੋ ਚੁੱਕੇ ਨੇ। ਪੰਜਾਬ ਦੇ ਵਿਚ ਭਾਵੇਂ ਕਿ ਨਵੇਂ ਕੇਸਾਂ ਦੀ ਗਿਣਤੀ ਘੱਟ ਗਈ ਹੈ, ਲੇਕਿਨ ਫਿਰ ਵੀ ਹੁਣ ਤੱਕ 2 ਮੌਤਾਂ ਦੀ ਖ਼ਬਰ ਦੀ ਪੁਸ਼ਟੀ ਹੋ ਚੁੱਕੀ ਹੈ। ਦੁਨੀਆਂ ਭਰ ਦੇ ਵਿਚ ਮੌਤਾਂ ਦੀ ਗਿਣਤੀ ਯਾਦ ਕਰਾਉਣਾ ਚਾਹਾਂਗੇ ਕਿ 30,000 ਤੋਂ ਵੀ ਜ਼ਿਆਦਾ ਟੱਪ ਚੁੱਕੀ ਹੈ। ਹਾਲੇ ਵੀ ਇਟਲੀ, ਸਪੇਨ ਅਤੇ ਅਮਰੀਕਾ ਦੇ ਵਿਚ ਹਾਲਾਤ ਵਸੋਂ ਬਾਹਰ ਦਿਖਾਈ ਦੇ ਰਹੇ ਨੇ। ਤੇ ਪੰਜਾਬ ਦੇ ਵਿਦਿਆਰਥੀਆਂ ਨੇ ਜਿਨ੍ਹਾਂ ਕਿ 9ਵੀਂ ਅਤੇ 10ਵੀਂ ਜਮਾਤ ਦੇ ਪ੍ਰੀਖਿਆਵਾਂ ਦੇ ਵਿਚ ਆਪਣੀ ਕਿਸਮ ਦੀ ਅਜ਼ਮਾਈ ਕਰਨੀ ਸੀ, ਉਨ੍ਹਾਂ ਦੇ ਲਈ ਸਰਕਾਰ ਨੇ ਲਰਨਿੰਗ ਐਪ ਜਾਰੀ ਕੀਤੀ ਹੈ, ਜਿਸ ਦਾ ਫਾਇਦਾ ਲੈਂਦਿਆਂ ਹੁਣ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖ ਸਕਣਗੇ। ਇਹ ਸਾਰੇ ਰਾਮ ਰੋਲੇ ਦੇ ਦੌਰਾਨ ਕੁਝ ਚੰਗੇ ਵਰਤਾਰੇ ਵੀ ਵਾਪਰ ਰਹੇ ਨੇ। ਤਰਨ ਤਾਰਨ ਇਲਾਕੇ ਤੋਂ MLA ਧਰਮਵੀਰ ਅਗਨੀਹੋਤਰੀ ਹੋਣਾ ਨੇ ਵਿਸ਼ੇਸ਼ ਤੌਰ ਤੇ ਰੋਟੀਆਂ ਪਕਾਉਣ ਵਾਲੀ ਮਸ਼ੀਨ ਦੇ ਨਾਲ ਲੋੜਵੰਦਾਂ ਤੱਕ ਖਾਣਾ ਪਹੁੰਚਾਉਣ ਦੇ ਵਿਚ ਤੇਜ਼ੀ ਦਿਖਾਈ ਹੈ। ਦਰਅਸਲ ਇਹ ਮਸ਼ੀਨ 1 ਘੰਟੇ ਦੇ ਵਿਚ 6,000 ਰੋਟੀਆਂ ਪਕਾਉਂਦੀ ਹੈ, ਜਿਸ ਤੋਂ ਬਾਅਦ ਤੁਰੰਤ ਸਵੈਮ ਸੇਵਕ ਜਥੇਬੰਦੀਆਂ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਦੇ ਵਿਚ ਤੇਜ਼ੀ ਨਾਲ ਕੰਮ ਕਰ ਰਹੀਆਂ ਨੇ। ਸ਼ਾਇਰੀ ਦੀ ਗੱਲ ਕਰੀਏ ਤੇ ਸੁਰਜੀਤ ਪਾਤਰ ਲਿਖਦੇ ਨੇ, ਖਾਕ ਕਰ ਦਿੰਦੀ ਹੈ ਬੰਦੇ ਨੂੰ ਸਹੀ ਮੁੱਲ ਦੀ ਤਲਾਸ਼, ਖਾਕ ਕਰ ਦਿੰਦੀ ਹੈ ਬੰਦੇ ਨੂੰ ਸਹੀ ਮੁੱਲ ਦੀ ਤਲਾਸ਼, ਵਰਨਾ ਕੌਣ ਆਪੇ ਤੋਂ ਉਰਾਂ ਉਸ ਨੂੰ ਵਿਕਣ ਦਿੰਦਾ ਹੈ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
दस तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रेपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी कॉल करो समिता शर्मा 0404-527-518 या विजिट करो www.lakshyaenglish.com.au। वी प्रोवाइड द बेस्ट स्ट्रेटजीज एंड ट्रिक्स टू असिस्ट यू इन अचीविंग योर डिजायर्ड स्कोर। लक्ष्य IELTS PTE कोचिंग इंस्टीट्यूट 28 चैटर रोड रिजर्वॉयर विक्टोरिया।
ब्रिस्बेन तो जसपाल संधु हरमन रेडियो की दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार की वीजा प्रॉब्लम स्टूडेंट वीजा TR PR MRT एम्पलायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 0411-726-348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ।
ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਗੁੱਡ ਮਾਰਨਿੰਗ, ਆਦਾਬ। ਔਰ ਇਸ ਤੋਂ ਇਲਾਵਾ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਸਲਾਮਾਂ ਨੇ ਉਹ ਸਾਰੀਆਂ ਲੈ ਕੇ ਇਸਤਕਬਾਲ ਕਰਦਾ ਹਾਂ ਜੀ। ਥੈਂਕ ਯੂ ਸੋ ਮੱਚ ਅਰਮਾਨਦੀਪ ਕੌਰ ਜੀ, ਤੁਸੀਂ ਇਸ ਤੋਂ ਪਹਿਲਾਂ ਜੋ ਵੀ ਗੱਲਬਾਤ ਕੀਤੀ ਉਹਦੇ ਨਾਲ ਮੈਨੂੰ ਉਮੀਦ ਹੈ ਕਿ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਬਿਹਤਰੀਨ ਜਾਣਕਾਰੀ ਹੈ ਜਿਹੜੀ ਉਹ ਹਾਸਿਲ ਹੋਈ ਹੋਵੇਗੀ। ਔਰ ਇਹਦੇ ਨਾਲ ਨਾਲ ਮੈਂ ਅਰਮਾਨਦੀਪ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜਾ ਇੱਕ ਵਕਤਾ ਹੁੰਦਾ, ਇੱਕ ਸਰੋਤਾ ਹੁੰਦਾ, ਤੇ ਇਹਨਾਂ ਨੂੰ ਜ਼ਰੂਰ ਹੈ ਜਿਹੜੀ ਗੱਲ ਹੈ ਇੱਕ ਦੂਜੇ ਦੀ ਸਮਝਣੀ ਤੇ ਸੁਣਨੀ ਚਾਹੀਦੀ ਹੈ। ਚਾਹੇ ਅਸੀਂ ਕਈ ਵਾਰ ਅਜਿਹੀਆਂ ਗੱਲਾਂ ਦੱਸਦੇ ਹਾਂ ਸਾਡੇ ਸੁਣਨ ਵਾਲਿਆਂ ਨੂੰ ਕਿ ਉਹਨਾਂ ਨੂੰ ਅਣਗੌਲਿਆ ਕਰ, ਉਹਨਾਂ ਨੂੰ ਅਣਸੁਣਿਆ ਕਰ ਦਿੰਦੇ ਨੇ। ਜਿਹੜੀਆਂ ਗੱਲਾਂ ਤੁਸੀਂ ਅੱਜ ਰੇਡੀਓ ਦੇ ਮੰਚ ਤੋਂ ਕਹੀਆਂ, ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਉਹਨਾਂ ਤੇ ਅਮਲ ਕਰਨਾ ਚਾਹੀਦਾ। ਜੇ ਸੋਸ਼ਲ ਡਿਸਟੈਂਸ ਦੀ ਗੱਲ ਕੀਤੀ ਹੈ ਤਾਂ ਸੋਸ਼ਲ ਡਿਸਟੈਂਸ ਦੀ ਗੱਲ ਨੂੰ ਮੰਨਣਾ ਚਾਹੀਦਾ ਹੈਗਾ। ਜਿਵੇਂ ਕਿ ਧੀਰਜ ਜੀ ਨੇ ਸਾਨੂੰ ਦੱਸਿਆ ਕਿ ਨਿਊਯਾਰਕ ਦੀਆਂ ਗਲੀਆਂ ਤੇ ਨਿਊਯਾਰਕ ਦੀਆਂ ਲੋਕਾਂ ਦੇ ਹਾਲਾਤ ਨੇ ਜਿਹੜੇ ਉਹ ਬੜੇ ਤਰਸਯੋਗ ਨੇ। ਤਰਸਯੋਗ ਬਿਲਕੁਲ ਬਣੇ ਹੋਏ ਨੇ ਜੀ, ਕਿਉਂਕਿ ਅਸੀਂ ਅਮਲ ਨਹੀਂ ਕਰਦੇ। ਜੇ ਅਸੀਂ ਕਿਸੇ ਨੂੰ ਸੁਣ ਰਹੇ ਹਾਂ ਤਾਂ ਉਹਨੂੰ ਅਮਲ ਕਰਨਾ ਚਾਹੀਦਾ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਛੋਟੀ ਜਿਹੀ ਉਦਾਹਰਨ ਦਿੰਦਾ ਗਾ। ਅਸੀਂ ਜਦੋਂ ਘਰੋਂ ਨਿਕਲਦੇ ਹਾਂ ਤਾਂ ਰਸਤੇ ਦੇ ਵਿੱਚ ਬਹੁਤ ਸਾਰੇ ਸਾਈਨ ਬੋਰਡ ਮਿਲਦੇ ਨੇ। ਅਸੀਂ ਗੱਡੀ ਦੇ ਹੁੰਦੇ ਹਾਂ, ਅਸੀਂ ਅੱਖਾਂ ਮੀਚ ਕੇ ਉਹਨਾਂ ਸਾਈਨ ਬੋਰਡਸ ਦੇ ਉੱਤੇ ਭਰੋਸਾ ਕਰਦੇ ਹਾਂ ਕਿ ਬਠਿੰਡਾ ਡੱਬ ਵਾਲੀ ਤੋਂ 40 ਕਿਲੋਮੀਟਰ ਹੈ। ਉਹ ਸਾਈਨ ਬੋਰਡ ਲਿਖ ਕੇ ਦੇਖ ਕੇ ਅਸੀਂ ਰਸਤੇ 'ਤੇ ਤੁਰਦੇ ਰਹਿੰਦੇ ਹਾਂ, ਹਾਲਾਂਕਿ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੁੰਦਾ ਕਿ ਵਾਕਈ ਉਹ ਸਾਈਨ ਬੋਰਡ ਸਹੀ ਹੈ ਜਾਂ ਵਾਕਈ ਉਹ ਸਹੀ ਰਸਤੇ 'ਤੇ ਪਹੁੰਚਾਏਗਾ, ਪਰ ਸਾਡਾ ਇੱਕ ਭਰੋਸਾ ਹੁੰਦਾ ਜਿਹੜਾ ਸਾਨੂੰ ਆਪਣੀ ਮੰਜ਼ਿਲ 'ਤੇ ਲੈ ਜਾਂਦਾ। ਠੀਕ ਇਸੇ ਤਰ੍ਹਾਂ ਜਿਹੜੇ ਸਾਡੇ ਗ੍ਰੰਥ ਨੇ, ਇਸੇ ਤਰ੍ਹਾਂ ਹੀ ਜਿਹੜੇ ਸਾਡੇ ਬਜ਼ੁਰਗ ਨੇ, ਉਹਨਾਂ ਨੇ ਜੋ ਸਾਨੂੰ ਦੱਸਿਆ ਉਹ ਸਿਰਫ ਇੱਕ ਭਰੋਸੇ ਦਾ ਆਧਾਰ ਹੈ। ਇਸੇ ਤਰ੍ਹਾਂ ਹੀ ਜੋ ਰੇਡੀਓ 'ਤੇ ਸਾਡੇ ਦੋਸਤ ਸਾਨੂੰ ਸੁਣ ਰਹੇ ਨੇ, ਉਹ ਵੀ ਸਾਡਾ ਭਰੋਸੇ ਦਾ ਆਧਾਰ ਹੈ। ਅਸੀਂ ਜੇਕਰ ਤੁਹਾਨੂੰ ਗੱਲ ਕਹਿ ਰਹੇ ਹਾਂ ਤਾਂ ਫੈਕਟ ਦੇ ਨਾਲ ਕਹਿ ਰਹੇ ਹਾਂ, ਸੱਚਾਈ ਦੇ ਨਾਲ ਕਹਿ ਰਹੇ ਹਾਂ, ਕਿਉਂਕਿ ਉਹ ਸਾਡੇ 'ਤੇ ਹੱਡ ਬੀਤੀ ਹੈ। ਜੇ ਧੀਰਜ ਦੇ ਨਾਲ ਬੀਤੀਆਂ ਹੋਈਆਂ ਗੱਲਾਂ ਅੱਜ ਉਹ ਰੇਡੀਓ ਮੰਚ ਤੋਂ ਸਾਂਝੀਆਂ ਕਰਕੇ ਗਿਆ ਹੈਗਾ, ਤਾਂ ਧੀਰਜ ਜੀ ਤੁਸੀਂ ਉਹ ਗੱਲਾਂ ਬਿਲਕੁਲ ਸਹੀ ਕਹੀਆਂ ਨੇਗੀਆਂ ਜੋ ਵੀ ਕਹੀਆਂ ਨੇ, ਕਿਉਂਕਿ ਹਾਲਾਤ ਇੰਨੇ ਵੱਧ ਤੋਂ ਬਦਤਰ ਹੋਏ ਪਏ ਨੇ ਕਿ ਸਾਨੂੰ ਜ਼ਰੂਰ ਉਸ ਨੂੰ ਮੰਨਣਾ ਬਣਦਾ ਹੈ। ਸੋ ਇੱਕ ਵਾਰੀ ਫਿਰ ਤੋਂ ਅਮਰਦੀਪ ਕੌਰ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਬਹੁਤ ਬੜਮੁੱਲੀ ਜਾਣਕਾਰੀ ਅੱਜ ਦੇ ਰੇਡੀਓ ਮੰਚ ਤੋਂ ਦਿੱਤੀ, ਅਤੇ ਔਰ ਧੀਰਜ ਜੀ ਤੁਹਾਡਾ ਵੀ, ਔਰ ਇਸ ਤੋਂ ਇਲਾਵਾ ਖਾਸ ਕਰਕੇ ਤਕਨੀਕੀ ਪੱਖ ਦੀ ਜੇ ਮੈਂ ਗੱਲ ਕਰਾਂ ਤਾਂ ਥੈਂਕ ਯੂ ਸੋ ਮੱਚ ਸਰਬਜੀਤ ਜੀ, ਤੁਸੀਂ ਨਾਲ ਨਾਲ ਸਹਿਯੋਗ ਕਰ ਰਹੇ ਹੋ, ਹਰ ਸਰੋਤਾ ਤੁਹਾਨੂੰ ਸੁਣ ਪਾ ਰਿਹਾ, ਹਰ ਮੁਹੱਲੇ ਗਲੀ ਦੇ ਵਿੱਚ ਜਿਹੜੇ ਖਾਸ ਕਰਕੇ ਵਿਦੇਸ਼ਾਂ ਦੇ ਰੇਡੀਓ ਇਸ ਸਮੇਂ ਚੱਲ ਰਹੇ ਨੇ, ਇੰਡੀਆ ਦੀ ਮੈਂ ਗੱਲ ਨਹੀਂ ਕਰੂੰਗਾ, ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਸਰੋਤੇ ਸਾਨੂੰ ਸੁਣ ਰਹੇ ਨੇ, ਪਰ ਜੇ ਵਿਦੇਸ਼ਾਂ ਦੀ ਗੱਲ ਕਰਾਂ ਤਾਂ ਤੁਹਾਨੂੰ ਬਹੁਤ ਸਾਰੇ ਸਰੋਤੇ ਸੁਣ ਰਹੇ ਨੇ, ਅਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਮੰਨਣ ਯੋਗ ਨੇ, ਬਹੁਤ ਸਾਰੀਆਂ ਨਹੀਂ ਸਾਰੀਆਂ ਹੀ ਮੰਨਣ ਯੋਗ ਨੇ। ਥੈਂਕ ਯੂ ਸੋ ਮੱਚ ਅਗੇਨ। ਤਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਮੈਂ ਤੁਹਾਡਾ ਆਪਣਾ ਦੋਸਤ ਕਬੀਰ ਤੁਹਾਡੇ ਨਾਲ ਜੁੜਿਆ ਹਾਂ, ਔਰ ਗੱਲ ਕਰੀਏ ਪ੍ਰੋਗਰਾਮ ਦੀ ਤਾਂ ਪ੍ਰੋਗਰਾਮ ਦੇ ਵਿੱਚ ਅਸੀਂ ਮਾਹੌਲ ਨੂੰ ਥੋੜ੍ਹਾ ਜਿਹਾ ਪਹਿਲਾਂ ਨਮਕੀਨ ਤੋਂ ਮਿੱਠੇ ਵੱਲ ਲੈ ਕੇ ਜਾਵਾਂਗੇ, ਕਿਉਂਕਿ ਜਿਹੜਾ ਮਾਹੌਲ ਹੈ ਹਰ ਪਾਸੇ ਕਰੋਨਾ ਕਰੋਨਾ ਕਰੋਨਾ, ਮਤਲਬ ਇਹ ਹੈ ਵੀ ਕੁਛ ਕਰੋਨਾ ਨਹੀਂ ਜੀ, ਕੁਛ ਕਰੋਨਾ ਮਤਲਬ ਖੁਸ਼ ਰਹੋ, ਖੁਸ਼ ਰਹਿ ਕੇ ਸੋਸ਼ਲ ਡਿਸਟੈਂਸਿੰਗ ਨੂੰ ਮੰਨੋ। ਕਹਿੰਦਾ ਭਾਵ ਜੀ ਤੁਸੀਂ ਆਪਣੇ ਆਪ ਤੋਂ ਦੂਸਰੇ ਇਨਸਾਨ ਨੂੰ ਘੱਟੋ ਘੱਟ 1 ਮੀਟਰ ਦੀ ਦੂਰੀ ਦੇ ਫਾਸਲੇ 'ਤੇ ਰੱਖਣਾ। ਮੈਂ ਘਰ ਦੀ ਗੱਲ ਨਹੀਂ ਕਰੂੰਗਾ, ਮੈਂ ਜਦੋਂ ਤੁਸੀਂ ਬਾਹਰ ਮੂਵ ਕਰਦੇ ਹੋ, ਘਰੋਂ ਬਾਹਰ ਨਿਕਲਦੇ ਹੋ, ਚਾਹੇ ਤੁਸੀਂ ਕਿਸੇ ਕੰਮ ਦੇ ਲਈ ਜਾਂਦੇ ਹੋ, ਜੋਬ ਦੇ ਲਈ ਜਾਂਦੇ ਹੋ, ਜਾਂ ਫਿਰ ਕਿਸੇ ਪਰਫਾਰਮੈਂਸ ਦੇ ਲਈ ਜਾਂਦੇ ਹੋ, ਕਿਰਪਾ ਕਰਕੇ ਇਸ ਗੱਲ ਦਾ ਜ਼ਰੂਰ ਫਾਸਲਾ ਬਣਾ ਕੇ ਰੱਖੋ। ਤਾਂ ਆਪਾਂ ਪਹਿਲਾਂ ਗਾਣਾ ਸ਼ੁਰੂ ਕਰਦੇ ਹਾਂ, ਉਸ ਤੋਂ ਬਾਅਦ ਗੱਲ ਕਰਾਂਗੇ ਫੈਕਟਸ ਦੀ। ਜੀ ਹਾਂ, ਫੈਕਟਸ ਦੇ ਉੱਤੇ ਕੀ ਗੱਲਾਂ ਹੋ ਸਕਦੀਆਂ ਨੇ, ਕੀ ਗੱਲਾਂ ਅੱਜ ਖਾਸ ਖਾਸ ਕਰ ਸਕਦੇ ਹਾਂ। ਤਾਂ ਉਸ ਤੋਂ ਪਹਿਲਾਂ ਆਪਾਂ ਗੀਤ ਸੁਣਦੇ ਹਾਂ ਸੁਲਤਾਨਾ ਜੋਤੀ ਨੂਰਾ ਦੀ ਆਵਾਜ਼ ਦੇ ਵਿੱਚ।
ਚੱਕ ਚਕੋਟੇ ਜਾਵਾਂ ਮੇਰਾ ਮਾਲੀ ਜੀ ਸਰੋਤਿਓ, ਮੈਂ ਤੁਹਾਡਾ ਆਪਣਾ ਦੋਸਤ ਕਬੀਰ, ਤੁਸੀਂ ਇਸ ਸਮੇਂ ਸੁਣ ਰਹੇ ਹੋ ਰੇਡੀਓ ਹਰਮਨ, ਤੇ ਇਸ ਸਮੇਂ ਮੇਰੇ ਨਾਲ ਬਹੁਤ ਸਾਰੇ ਸਰੋਤੇ ਆ ਜਿਹੜੇ ਉਹ ਮੈਨੂੰ ਸੁਣ ਵੀ ਰਹੇ ਨੇ, ਬਣੇ ਵੀ ਹੋਏ ਨੇ ਮੇਰੇ ਨਾਲ। ਜੇ ਮੈਂ ਗੱਲ ਕਰਾਂ ਜੀ, ਸਾਨੂੰ ਜਿਹੜਾ ਸੁਨੇਹਾ ਹੈਗਾ ਉਹ ਇਸ ਸਮੇਂ ਅਲੱਗ ਅਲੱਗ ਥਾਵਾਂ ਤੋਂ, ਅਲੱਗ ਅਲੱਗ ਵੀਰਾਂ ਤੋਂ ਆ ਰਿਹਾ, ਜਿਵੇਂ ਜਗਤਾਰ ਗਿੱਲ ਜੀ ਵੀ ਸਾਨੂੰ ਹੁਣ